आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
किसी विरुद्ध कुछ भी करन तो पहला संभावी सिटियां नू ध्यान विच रख लेना चाहिदा है। इस ध्यान कारण पछतावे नहीं उपजणगे। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਸਿੱਧੇ ਰੱਖੀ ਓਟ ਮਾਲਕਾ ਦੇਵੀ ਨਾ ਕੋਈ ਟੋਟ ਮਾਲਕਾ ਚੜ੍ਹਦੀ ਕਲਾ ਸਿਰਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖੀ ਤੋ ਇਸੇ ਹੀ ਦੁਆ ਦੇ ਨਾਲ ਉੱਤੇ ਉਸ ਪਰਮਾਤਮਾ ਦੀ ਓਟ ਹਮੇਸ਼ਾ ਸਭ ਦੇ ਸਿਰ ਤੇ ਬਣੀ ਰਹੇ ਤੇ ਹਮੇਸ਼ਾ ਤੁਸੀਂ ਸਾਰੇ ਚੜ੍ਹਦੀ ਕਲਾ ਵਿਚ ਰਹੋ ਤੇ ਆਪੇ ਵਿਚ ਰਹੋ। ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ। ਸੋ ਲਓ ਜੀ ਫਿਰ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੁਹਾਡੀ ਖਿਦਮਤ ਵਿਚ ਹਾਜ਼ਰ ਹਾਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਨਾਲ ਤੇ ਮੇਰੇ ਵੱਲੋਂ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਿੱਘੀ ਜੀ ਆਇਆ ਤੇ ਇਸੇ ਤਰ੍ਹਾਂ ਹੀ ਪੰਜਾਬੀ ਤੇ ਪੰਜਾਬੀਅਤ ਨੂੰ ਆਬਾਦ ਰੱਖੋ। ਤੇ ਹੋਰ ਸੁਣਾਓ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਆ? ਠੀਕ ਠਾਕ ਹੋ ਨਾ? ਬਿਲਕੁਲ ਜੀ ਬਿਲਕੁਲ ਠੀਕ ਠਾਕ ਹੋ ਹੁਣ ਤਾਂ ਕਿਉਂਕਿ ਵੀਕਐਂਡ ਵੀ ਆ ਗਿਆ ਤੇ ਸਾਰਾ ਹਫਤਾ ਖੂਬ ਸਾਰਿਆਂ ਨੇ ਕੰਮ ਕੀਤਾ ਤੇ ਖੂਬ ਡਾਲਰ ਵੀ ਕਮਾਏ ਹੋਣਗੇ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕੈਮ ਛੂ ਮਜ਼ੇ ਮੈਂ ਛੂ ਮਾਜੇ ਮੈਂ ਛੂ ਤਾਂ ਹੈਗੀ ਹੁਣ ਸਾਰੀ ਤੇ ਸਪੈਸ਼ਲੀ ਜੀ ਲਾਸਟ ਦੋ ਕੁ ਦਿਨਾਂ ਦੇ ਵਿੱਚੋਂ ਕਾਫੀ ਜੋ ਕਿ ਮੌਸਮ ਆ ਉਹਦੇ ਵਿੱਚ ਕਾਫੀ ਖਰਾਬੀ ਰਹੀ ਆ। ਸਪੈਸ਼ਲੀ ਐਡੀਲੇਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਕੱਲ ਮੈਲਬੋਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਬਾਰਿਸ਼ ਹੁੰਦੀ ਰਹੀ ਆ। ਸੋ ਹੋਪਫੁਲੀ ਅਸੀਂ ਉਮੀਦ ਕਰਦੇ ਹਾਂ ਜੀ ਸਾਡੀ ਦੁਆ ਵਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਖਿਆਲ ਰੱਖਿਓ। ਸਪੈਸ਼ਲੀ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਉਸ ਟਾਈਮ ਤਾਂ ਸਪੈਸ਼ਲੀ ਆਪਦਾ ਜਿਹੜਾ ਧਿਆਨ ਆਪਣੀ ਡਰਾਈਵਿੰਗ ਤੇ ਰੱਖੋ ਤੇ ਜੇ ਕਿਤੇ ਮੌਸਮ ਦੀ ਜ਼ਿਆਦਾ ਖਰਾਬੀ ਹੈ ਤਾਂ ਸਾਡੀ ਰਿਕੁਐਸਟ ਹੈ ਜੀ ਕਿਸੇ ਸੇਫ ਜਗ੍ਹਾ ਤੇ ਥੋੜੇ ਟਾਈਮ ਲਈ ਰੁਕ ਜਾਵੋ। ਕਦੇ ਵੀ ਜਲਦੀ ਨਾ ਕਰੋ ਉਸ ਤੂਫਾਨ ਦੇ ਵਿੱਚੋਂ ਦੀ ਲੰਘਣ ਦੀ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜਾਨ ਹੈ ਤਾਂ ਜਹਾਨ ਹੈ। ਤੇ ਅੱਜ ਵੀ ਸਪੈਸ਼ਲੀ ਇਹੀ ਕਹਾਂਗੇ ਅਗਰ ਤੁਹਾਡੇ ਸ਼ਹਿਰ ਦਾ ਮੌਸਮ, ਵੈਸੇ ਹਾਲੇ ਤਾਂ ਸਭ ਕੁਛ ਠੀਕ ਆ ਪਰ ਬਾਰਿਸ਼ ਦੀ ਸੰਭਾਵਨਾ ਕਾਫੀ ਬਣੀ ਹੋਈ ਆ। ਬ੍ਰਿਸਬੇਨ ਦੇ ਵਿੱਚ ਤਾਂ ਜੀ ਅੱਜ ਮੌਸਮ ਨਿੱਘਾ ਜਿਹਾ ਹੀ ਆ, ਥੋੜੀ ਬੱਦਲਵਾਈ ਵੀ ਆ ਤੇ ਧੁੱਪ ਵੀ ਆ। ਤੇ ਬਾਕੀ ਮੈਲਬੋਰਨ ਦੇ ਵਿੱਚ ਸਨੀ ਆ ਤੇ ਬ੍ਰਿਸਬੇਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲੂਗਾ ਪਰ ਕੈਨਬਰਾ ਦੇ ਵਿੱਚ ਕਾਫੀ ਬਾਰਿਸ਼ ਹੋ ਰਹੀ ਹੈ ਜੀ ਇਸ ਟਾਈਮ। ਸੋ ਸਪੈਸ਼ਲੀ ਕੈਨਬਰਾ ਵਾਲਿਆਂ ਨੂੰ ਅਗਰ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਕਿਤੇ ਵੀ ਹੋ ਤਾਂ ਪਲੀਜ਼ ਬੀ ਕੇਅਰਫੁਲ ਐਂਡ ਬੀ ਸੇਫ। ਸੋ ਇਹੀ ਅਸੀਂ ਕਹਾਂਗੇ ਜੀ ਧਿਆਨ ਨਾਲ ਕੰਮ ਕਰੋ ਕਿਉਂਕਿ ਕੰਮ ਤਾਂ ਚੱਲਦੇ ਹੀ ਰਹਿਣੇ ਆ, ਜੇ ਜਾਣਾ ਤਾਂ ਜਹਾਨ ਆ। ਤੇ ਲਓ ਜੀ ਫਿਰ ਆਪਾਂ ਗੱਲ ਕਰਦੇ ਆਂ ਅੱਜ ਦੇ ਦਿਨ ਬਾਰੇ। ਅੱਜ ਦੇ ਦਿਨ ਅਤੇ ਤਰੀਕ ਤੋਂ, ਤਰੀਕ ਆ ਜੀ ਅੱਜ 30 ਸਪਟੰਬਰ ਤੇ ਸਾਲ ਚੱਲ ਰਿਹਾ 2016 ਤੇ ਦਿਨ ਆ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਜੀ 8:04 ਸਿਡਨੀ ਸਮੇਂ ਦੇ ਮੁਤਾਬਕ। ਤੇ ਲਓ ਫਿਰ ਤੁਹਾਡੇ ਮੈਸੇਜ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ ਤੇ ਆਪਾਂ ਉਹਨਾਂ ਨੂੰ ਵੀ ਜ਼ਰੂਰ ਸ਼ਾਮਿਲ ਕਰਾਂਗੇ। ਪਰ ਆਪਾਂ ਕਹਿ ਦੀ ਸਾਰਿਆਂ ਦਾ ਪਹਿਲਾਂ ਬਹੁਤ ਹੀ ਨਿੱਘਾ ਜਿਹਾ ਸਵਾਗਤ ਕਰਦੇ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਜੋ ਸਾਹਿਬ ਪ੍ਰੋਗਰਾਮ ਦੇ ਵਿੱਚ ਆਲਰੇਡੀ ਸਾਡੇ ਨਾਲ ਸ਼ਿਰਕਤ ਕਰ ਚੁੱਕੇ ਤੇ ਸਾਰੀ ਕਾਫੀ ਬੇਤਾਬ ਨੇ ਜੀ ਭਾਰਤ ਤੋਂ ਜੋ ਵੀ ਖਬਰਾਂ ਆ ਰਹੀਆਂ। ਖਬਰਾਂ ਚਲੋ ਚੰਗੀਆਂ ਤਾਂ ਨਹੀਂ ਹੈਗੀਆਂ, ਮਨ ਨੂੰ ਦੁਖੀ ਵੀ ਕਰਦੀਆਂ ਨੇ, ਪਰ ਸਾਰੇ ਫਿਰ ਵੀ ਬੇਤਾਬੀ ਨਾਲ ਵੇਟ ਕਰ ਰਹੇ ਆ ਕਿ ਕੀ ਹੋ ਰਿਹਾ ਵਾ ਆਖਿਰ, ਹੁਣ ਕੀ ਹੋਏਗਾ ਅੱਗੇ ਤੇ ਕਿੱਦਾਂ ਦਾ ਸੰਤਾਪ ਆ ਜਿਹੜਾ ਕਿ ਸਾਨੂੰ ਹਜੇ ਭੋਗਣਾ ਪੈਣਾ ਵਾ। ਸੋ ਖਬਰਾਂ ਤੋਂ ਤੇ ਫੋਟੋ ਜੋ ਵੀ ਉਹਦੇ ਵਿੱਚ ਹੁੰਦਾ ਉੱਥੋਂ ਦੇ ਹਾਲਾਤ ਦੇਖ ਕੇ ਮਨ ਤਾਂ ਬਹੁਤ ਦੁਖੀ ਹੁੰਦਾ। ਮੈਂ ਵੀ ਕਾਫੀ ਬੇਚੈਨ ਰਹੀ ਹਾਂ ਰਾਤ। ਸੋ ਪਹਿਲੀ ਵਾਰੀ ਏਦਾਂ ਹੋਇਆ ਵਾ ਕਿ ਮੈਨੂੰ ਇਸ ਤਰ੍ਹਾਂ ਸੁਬਹਾ ਉੱਠ ਕੇ ਵੀ ਪਹਿਲਾਂ ਖਬਰਾਂ ਦੇਖਣੀਆਂ ਪਈਆਂ ਕਿ ਕੀ ਹੋ ਗਿਆ ਇੰਡੀਆ ਦੇ ਵਿੱਚ, ਕੀ ਹੋਇਆ, ਠੀਕ ਆ ਨਾ ਸਭ ਕੁਛ। ਚਲੋ ਜੀ ਦੇਖਦੇ ਹਾਂ ਕੀ ਬਣਦਾ ਵਾ, ਉਸਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਆਪਾਂ ਮਿੰਟੂ ਬਰਾੜ ਜੀ ਨਾਲ ਵੀ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਜੋ ਸਵਾਲ ਨੇ ਉਸ ਦੇ ਬਾਰੇ ਚਰਚਾ ਕਰਾਂਗੇ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਵੀ ਹੋਏਗਾ ਤੇ ਥੋੜੀਆਂ ਜਿਹੀਆਂ ਗੱਪਾਂ ਵੀ ਮਾਰਾਂਗੇ ਆਪਾਂ ਅੱਜ, ਕਿਉਂਕਿ ਮਾਹੌਲ ਆ ਜਿਹੜਾ ਕਾਫੀ ਟੈਂਸ ਆ। ਮੈਨੂੰ ਵੀ ਪਤਾ ਕਾਫੀ ਟੈਂਸ ਆ, ਪਰ ਕਹਿੰਦੇ ਹੁੰਦੇ ਆ ਨਾ ਕਿ ਸਟ੍ਰੈਸ ਵੀ ਹਰ ਚੀਜ਼ ਦਾ ਇਲਾਜ ਨਹੀਂ ਹੁੰਦਾ ਗਾ। ਜੇ ਦਿਮਾਗ ਨੂੰ ਥੋੜਾ ਹਲਕਾ ਫੁਲਕਾ ਰੱਖਾਂਗੇ ਤਾਂ ਵਧੀਆ ਰਹਿੰਦਾ ਵਾ, ਕਿਉਂਕਿ ਸਟ੍ਰੈਸ ਦੇ ਵਿੱਚ ਜੋ ਵੀ ਕਰਾਂਗੇ ਕੰਮ ਧੰਦਾ ਜੋ ਵੀ ਉਹ ਕਈ ਵਾਰੀ ਉਲਟਾ ਹੀ ਪੈ ਜਾਂਦਾ ਵਾ। ਸੋ ਬਿਲਕੁਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਤੇ ਆਪਣਾ ਇਹ ਜਿਹੜਾ ਸਾਥ ਆ 8 ਤੋਂ 10 ਵਜੇ ਤੱਕ ਸਿਡਨੀ ਸਮੇਂ ਮੁਤਾਬਕ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਤੇ ਤੁਸੀਂ ਮੇਰੇ ਨਾਲ ਆਪਣਾ ਸਾਥ ਜਿਹੜਾ ਨਿਭਾ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਈਮੇਲ ਆਈਡੀ ਆ ਜੀ request@harmanradio.com ਤੇ ਟੈਲੀਗ੍ਰਾਮ ਦਾ ਨੰਬਰ ਬੜਾ ਹੀ ਈਜ਼ੀ ਆ ਜੀ +9175080148091। 19 ਸੋ ਬਿਲਕੁਲ ਤੁਸੀਂ ਸਾਨੂੰ ਆਪਣੇ ਮੈਸੇਜ ਜਾਂ ਤੁਹਾਡੇ ਮਨਾਂ ਦੇ ਵਿੱਚ ਜੋ ਵੀ ਸਵਾਲ ਆ ਸਾਨੂੰ ਲਿਖ ਕੇ ਭੇਜ ਸਕਦੇ ਹੋ ਜੀ ਤੇ ਸਾਡੇ ਨਾਲ ਹਰਮੀਤ ਸਿੰਘ ਚਾਨਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੁਖਦੀਪ ਸਿੰਘ ਗੁਰਜੀਤ ਸਿੰਘ ਚਾਹਲ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਸੀ ਉਹਨਾਂ ਨੂੰ ਮੋਸਟ ਵੈਲਕਮ ਬੜੀ ਹੀ ਨਿੱਕੀ ਜੀ ਜੀ ਆਇਆਂ ਕਹਿੰਦੇ ਆ ਪਰ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਇੱਕ ਗੀਤ ਦੇ ਨਾਲ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ ਖਬਰਾਂ ਦੇ ਨਾਲ
ਹਾਲ ਮੁਲਕ ਦਾ ਹੈ ਮੈਨੂੰ ਤੇਰੀ ਯਾਦ ਸਦਾਵੇ ਜਿਹੜੀ ਪੜਦੀ ਸੀਨੇ ਚ ਉਸ ਅੱਗ ਨੂੰ ਕੌਣ ਬੁਝਾਵੇ ਵੇਖ ਹਾਲ ਮੁਲਕ ਦਾ ਹੈ ਮੈਨੂੰ ਤੇਰੀ ਯਾਦ ਸਦਾਵੇ ਜੰਨਤ ਝੂਠ ਨਾ ਦੁਨੀਆ ਵੇ ਇੱਥੇ ਸੱਚ ਰੋਜ਼ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਮੁੜ ਕੇ ਵੀਰ ਆਵੇ ਅਰਦਾਸ ਈਦਤ ਕਰਦਾ ਫਿਰ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਉਹ ਕਹਿੰਦੇ ਨੇ ਕਿ ਛੋਟੀ ਉਮਰੇ ਜਿਹੜਾ ਦੂਰ ਅਡਾਰੀ ਮਾਰ ਗਿਆ ਭਰੀ ਜਵਾਨੀ ਜੋ ਦੇਸ਼ ਦੀ ਖਾਤਰ ਵਾਰ ਗਿਆ ਗੱਲੀ ਬਾਤੀ ਪਰ ਨਾਮ ਨਾ ਲਿਖਿਓ ਵਕਤ ਪੂਰਨੇ ਨੂੰ ਵਿੱਚ ਦਿਲਾਂ ਦੇ ਜਿਉਂਦਾ ਰੱਖਿਓ ਭਗਤ ਸੂਰਮੇ ਨੂੰ ਸੋ ਬਿਲਕੁਲ ਜੀ ਉਸ ਮਹਾਨ ਸ਼ਖਸੀਅਤ ਉਸ ਮਹਾਨ ਕ੍ਰਾਂਤੀਕਾਰੀ ਨੂੰ ਆਪਣੇ ਦਿਲਾਂ ਦੇ ਵਿੱਚ ਜਿਉਂਦਾ ਰੱਖਣਾ ਤੇ ਉਸ ਦੀ ਸੋਚ ਨੂੰ ਅਪਣਾਓ ਤੇ ਉਸਦੇ ਸੁਪਨਿਆਂ ਨੂੰ ਵੀ ਪੂਰਾ ਕਰੋ ਇਹੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਤੇ ਜਿੱਦਾਂ ਦੇ ਅੱਜ ਕੱਲ ਹਾਲਾਤ ਬਣੇ ਹੋਏ ਨੇ ਜਿੱਦਾਂ ਦੀਆਂ ਭਾਰਤ ਤੋਂ ਖਬਰਾਂ ਆ ਰਹੀਆਂ ਨੇ ਉਹ ਵਾਕਈ ਦਿਲ ਨੂੰ ਦਿਖਾਉਣ ਵਾਲੀਆਂ ਨੇ ਸੋ ਕੀ ਹੋ ਰਿਹਾ ਵਾ ਭਾਰਤ ਦੇ ਵਿੱਚ ਕਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਇਸ ਦੇ ਬਾਰੇ ਚੱਲਦੇ ਆ ਜੀ ਐਡੀਲੇਡ ਸਟੂਡੀਓ ਤੇ ਮਿੰਟੋ ਬ੍ਰਾਡ ਜੀ ਦੇ ਨਾਲ ਕਰਦੇ ਆ ਗੱਲਬਾਤ ਸੋ ਪਹਿਲਾਂ ਕਹਿੰਦੇ ਆ ਜੀ ਉਹਨਾਂ ਨੂੰ ਨਿੱਕੀ ਜੀ ਜੀ ਆਇਆ ਹਾਂਜੀ ਬ੍ਰਾਡ ਸਾਹਿਬ ਸਤਿ ਸ੍ਰੀ ਅਕਾਲ
ਕੱਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਜਿਹੜਾ ਪ੍ਰੋਗਰਾਮ ਦਾ
ਜੀ ਤੁਹਾਡੀ ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ ਸੋ
ਆਲੋ ਜੀ ਤੇ ਆਪਾਂ ਸੈਟਿੰਗ ਕਰ ਲੈ।
ਹਾਂ ਦੋਸਤੋ, ਉਸਤੋਂ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਜੀ, ਪਰ ਹੁਣ ਸਭ ਕੁਛ ਠੀਕ ਆ। ਸੋ ਗੱਲ ਕਰਦੇ ਹਾਂ ਖਬਰਾਂ ਦੇ ਬਾਰੇ। ਸੋ ਕਹਿੰਦੇ ਆ ਨੀਗੀ ਜੀ, ਜੀ ਆਇਆ ਮਿੰਟੂ ਬਰਾੜ ਜੀ ਨੂੰ ਐਡੀਲੇਟ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੀ ਜੀ, ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਆ ਜੀ ਉਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ
ਜੀ। ਜ਼ਰੂਰ। ਸੋ ਬਰਾੜ ਸਾਹਿਬ, ਮੌਸਮ ਦੀ ਖਰਾਬੀ ਨੇ ਕਾਫੀ ਖਰਾਬ ਕੀਤਾ ਵਾ, ਵੈਸੇ ਐਡੀਲੇਟ ਦੇ ਵਿਚ ਕਾਫੀ ਨੁਕਸਾਨ ਵੀ ਹੋਇਆ ਵਾ, ਸੋ ਕਿੱਦਾਂ ਦਾ ਮੌਸਮ ਆ ਜੀ ਹੁਣ ਉੱਥੇ?
ਬਿਲਕੁਲ ਜੀ, ਦੋ ਦਿਨ ਜਿਹੜਾ ਐਡੀਲੇਟ ਦੇ ਉੱਤੇ ਕਾਫੀ ਜਿਹਨੂੰ ਕਹਿ ਸਕਦੇ ਆ ਮੌਸਮ ਦੀ ਖਰਾਬੀ ਦੇ ਸੀ, ਤੇ ਜੇ ਸਾਡੀ ਭਾਸ਼ਾ ਚ ਕਹੀਏ ਤਾਂ ਨਾਰਮਲ ਜਿਹੀਆਂ ਗੱਲਾਂ ਸਨ, ਪਰ ਜੇ ਇੱਥੋਂ ਦੇ ਲੋਕਾਂ ਦੀ ਗੋਰਿਆਂ ਦੀ ਭਾਸ਼ਾ ਚ ਕਹੀਏ ਤਾਂ ਬਹੁਤ ਹੀ ਕਹਿਰ ਦਾ ਮੌਸਮ ਇਹਨੂੰ ਕਿਹਾ ਗਿਆ, ਤੇ ਬਹੁਤ ਕਹਿਰ ਵਾਪਰਿਆ ਇਹਨਾਂ ਦੇ ਲੋਕਾਂ ਦੇ ਉੱਤੇ। ਤਾਂ ਬਹੁਤ ਸਾਰੀਆਂ ਗੱਲਾਂ ਦੇਖਣ ਸੁਣਨ ਨੂੰ ਮਿਲ ਰਹੀਆਂ, ਬਹੁਤ ਸਾਰੀ ਅਜੀਬੋ ਗਰੀਬ ਗੱਲਾਂ ਮਿਲ ਰਹੀਆਂ, ਜਿਹਨਾਂ ਦੇ ਇਹਨਾਂ ਲਈ ਬਹੁਤ ਵੱਡਾ ਇੱਕ ਕਹਿ ਸਕਦੇ ਆ ਇੱਕ ਦਿਨ ਦਿਹਾੜਾ ਜਾਂ ਇੱਕ ਯਾਦ ਰਹਿਣ ਵਾਲਾ ਕਾਂਡ ਸੀ, ਪਰ ਸਾਡੇ ਲੋਕਾਂ ਨੂੰ ਲੱਗਿਆ ਵੀ ਕੋਈ ਚਾਰ ਘੰਟੇ ਛੇ ਘੰਟੇ ਵਿੱਚ ਕੋਈ ਆਫਤ ਨਹੀਂ ਆ ਗਈ, ਪਰ ਇੱਥੇ ਆ ਕੇ ਸਿਸਟਮ ਦਾ ਪਤਾ ਲੱਗ ਜਾ ਜੀ, ਇੱਥੇ ਆ ਕੇ ਕਲਚਰ ਦਾ ਪਤਾ ਲੱਗਦਾ, ਇੱਥੇ ਆ ਕੇ ਬੰਦੇ ਦੇ ਟੈਂਪਰ ਦਾ ਪਤਾ ਲੱਗਦਾ ਵੀ ਬੰਦੇ ਦਾ ਟੈਂਪਰ ਕਿੰਨਾ, ਕਿੱਥੋਂ ਤੱਕ ਉਹ ਝੱਲ ਸਕਦਾ। ਤੇ ਕੱਲ ਵੀ ਸਾਡੀ ਕਾਫੀ ਚਰਚਾ ਆਪਸ ਵਿੱਚ ਹੁੰਦੀ ਰਹੀ ਮੇਰੀ ਦਵਿੰਦਰ ਧਾਰੀਵਾਲ ਹੋਰਾਂ ਨਾਲ ਤੇ ਇਸ ਵਿਸ਼ੇ ਦੇ ਉੱਤੇ ਵੀ, ਦੇਖੋ ਸਾਡਾ ਕਲਚਰ ਇੱਕ ਵੱਖਰੇ ਕਿਸਮ ਦਾ ਕਲਚਰ ਆ, ਅਸੀਂ ਭੁੱਖੇ ਧਿਆਏ ਵੀ ਕੱਟ ਲੈਂਦੇ ਹਾਂ, ਹਫ਼ਤਾ ਹਫ਼ਤਾ ਬਿਜਲੀ ਨਾ ਆਵੇ, ਟਰਾਂਸਫਾਰਮਰ ਅੱਗੇ ਜੀ ਹੁਣ ਫਲਾਨੇ ਥਾਂ ਇਸ਼ੂ ਹੋਊਗਾ, ਫਿਰ ਫਲਾਨੇ ਥਾਂ ਆਊਗਾ, ਫਿਰ ਰੱਖਣਗੇ, ਫਿਰ ਪਤਾ ਨੀ ਜਈ ਨੀ ਆਇਆ, ਕਈ ਵਾਰੀ ਮਹੀਨਾ ਮਹੀਨਾ ਟਰਾਂਸਫਾਰਮਰ ਨੀ ਟਿਕਦੇ, ਤਾਂ ਫਿਰ ਵੀ ਜ਼ਿੰਦਗੀ ਬੜੀ ਸੋਹਣੀ ਗੁਜ਼ਰ ਰਹੀ ਹੁੰਦੀ ਆ, ਪਲਾਨਿੰਗਾਂ ਉਵੇਂ ਹੋ ਜਾਂਦੀਆਂ ਵੀ ਭਾਈ ਕੋਈ ਨੀ ਅੱਜ ਦਿਨੇ ਤਾਂ ਸੂਏ ਤੇ ਨਹਾਉਣ ਚੱਲਾਂਗੇ, ਰਾਤ ਨੂੰ ਇਹ ਕਰ ਲਾਂਗੇ, ਕੋਈ ਖਾਣ ਪੀਣ ਜਾਂ ਕਿਸੇ ਵੀ ਚੀਜ਼ਾਂ ਤੋਂ ਦਿੱਕਤ ਨਹੀਂ ਆਉਂਦੀ। ਪਰ ਇੱਥੇ ਬੜੀ ਹੈਰਾਨੀ ਦੇਖੀ ਜੀ ਵੀ 6 ਘੰਟੇ ਲਾਈਟ ਨਾ ਆਉਣ ਕਾਰਨ ਅੱਧਾ ਜਿਹੜਾ ਐਡਲੇਡ ਭੁੱਖਾ ਰਿਹਾ ਜੀ, ਤੇ ਉਹਨਾਂ ਨੂੰ ਸਮਝ ਖਾਣ ਨੂੰ ਨੀ ਕੁਛ ਮਿਲ ਰਿਹਾ ਸੀ, ਘਰਾਂ ਦੇ ਵਿੱਚ ਜ਼ਿਆਦਾ ਚੁੱਲ੍ਹੇ ਬਿਜਲੀ ਤੇ ਹੋਣ ਕਾਰਨ ਉਹ ਘਰੇ ਬੈਠ ਗਏ ਸਨ, ਜਿਹੜੇ ਮੇਨ ਜਿੱਥੋਂ ਖਾਣ ਪੀਣ ਲੈਂਦੇ ਆ ਜਿੰਨੇ ਵੀ ਫੂਡ ਆਊਟਲੈਟ ਆ ਉਹ ਸਾਰੇ ਬੰਦ ਗਏ ਸਨ, ਅਫਰਾ ਤਫਰੀ ਮਾਹੌਲ ਸੀ, ਤੇ ਸਿਰਫ 6 ਘੰਟੇ ਨਹੀਂ ਉਹਨਾਂ ਤੋਂ ਚੱਲੇ ਗਏ। ਦੂਜੇ ਪਾਸੇ ਅਸੀਂ ਤਕਨੀਕ ਪਿੱਛੋਂ ਇੰਨੇ ਕੁ ਅਪਾਹਜ ਹੋ ਗਏ ਹਾਂ ਤਕਨੀਕ ਦੇ ਮੰਗਤ ਲੱਗ ਕੇ, ਤੇ ਵੀ ਸਾਡਾ ਆਪਣਾ ਜਿਹੜਾ ਜ਼ਿੰਦਗੀ ਦਾ ਜਾਂਚ ਹੀ ਅਸੀਂ ਭੁੱਲ ਗਏ ਹਾਂ। ਸੋ ਲਾਈਨ ਨਾ ਹੋਣ ਕਰਕੇ ਜਿੱਥੇ ਟ੍ਰੈਫਿਕ ਸਿਸਟਮ ਅਸਤ ਵਿਅਸਤ ਹੋ ਗਿਆ ਜੀ, ਉੱਥੇ ਹਰ ਇੱਕ ਚੀਜ਼ ਜਿਹੜੇ ਸਾਧਨਾਂ ਦਾ ਅਸੀਂ ਡਿਪੈਂਡ ਹੋ ਗਏ ਹਾਂ ਪੂਰੇ ਦੇ ਪੂਰੇ। ਸਾਡੇ ਕੋਲੇ ਕਿਸੇ ਕੋਲੇ ਮੋਮਬੱਤੀ ਦੀਵਾ ਬੱਤੀ ਵੀ ਨਹੀਂ ਸੀ ਵੀ ਅਸੀਂ ਉਹਨੂੰ ਕਵਰ ਕਰ ਸਕੀਏ ਉਹਨਾਂ ਗੱਲਾਂ ਨੂੰ, ਭਾਵੇਂ ਵਾਰਨਿੰਗਾਂ ਪਹਿਲਾਂ ਦਿੱਤੀਆਂ ਗਈਆਂ ਸਨ, ਪਰ ਮਾਹੌਲ ਦੇਖਣ ਤੋਂ ਪਤਾ ਲੱਗਦਾ ਵੀ ਜਿਹੜਾ ਇੱਥੋਂ ਦੇ ਲੋਕ ਆ ਉਹ ਇਹੋ ਜਿਹੇ ਕਲਚਰ ਚ, ਜਾਂ ਬੱਚੇ ਨੂੰ ਕਹਿੰਦੇ ਹੁੰਦੇ ਨਾ ਜੇ ਜਾ ਸੋਲ ਕਰਕੇ ਪਾਲ ਲਓ ਬੱਚਾ ਉਹੋ ਜਿਹਾ ਹੁੰਦਾ। ਸੋ ਇਹ ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲੀ ਮੌਸਮ ਦੇ ਦੌਰਾਨ, ਤੇ ਕਾਫੀ ਵੱਡਾ ਨੁਕਸਾਨ ਜਿਹੜਾ ਸਾਊਥ ਆਸਟ੍ਰੇਲੀਆ ਦਾ ਹੋਇਆ। ਅੱਜ ਵੀ ਹਜੇ ਬੱਦਲਬਾਈ ਬਣੀ ਹੋਈ ਆ, ਪਰ ਰਾਤ ਬਹੁਤ ਤੇਜ਼ੀ ਨਾਲ ਜਿਹੜੀ ਹਵਾ ਤੇ ਸੀਗੀ ਵਗਦੀ ਸੀ ਉਹ ਈਸਟ ਵੱਲ ਨੂੰ ਜਿਹੜਾ ਆਪਦਾ ਮੁਹਾਨ ਕੀਤਾ, ਤੇ ਹੁਣ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਮੈਲਬਰਨ ਤੇ ਈਸਟ ਕੋਸਟ ਵੱਲ ਨੂੰ ਜ਼ਿਆਦਾ ਜਿਹੜਾ ਇਹ ਜਿਹਾ ਮੌਸਮ ਪਹੁੰਚਣ ਦੀ ਆਸ ਆ
ਜੀ। ਸੋ ਇੱਥੇ ਮੌਸਮ ਨੇ ਤਬਾਹੀ ਮਚਾਈ ਹੋਈ ਆ, ਤੇ ਉਧਰ ਇੰਡੀਆ ਦੇ ਵਿੱਚ ਜੋ ਹੋ ਰਿਹਾ ਵਾ ਉਸ ਤੋਂ ਵੀ ਅਸੀਂ ਸਾਰੇ ਬਿਲਕੁਲ ਚੰਗੀ ਤਰ੍ਹਾਂ ਜਾਣੂ ਆ। ਸੋ ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਹੁਣ ਭਾਰਤ ਦੇ ਬਾਰੇ, ਭਾਰਤ ਦੇ ਵਿੱਚ ਜੋ ਅੱਜ ਕੱਲ ਲੜਾਈ ਦੇ ਆਸਾਰ ਬਣੇ ਹੋਏ ਹਨ ਉਸ ਦੀ ਕੋਈ ਨਿਊ ਅਪਡੇਟ, ਸੋ ਕੋਈ ਸੁੱਖ ਸਾਂ ਦਾ ਸੁਨੇਹਾ?
ਦੇਖੋ, ਜੰਗ ਦੇ ਵਿੱਚ ਸੁੱਖ ਦਾ ਸੁਨੇਹਾ ਆਉਣਾ ਕਾਫੀ ਦੁਰਲਭ ਚੀਜ਼ ਹੁੰਦੀ ਆ, ਤੇ ਉਹ ਜੰਗ ਦੇ ਵਿੱਚ ਕਿਸੇ ਨੂੰ ਮਾਰ ਕੇ ਖੁਸ਼ੀ ਮਨਾਉਣਾ ਉਹੀ ਸੁੱਖ ਦੇ ਸੁਨੇਹੇ ਮੰਨੇ ਜਾਂਦੇ ਆ, ਪਰ ਦੂਜੇ ਪਾਸੇ ਉਹ ਮਾਤਮ ਦੇ ਸੁਨੇਹੇ ਹੁੰਦੇ ਆ। ਸੋ ਜੰਗ ਸ਼ਬਦ ਆਪਣੇ ਆਪ ਚ ਇੱਕ ਬਹੁਤ ਮਾੜਾ ਸ਼ਬਦ ਆ, ਇਨਸਾਨੀ ਜੀਵਨ ਦੇ ਵਿੱਚ ਜੇ ਕਿਤੇ ਜੰਗ ਆ ਜਾਂਦੀ ਆ ਤਾਂ ਉਹ ਜੀਵਨ ਦਾ ਕਾਲਾ ਹਦਾਇ ਤੇ ਕਾਲਾ ਹਿੱਸਾ ਮੰਨਿਆ ਜਾਂਦਾ, ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਜੰਗ ਹੋਈ ਕਿੱਥੇ ਆ, ਪਹਿਲਾਂ ਤਾਂ ਇਹ ਚੀਜ਼ ਡਿਕਲੇਅਰ ਕਰਨ, ਇਹ ਗੱਲ ਕਰਨ ਵਾਲੀ ਹੈ, ਕਿਉਂਕਿ ਭਾਰਤ ਤਾਂ ਕਹਿੰਦਾ ਜੰਗ ਕੀਤੀ ਨੀ ਅਸੀਂ, ਤੇ ਪਾਕਿਸਤਾਨ ਦਾ ਸਾਡੀ ਜੰਗ ਹੋਈ ਨੀ, ਤੇ ਇਹ ਕੌਣ ਕਹਿ ਰਿਹਾ ਜੰਗ ਹੋਈ, ਸ਼ੁਰੂ ਹੋ ਗਈ ਜਾਂ ਜੰਗ ਹੋ ਰਹੀ ਹੈ? ਤੇ ਉਹ ਕਹਿ ਰਿਹਾ ਮੇਰੇ ਤੇਰੇ ਵਰਗੇ ਮੀਡੀਆ ਕਹਿ ਰਿਹਾ। ਹੁਣ ਜਿਹੜੀ ਕੂਟਨੀਤਿਕ ਗੱਲਾਂ ਹੁੰਦੀਆਂ, ਡਿਪਲੋਮੈਟਿਕ ਗੱਲਾਂ ਹੁੰਦੀਆਂ, ਉਹਨਾਂ ਸਾਰੀਆਂ ਰੱਖਣਾ, ਉਸ ਢੰਗ ਦੀਆਂ ਬਿਆਨਬਾਜ਼ੀਆਂ ਦਿੱਤੀਆਂ ਜਾਂਦੀਆਂ, ਜਿਹੜੀਆਂ ਬਿਆਨਬਾਜ਼ੀਆਂ ਮੇਰੇ ਵਰਗੇ ਬਿਨਾਂ ਗੈਰ ਸੰਵਿਧਾਨਿਕ ਅਹੁਦਿਆਂ ਤੇ, ਜਿਹੜੇ ਨਹੀਂ ਹੈ ਕਿਸੇ ਵੀ ਸੰਵਿਧਾਨਿਕ ਅਹੁਦੇ ਤੇ ਨਹੀਂ, ਉਹ ਲੋਕ ਇਹੋ ਜਿਹੀਆਂ ਗੱਲਾਂ ਕਰ ਸਕਦੇ ਆ, ਉਹ ਜਿਹੀਆਂ ਗੱਲਾਂ ਮੀਡੀਆ ਕਰ ਸਕਦਾ, ਪਰ ਸਰਕਾਰਾਂ ਹਮੇਸ਼ਾ ਫੂਕ ਫੂਕ ਕੇ ਪੈਰ ਧਰਦੀਆਂ। ਹੁਣ ਕੱਲ ਬੜੀ ਹਾਸੋਹੀਣੀ ਗੱਲ ਹੋ ਰਹੀ ਸੀ ਵੀ ਇੱਕ ਬੰਦਾ ਕਹਿ ਰਿਹਾ ਸੀ ਮੈਂ ਤੇਰੇ ਥੱਪੜ ਮਾਰਿਆ ਮੂੰਹ ਤੇ, ਦੂਜਾ ਕਹਿ ਰਿਹਾ ਸੀ ਮੇਰੇ ਤਾਂ ਥੱਪੜ ਵੱਜੇ ਹੀ ਨਹੀਂ। ਤੇ ਇਹ ਜੀਆਂ ਜਿਹੜੀਆਂ ਗੱਲਾਂ, ਇੱਕ ਇਹਦੇ ਪਿੱਛੇ ਬਹੁਤ ਸਾਰੀਆਂ ਇਹਦੇ ਪਿੱਛੇ ਗੱਲਾਂ ਹੁੰਦੀਆਂ। ਅਸੀਂ ਕੀ ਯਾਰ ਨਾ, ਸਾਡਾ ਯੂਥ ਦੇਖਿਆ ਫੇਸਬੁੱਕ ਤੇ ਲਲਕਰੇ ਮਾਰ ਰਿਹਾ, ਬਹੁਤ ਕੁਛ ਇਹੋ ਜਿਹੀਆਂ ਗੱਲਾਂ ਕਰ ਰਿਹਾ ਜਿਹੜੀਆਂ ਗੱਲਾਂ ਉਹਨਾਂ ਨੂੰ ਅੰਦਰਲੀਆਂ ਗੱਲਾਂ ਬਾਰੇ ਨਹੀਂ ਪਤਾ। ਹੁਣ ਸਾਰਿਆਂ ਤੋਂ ਪਹਿਲਾਂ ਤਾਂ ਸਰਜੀਕਲ ਸਟ੍ਰਾਈਕ, ਇਹ ਸ਼ਬਦ ਤੁਸੀਂ ਬਹੁਤ ਘੱਟ ਸੁਣਿਆ ਹੋਣਾ, ਬਹੁਤ ਸਾਰੇ ਸ਼ਬਦ ਇਹੋ ਜਿਹੇ ਹੁੰਦੇ ਜਿਹੜੇ ਜ਼ਿੰਦਗੀ 'ਚ ਅਸੀਂ ਨਵੇਂ ਸੁਣਦੇ ਹਾਂ ਤੇ ਨਵੇਂ ਨਵੇਂ ਸ਼ਬਦ ਆਜ਼ਾਦ ਕੀਤੇ ਜਾਂਦੇ ਆ। ਸਰਜੀਕਲ ਸਟ੍ਰਾਈਕ ਕਿਉਂ ਕਿਹਾ ਜਾ ਰਿਹਾ ਇਹਨੂੰ? ਇਹਨੂੰ ਇਹਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਹਮਲਾ ਜਾਂ ਪਾਕਿਸਤਾਨ ਨੂੰ ਸੋਧਿਆ, ਅੰਦਰ ਵੜ ਕੇ ਉਹਨੂੰ ਕੁੱਟਿਆ ਮਾਰਿਆ, ਇਹ ਜਿਹੀਆਂ ਗੱਲਾਂ ਦੀ ਥਾਂ ਤੇ ਸਰਜੀਕਲ ਸਟ੍ਰਾਈਕ ਅਫੀਸ਼ੀਅਲ ਕਿਹਾ ਜਾਂਦਾ। ਜਦੋਂ ਰਣਵੀਰ ਸਿੰਘ ਪ੍ਰੈਸ ਨੂੰ ਸੰਬੋਧਨ ਹੁੰਦੇ ਆ ਜਨਰਲ ਰਣਵੀਰ ਸਿੰਘ, ਤਾਂ ਉਹ ਕਹਿੰਦੇ ਆ ਜੀ ਸਾਡਾ ਸਰਜੀਕਲ ਆਪਰੇਸ਼ਨ ਕਾਮਯਾਬ ਰਿਹਾ ਤੇ ਅਸੀਂ ਹੁਣ ਇਸ ਤੋਂ ਬਾਅਦ ਇਹ ਆਪਰੇਸ਼ਨ ਬੰਦ ਕਰਤਾ, ਇਹ ਆਪਰੇਸ਼ਨ ਸਿਰਫ 4 ਘੰਟਿਆਂ ਦਾ ਸੀ। ਸੋ ਫਿਰ ਜੰਗ ਕਿੱਥੇ ਆ? ਜੰਗ ਦੀ ਤਾਂ ਕੋਈ ਗੱਲ ਹੀ ਨੀ। ਸੋ ਜਿਹੜੇ ਸੱਜਣ ਮਿੱਤਰ ਮੇਰੇ ਸਰਜੀਕਲ ਸਟ੍ਰਾਈਕ ਬਾਰੇ ਨਹੀਂ ਜਾਣਦੇ ਵੀ ਸਰਜੀਕਲ ਸਟ੍ਰਾਈਕ ਦਾ ਕੀ ਮਾਇਨਾ, ਤਾਂ ਇਹ ਇੱਕ ਸ਼ਬਦ ਜੀ ਕੂਟਨੀਤਿਕ ਸ਼ਬਦ ਆ, ਇਹ ਕੰਨ ਨੂੰ ਦੂਜੇ ਪਾਸੇ ਫੜਨ ਦਾ ਤਰੀਕਾ, ਜਿਹਦੇ ਚ ਕੀ UNO ਦੇ ਵਿੱਚ ਆਪਦਾ ਕੱਦ ਕਾਠ ਉੱਚਾ ਕਰਨਾ, ਤੇ 1972 ਦਾ ਜਿਹੜਾ ਸ਼ਿਮਲਾ ਸਮਝੌਤਾ ਨਾ ਟੁੱਟੇ, ਉਹ ਸ਼ਿਮਲੇ ਸਮਝੌਤੇ ਦੇ ਤਹਿਤ ਰਹਿੰਦੇ ਹੋਏ ਇਹ ਕਾਰਵਾਈ ਕਰਨਾ। ਸਰਜੀਕਲ ਸਟ੍ਰਾਈਕ ਦਾ ਮਤਲਬ ਇਹ ਹੁੰਦਾ ਜੀ ਨਪਿਆ ਤੁਲਿਆ ਨਿਰੰਤਰਣ ਹਮਲਾ, ਜਿਹਨੂੰ ਜੇ ਤੁਸੀਂ ਅੱਖਰੀ ਅਰਥ ਜਾਣੋ। ਤੇ ਦੂਜੇ ਪਾਸੇ ਜੇ ਪੰਜਾਬੀ ਚ ਅਸੀਂ ਕਹੀਏ ਤਾਂ ਇਹ ਹੁੰਦਾ ਵੀ ਬਿਨਾਂ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਏ ਸਿਰਫ ਟਾਰਗੇਟ ਨੂੰ ਟਾਰਗੇਟ ਕਰਨਾ ਸਰਜੀਕਲ ਸਟ੍ਰਾਈਕ ਹੁੰਦਾ। ਸੋ ਉਹਦੇ ਲਈ ਇਹ ਸ਼ਬਦ ਕਿਉਂ ਚੂਜ਼ ਕੀਤਾ, ਤਾਂ ਇਹ ਚੂਜ਼ ਕੀਤਾ ਦੁਨੀਆਂ ਨੂੰ ਇਹ ਦੱਸਣ ਲਈ ਵੀ ਸਾਡਾ ਹਮਲਾ ਕਰਕੇ ਆ ਕੇ ਸੁੱਤੇ ਪਏ ਨੌਜਵਾਨਾਂ ਨੂੰ ਮਾਰਿਆ, ਅਸੀਂ ਸਾਡਾ ਟਾਰਗੇਟ ਉਹੀ ਸਨ, ਉਹ ਜਿੱਥੇ ਵੀ ਕਿਤੇ ਸਨ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਵੈਸੇ ਤਾਂ 1972 ਦੇ ਸ਼ਿਮਲੇ ਸਮਝੌਤੇ ਤਹਿਤ ਤੁਸੀਂ LOC ਕ੍ਰੋਸ ਨਹੀਂ ਕਰ ਸਕਦੇ, ਇਹ ਇੱਕ ਅਸੂਲ ਹੈ, ਈਵਨ ਹਵਾ ਚ ਉੱਡਦਾ ਜਹਾਜ਼ ਵੀ LOC ਨਹੀਂ ਕ੍ਰੋਸ ਕਰ ਸਕਦਾ। ਪਰ ਦੂਜੇ ਪਾਸੇ 1972 ਦੇ ਜਿਹੜੇ ਸਮਝੌਤੇ ਦੇ ਵਿੱਚ ਇੱਕ ਕਲੋਜ਼ ਇਹ ਵੀ ਲਿਖਿਆ ਹੋਇਆ ਵੀ ਅਸੀਂ ਜੇ ਇੱਕ ਦੂਜੇ ਨੂੰ ਇੱਕ ਆਪਣੀ ਧਰਤੀ ਕਿਸੇ ਵੀ ਗੈਰ ਬੰਦੇ ਨੂੰ ਵਰਤਣ ਨਹੀਂ ਦੇਵਾਂਗੇ ਇੱਕ ਦੂਜੇ ਦੇ ਖਿਲਾਫ। ਮੰਨੋ ਵੀ ਭਾਰਤ ਦੇ ਵਿੱਚ ਕੋਈ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਧਰਤੀ ਵਰਤਣਾ ਚਾਹੁੰਦਾ ਤਾਂ ਸ਼ਿਮਲੇ ਸਮਝੌਤੇ ਤਹਿਤ ਉਹ ਰਾਦਾ ਉਹਨੂੰ ਨਹੀਂ ਵਰਤਣ ਦਿੱਤੀ ਜਾਊਗੀ, ਇਹੀ ਪਾਕਿਸਤਾਨ ਨੂੰ ਵੀ ਕਰਨਾ ਚਾਹੀਦਾ। ਸੋ ਪਾਕਿਸਤਾਨ ਸ਼ਿਮਲੇ ਸਮਝੌਤੇ ਤਹਿਤ ਕਿਤੇ ਨਾ ਕਿਤੇ ਖੜਦਾ ਨਹੀਂ, ਉਹਨੇ ਆਪਦੀ ਧਰਤੀ ਅੱਤਵਾਦੀਆਂ ਨੂੰ ਵਰਤਣ ਲਈ ਦਿੱਤੀ ਹੈ, ਜਿਹੜੀ ਕਿ ਜੱਗ ਜ਼ਾਹਰ ਹੋਈ ਆ। ਹੁਣ 2-3 ਚੀਜ਼ਾਂ ਨੇ ਪਰਦੇ ਲਾਏ ਆ ਲੋਕਾਂ ਦੇ ਦਿਮਾਗ ਦੇ ਉੱਤੋਂ, ਜਿਹੜੇ ਲੋਕ ਆਮ ਲੋਕ ਆ ਜਿਹਨਾਂ ਨੂੰ ਬੜੀ ਗਹਿਰਾਈ ਚ ਨਹੀਂ ਜਾਂਦੇ। ਸਭ ਤੋਂ ਵੱਡੀ ਗੱਲ ਤਾਂ ਤੁਸੀਂ ਕੱਲ੍ਹ ਦਾ ਇੱਕ ਨਕਸ਼ਾ ਦੇਖ ਰਹੇ ਹੋ TV ਦੇ ਉੱਤੇ, ਰੇਡੀਓ ਦੇ ਉੱਤੇ, ਅਖਬਾਰਾਂ ਦੇ ਉੱਤੇ, ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ POK ਲਿਖ ਕੇ ਉਹ ਏਰੀਆ ਦਿਖਾਇਆ ਗਿਆ। ਤਾਂ ਇੱਕ ਪਾਸੇ ਜਦੋਂ ਵੀ ਤੁਸੀਂ ਭਾਰਤ ਦਾ ਨਕਸ਼ਾ ਬਚਪਨ ਤੋਂ ਪੜ੍ਹਦੇ ਆਏ ਹੋ ਤਾਂ ਤੁਸੀਂ ਭਾਰਤ ਦਾ ਨਕਸ਼ਾ ਤਾਂ ਤੱਕ ਉਹਦਾ ਦੇਖਦੇ ਆਏ ਹੋ ਜਿਹੜਾ POK ਏਰੀਏ ਨੂੰ ਵੀ ਭਾਰਤ ਦੇ ਨਕਸ਼ੇ ਵਿੱਚ ਦੇਖਦੇ ਆਏ ਹੋ। ਦੂਜੇ ਪਾਸੇ ਉਹ ਕਿਹਾ ਜਾ ਰਿਹਾ ਵੀ ਨਹੀਂ ਉਹ POK ਦੇ ਅਧਿਕਾਰ ਹੇਠ ਜਿਹੜਾ ਕਸ਼ਮੀਰ ਆ ਉਹ ਏਰੀਆ। ਸੋ ਪਹਿਲੀ ਗੱਲ ਤਾਂ ਹੁਣ ਤੱਕ ਸਾਨੂੰ ਝੂਠ ਪੜਾਇਆ ਜਾਂਦਾ ਰਿਹਾ, ਸਾਨੂੰ ਝੂਠ ਦਿਖਾਇਆ ਜਾਂਦਾ ਰਿਹਾ, ਤੇ ਉਹਨੂੰ ਅਸੀਂ ਆਪਣਾ ਹਿੱਸਾ ਕਿਵੇਂ ਕਹਿ ਸਕਦੇ ਹਾਂ ਜਿਹੜਾ ਪਾਕਿਸਤਾਨ ਦੇ ਹੇਠ ਆ। ਦੂਜੇ ਪਾਸੇ ਅਸੀਂ ਕਹਿ ਦਿੰਦੇ ਸੀ ਪਾਕਿਸਤਾਨ ਨੂੰ ਜੰਗਾਂ ਹਰਾਈਆਂ, 65 ਦੀ ਜੰਗ ਹਰਾਈ, 71 ਦੀ ਜੰਗ ਹਰਾਈ, ਤੇ ਜੇ ਪਾਕਿਸਤਾਨ ਨੇ ਕਸ਼ਮੀਰ ਦਾ ਏਰੀਆ ਦੱਬਿਆ ਤੇ ਉਹ ਛਡਾ ਕਿਉਂ ਨਹੀਂ ਸਕਿਆ ਉਹ ਏਰੀਆ? ਕੱਲਾ ਅਸੀਂ ਨਕਸ਼ੇ ਦੇ ਉੱਤੇ ਰੋਹਬ ਦਿਖਾਈ ਜਾਂਦੇ ਵੀ ਇਹ ਸਾਡਾ, ਤੇ ਪਰ ਹਾਲਾਂਕਿ ਹੈ ਨੀ ਉਹ, ਅਸਲ ਚ ਗਿਆ ਤਾਂ ਭਾਰਤ ਉਸੇ ਏਰੀਏ ਚ ਹੀ ਹੈ ਨਾ ਜਿਹੜਾ ਏਰੀਆ ਨਕਸ਼ੇ ਚ ਦਿਖਾਉਂਦਾ ਇੰਟਰਨੈਸ਼ਨਲ ਪੱਧਰ ਤੇ ਵੀ ਇਹ ਮੇਰਾ। ਤਾਂ ਉੱਥੇ ਪਹਿਲੀ ਗੱਲ ਤਾਂ ਇਹਨੇ ਉਲੰਘਣਾ ਹੀ ਨਹੀਂ ਕੀਤੀ ਬਾਰਡਰ ਦੀ ਕਿਸੇ ਚ ਕਸਮ ਦੀ। ਦੂਜਾ ਜਿਹੜਾ ਸਰਜੀਕਲ ਸਟ੍ਰਾਈਕ ਕਰਨ ਦੀ ਗੱਲ ਆ, ਉਹਦੇ ਚ ਇਹੀ ਆ ਜੀ ਵੀ ਉਹਨੂੰ ਭਾਰਤ ਨੇ ਜਿਹੜੀਆਂ ਸੂਈਆ ਖਬਰਾਂ ਤੋਂ ਪਤਾ ਲੱਗਾ ਕੈਂਪ ਚ ਇੰਨੇ ਬੰਦੇ ਆ ਤੇ ਇੱਕ ਹੈਲੀਕਾਪਟਰ ਰਾਹੀਂ ਜਿਹੜੇ ਸਭ ਤੋਂ ਟ੍ਰੇਨਡ ਕਮਾਂਡੋ ਆ ਉਹ 150 ਦੀ ਗਿਣਤੀ ਕਹੀ ਜਾਂਦੀ ਹੈ ਪਰ ਹਜੇ ਸੱਚਾਈ ਹੈ ਜਿਹੜੀ ਉਹ ਕਹਿੰਦੇ ਵੀਡੀਓ ਰਾਹੀਂ ਆਊਗੀ ਪਰ ਦੱਸਣ ਵਾਲੇ ਦੱਸਦੇ ਵੀ 25 ਕਮਾਂਡੋ ਜਿਹੜਾ ਹੈਲੀਕਾਪਟਰ ਰਾਹੀਂ ਉੱਥੇ ਲਾਏ ਆ ਤੇ ਉਹਨਾਂ ਨੇ ਗਿਣੀ ਮਿੱਠੀ ਸਾਜਿਸ਼ ਦੇ ਤਹਿਤ ਜਿਹੜਾ 4 ਘੰਟਿਆਂ ਦੇ ਵਿੱਚ ਉਹ ਜਿਹੜੇ 7 ਕੈਂਪ ਸੀ ਜਿਹੜੇ ਉੱਥੇ ਲੱਗੇ ਹੋਏ ਉਹ 7 ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਟਾਰਗੇਟ ਕਰਕੇ ਤਬਾਹ ਕਰਤਾ ਤੇ 38 ਅੱਤਵਾਦੀ ਤੇ 2 ਜਿਹੜੇ ਜਵਾਨ ਆ ਪਾਕਿਸਤਾਨੀ ਫੌਜ ਦੇ ਜਿਹੜੇ ਸ਼ਹੀਦ ਹੋਏ ਆ। ਹੁਣ ਭਾਰਤ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਹੈ ਤੇ ਪਾਕਿਸਤਾਨ ਕਹਿ ਰਿਹਾ ਜੀ ਕੁਛ ਨੀ ਹੋਇਆ, ਸੀਜ਼ ਫਾਇਰ ਦੀ ਲੰਘਣਾ ਜਿਹੜੀ ਅਕਸਰ ਕਰਦੇ ਰਹੇ ਆ ਉਹ ਹੋਈ ਆ ਤੇ ਉਸ ਦੌਰਾਨ 2 ਪਾਕਿਸਤਾਨੀ ਫੌਜੀਆਂ ਦੀ ਜਿਹੜੀ ਮੌਤ ਹੋਈ ਆ। ਭਾਰਤ ਸਾਡੇ ਤਾਂ ਬੜਿਆ ਹੀ ਨੀ ਅੰਦਰ, ਸਾਡੇ ਉਹ ਐ ਕਿਵੇਂ ਵੜਜੂ, ਐ ਅਸੀਂ ਨਹੀਂ ਵੜਨ ਦਿੰਦੇ। ਪਰ ਹੁਣ ਇੱਥੇ ਗੱਲ ਆ ਜਾਂਦੀ ਹੈ ਆਮ ਲੋਕਾਂ ਦੀ, ਆਮ ਲੋਕਾਂ ਨੂੰ ਆਵਾਮ ਦੀ ਨਜ਼ਰ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਰੱਖਣਾ, ਆਪਣੇ ਆਪ ਨੂੰ ਵੱਡਾ ਰੱਖਣਾ, ਵਿਸ਼ਵਾਸ ਜਿੱਤਣਾ ਆਵਾਮ ਦਾ, ਉਹਦੇ ਲਈ ਇਹ ਕੰਮ ਹੋ ਰਹੇ ਆ। ਹੁਣ ਮੋਦੀ ਦੇ ਉੱਤੇ ਪਿਛਲੇ 10-15 ਕਿੱਥੇ 56 ਇੰਚ ਦਾ ਸੀਨਾ, ਕਈ ਵਾਰੀ ਹਵਾ ਛਕਾ ਛਕਾ ਕੇ ਇਹੋ ਜਿਹੇ ਕੰਮ ਕਰਵਾ ਦਿੱਤੇ ਜਾਂਦੇ ਆ। ਸੋ ਉਹਦਾ ਨਤੀਜਾ ਇਹ ਨਿਕਲਿਆ ਵੀ ਇਹ ਅਟੈਕ ਜਿਹੜਾ ਕੀਤਾ ਗਿਆ, ਚਾਹੇ ਉਹ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ ਪਰ ਕੀਤੀ ਗਈ ਆ, ਜਿਹੜੀ ਕਿ ਕੋਈ ਨਿੰਦਣ ਵਾਲੀ ਗੱਲ ਵੀ ਨੀ। ਜੇ ਕੋਈ ਤੁਹਾਨੂੰ ਆ ਕੇ ਮਾਰਦਾ ਤੇ ਤੁਸੀਂ ਇਹ ਥੋੜਾ ਵੀ ਉਹਨੂੰ ਚੂੜੀਆਂ ਪਾ ਕੇ ਬੈਠੇ ਦੇਖੀ ਜਾਓਗੇ ਤੇ ਤੁਹਾਨੂੰ ਉਹਦੇ ਅਗੇਂਸਟ ਕਾਰਵਾਈ ਕਰਨੀ ਚਾਹੀਦੀ ਆ। ਪਰ ਜੇ ਹੁਣ ਜੰਗ ਦਾ ਮਾਹੌਲ ਜਾਂ ਜੰਗ ਦੀਆਂ ਗੱਲਾਂ ਬਣ ਰਹੀਆਂ ਤਾਂ ਉਹ ਗੱਲਾਂ ਮੀਡੀਆ ਤੇ ਉਹ ਲੋਕ ਕਰ ਰਹੇ ਆ ਜਿਹੜੇ ਗੈਰ ਜ਼ਿੰਮੇਵਾਰ ਲੋਕ ਆ। ਪਾਕਿਸਤਾਨ ਵੀ ਕਹਿ ਰਿਹਾ ਅਸੀਂ ਤਾਂ ਸਬਰ ਸੰਤੋਖ ਨਾਲ ਬੈਠੇ ਆ ਜੀ, ਸਾਡੇ ਸੰਤੋਖ ਦਾ ਧਿਆਨ ਨਾ ਲਓ। ਭਾਰਤ ਕਹਿ ਰਿਹਾ ਜੀ ਅਸੀਂ ਆਪਦਾ ਟਾਰਗੇਟ ਨਿਬੇੜ ਕੇ ਆ ਗਏ ਆ ਤੇ ਸਾਡਾ ਆਪਰੇਸ਼ਨ ਬੰਦ। ਸੋ ਹੁਣ ਜੰਗ ਕਿੱਥੇ ਆ ਗਈ, ਪਰ ਦੂਜੇ ਪਾਸੇ ਅਫੀਸ਼ੀਅਲ ਤੌਰ ਤੇ ਅਨਾਊਂਸ ਹੋ ਗਿਆ ਜੀ ਵੀ 10 ਕਿਲੋਮੀਟਰ ਦਾ ਏਰੀਆ ਜਿਹੜਾ ਬਾਰਡਰ ਏਰੀਆ ਉਹ ਖਾਲੀ ਕਰ ਦਿੱਤਾ ਜਾਵੇ, ਜਿਹੜਾ ਕਿ ਅਕਸਰ ਸਭ ਤੋਂ ਪਹਿਲੀ ਮਾਰ ਉੱਥੇ ਪੈਂਦੀ ਆ। ਭਾਵੇਂ ਫੌਜਾਂ ਨੂੰ ਇੱਕ ਇਹ ਗੱਲਾਂ ਕਰਨੀਆਂ ਪੈਂਦੀਆਂ, ਫੌਜਾਂ ਲਈ ਥਾਂ ਬਣਾਉਣੇ ਪੈਂਦੇ ਆ, ਰਾਹ ਬਣਾਉਣੇ ਪੈਂਦੇ ਆ, ਇਹ ਚੀਜ਼ਾਂ ਵੀ ਆਮ ਲੋਕ ਵਿੱਚ ਮਾਰਚ ਨਾ ਆਉਣ, ਇਹ ਚੀਜ਼ਾਂ ਹੁੰਦੀਆਂ ਜ਼ਰੂਰੀ ਆ। ਪਰ ਜਦੋਂ ਸਾਡੇ ਕੋਲੇ 5,000 ਮੀਲ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਪਾਕਿਸਤਾਨ ਕੋਲੇ ਵੀ 1200 ਮੀਲ ਮਾਰ ਕਰਨ ਵਾਲੀ ਮਿਜ਼ਾਈਲ ਆ, ਤੇ 1200 ਮੀਲ ਚ ਤਾਂ ਪਾਕਿਸਤਾਨ ਮੇਰੇ ਹਿਸਾਬ ਨਾਲ ਤਕਰੀਬਨ ਵੱਡਾ ਹਿੱਸਾ ਹਿੰਦੁਸਤਾਨ ਦਾ ਜਿਹੜਾ ਕਵਰ ਕਰ ਲੂ ਆ ਉਹਦੇ ਨਾਲ। ਸੋ ਇਸ ਕਰਕੇ ਇਹ ਨੀ ਪਤਾ ਵੀ ਜਿਹੜਾ ਅਟੈਕ ਆ ਉਹ ਅਟੈਕ ਬਠਿੰਡੇ ਛਾਉਣੀ ਦੇ ਉੱਤੇ ਆ ਕੇ ਬੰਬ ਡਿੱਗੂ ਆ, ਸਰਸੇ ਏਅਰਫੋਰਸ ਦੇ ਉੱਤੇ ਆ ਕੇ ਡਿੱਗੂ ਆ, ਜਾਂ ਬੀਕਾਨੇਰ ਦੀ ਛਾਉਣੀ ਤੇ ਡਿੱਗੂ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਜਿਹੜਾ ਮਾਹੌਲ ਅੱਜ ਬਣਿਆ ਹੋਇਆ, ਜਿਹੜੇ ਮਾਹੌਲ ਦੇ ਤਹਿਤ ਪੰਜਾਬ ਦੀ ਗੱਲ ਛਿੜੀ ਹੋਈ ਆ, ਜੇ ਪੰਜਾਬ ਦੇ ਉੱਤੇ ਅਸਰਾਂ ਦੀ ਗੱਲ ਆਉਂਦੀ ਆ ਵੀ ਬਲੀ ਦਾ ਬੱਕਰਾ ਹਰ ਟਾਈਮ ਪੰਜਾਬ ਬਣਿਆ, ਪੰਜਾਬੀ ਬਣੇ ਆ ਤੇ ਫੇਰ ਬਣੂਗਾ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਸ ਵਾਰ ਜਿਹੜਾ ਹਮਲਾ ਉਹ ਪੰਜਾਬ ਤੇ ਨਹੀਂ ਹੋਊਗਾ। ਉਹਦੇ 2-3 ਸਾਈਨ ਜਿਹੜੇ ਦਿਖਾਈ ਦੇ ਰਹੇ ਆ, ਇੱਕ ਤਾਂ ਸਾਈਨ ਇਹ ਦਿਖਾਈ ਦੇ ਰਿਹਾ ਵੀ ਪਿਛਲੇ ਦਿਨੀ ਉੱਥੋਂ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਦਿੱਤਾ ਜਿਹਦੇ ਚ ਸਿੱਖ ਭਾਈਚਾਰੇ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਜੀ ਸਾਨੂੰ ਪੂਰਾ ਪਤਾ ਵੀ ਜੇ ਭਾਰਤ ਪਾਕਿਸਤਾਨ ਜੰਗ ਲੱਗਦੀ ਆ ਤਾਂ ਸਿੱਖ ਆ ਜਿਹੜੇ ਉਹ ਸਾਡੇ ਤੇ ਅਟੈਕ ਨਹੀਂ ਕਰਨਗੇ, ਉਲਟਾ ਸਾਡੇ ਬੰਦੀਆਂ ਕਰਨਗੇ, ਕਾਣਾ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰੂਗਾ। ਸੋ ਇੱਕ ਤਾਂ ਇਹ ਗੱਲ ਸਾਨੂੰ ਧਿਆਨ ਚ ਰੱਖ ਲੈਣੀ ਚਾਹੀਦੀ ਆ, ਹੋ ਸਕਦਾ ਵੀ ਸਿੱਖਾਂ ਨੂੰ ਪਾੜਨ ਲਈ, ਸਿੱਖਾਂ ਦੀਆਂ ਧਾਰਮਿਕ ਭਾਵਨਾ ਪਾੜਨ ਲਈ ਉਹ ਖੁਦ ਹੀ ਨਨਕਾਣਾ ਸਾਹਿਬ ਦੇ ਉੱਤੇ ਵੀ ਕੋਈ ਬੁਰੀ ਹਰਕਤ ਕਰ ਦੇਣ ਤੇ ਤਾਂ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਰੋਹ ਪੈਦਾ ਹੋ ਜੇ ਵੀ ਇਹਨਾਂ ਨੇ ਹਿੰਦੁਸਤਾਨ ਫੌਜਾਂ ਨੇ ਨਨਕਾਣਾ ਸਾਹਿਬ ਨੂੰ ਟਾਰਗੇਟ ਕੀਤਾ, ਸੋ ਹੁਣ ਨੀ ਅਸੀਂ ਇਹਨਾਂ ਨਾਲ ਲੜਦੇ। ਸੋ ਇੱਕ ਤਾਂ ਇਹ ਤਰੀਕਾ ਵੀ ਪੰਜਾਬ ਨੂੰ ਨਾਲ ਲੈਣ ਲਈ ਉਹ ਪੰਜਾਬ ਦੇ ਉੱਤੇ ਅਟੈਕ ਨਹੀਂ ਕਰਨਗੇ, ਇਹ ਵੀ ਇੱਕ ਰਣਨੀਤੀ ਦਾ ਹਿੱਸਾ ਇਹ ਤੁਹਾਡੇ ਸਾਹਮਣੇ ਆ, ਤੁਸੀਂ ਇਹ ਚੀਜ਼ ਨੂੰ ਇਸ ਨੂੰ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਇਹ ਪਤਾ ਚੱਲੂਗਾ। ਦੂਜਾ ਇਹ ਹੁੰਦਾ ਵੀ ਕਹਿੰਦੇ ਨੀ ਹੁੰਦੇ ਵੀ ਜੇ ਕਿਸੇ ਨੂੰ ਦਰਦ ਦੇਣਾ ਨਾ, ਜੇ ਕਿਸੇ ਨੂੰ ਤਕਲੀਫ ਦੇਣੀ ਆ ਤਾਂ ਉਹਦੀ ਦੁੱਖ ਦੀ ਰਾਗ ਦੇ ਉੱਤੇ ਹੱਥ ਧਰੋ, ਉਹਦੇ ਸਭ ਤੋਂ ਨੇੜਲੀ ਚੀਜ਼ ਦੇ ਉੱਤੇ ਉਸ ਚੀਜ਼ ਨੂੰ ਛੇੜੋ ਜਿਹੜੀ ਚੀਜ਼ ਨਾਲ ਉਹਦਾ ਵੱਧ ਉਹ ਹਿੱਲੇ। ਤਾਂ ਮੈਨੂੰ ਅੱਜ ਇਹ ਲੱਗਦਾ ਵੀ ਨਰਿੰਦਰ ਮੋਦੀ ਦਾ ਜਿਹੜਾ ਸਿੱਧਾ ਚੈਲੰਜ ਜਾਂ ਸਿੱਧੀ ਨਰਿੰਦਰ ਮੋਦੀ ਦੀ ਜਿਹੜੀ ਪਾਕਿਸਤਾਨ ਨਾਲ ਅੰਕੜਾ ਰਿਹਾ 36 ਦਾ, ਉਹਦੇ ਲਈ ਗੁਜਰਾਤ ਟਾਰਗੇਟ ਕੀਤਾ ਜਾਊਗਾ ਤਾਂ ਕਿ ਗੁਜਰਾਤ ਦਾ ਨੁਕਸਾਨ ਕਰਕੇ ਨਰਿੰਦਰ ਮੋਦੀ ਨੂੰ ਹੋਰ ਵੱਧ ਜਿਹੜਾ ਕੀਤਾ ਉਹਦੇ ਅਸਰ ਕੀਤਾ ਜਾਵੇ। ਤਾਂ ਇੱਥੇ ਸਾਰਿਆਂ ਨੂੰ ਪਤਾ ਹੈ ਵੀ ਗੁਜਰਾਤ ਦਾ ਵੀ ਬਹੁਤ ਵੱਡਾ ਏਰੀਆ ਜਿਹੜਾ ਬਾਰਡਰ ਏਰੀਆ ਪਾਕਿਸਤਾਨ ਨਾਲ ਲੱਗਦਾ ਜੀ, ਤੇ ਉੱਥੇ ਵੀ ਜਿਹੜਾ ਅਟੈਕ ਹੋਣ ਦੀ ਜਿਹੜੀ ਸੰਭਾਵਨਾ ਜ਼ਿਆਦਾ ਬਣੀ ਹੋਈ ਆ। ਪਰ ਅਸੀਂ ਜਿਹੜੀ ਆਮ ਲੋਕਾਂ ਦੀ ਸੋਚ ਆ, ਜਿਹੜੇ ਆਮ ਬੰਦਿਆਂ ਨੇ ਤਕਲੀਫਾਂ ਦੇਖੀਆਂ, ਜਾਂ ਕੱਲ੍ਹ ਦਾ ਮੈਂ ਨੋਟ ਕਰ ਰਿਹਾ, ਮੇਰੇ ਖੁਦ ਦੇ ਪਰਿਵਾਰ ਵੀ ਬਾਰਡਰ ਏਰੀਏ ਦੇ ਵਿੱਚ ਰਹਿੰਦਾ, ਤਾਂ ਮੈਨੂੰ ਪਤਾ ਵੀ ਕਿਹੋ ਜਿਹਾ ਮਾਹੌਲ ਉਹਨਾਂ ਦੇ ਵਿੱਚ ਆ ਤੇ ਕਿਵੇਂ ਉਹ ਕੀ ਉਹਨਾਂ ਨੇ ਕੱਲ ਕਾਰਵਾਈਆਂ ਕਰਨੀਆਂ ਪਈਆਂ ਤੇ ਕੀ ਉਹਨਾਂ ਦੀ ਸੋਚ ਬਣੀ ਹੋਈ ਆ, ਇਹ ਸਾਨੂੰ ਇੱਥੇ ਬੈਠਿਆਂ ਨੂੰ ਨਹੀਂ ਮਹਿਸੂਸ ਹੁੰਦੀ। ਜਿਹੜੀਆਂ ਤੁਸੀਂ ਟਰਾਲੀਆਂ ਭਰ ਭਰ ਗੱਡੇ ਭਰ ਭਰ ਕੇ ਜਿਹੜੇ ਲੋਕ 1947 ਤੋਂ ਲੈ ਕੇ ਅੱਜ ਤੱਕ ਪਲਾਇਨ ਕਰਦੇ ਆਉਂਦੇ ਆ, ਪਲਾਇਨ ਦਾ ਦੁੱਖ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ। ਹੁਣ ਦੱਸੋ ਵੀ ਅੱਜ ਦੀ ਰੁੱਤ ਦੇ ਵਿੱਚ ਨਰਮਾ ਕਪਾਹ ਪੱਟੀ ਦੀ ਮੰਨ ਲਓ ਗੱਲ, ਉਹਨਾਂ ਦਾ ਨਰਮਾ ਕਪਾਹ ਚੁੱਕਣ ਤੇ ਆ, ਅੱਜ ਉਹਨਾਂ ਦੀ ਫਸਲ ਆਉਣ ਤੇ ਆ, ਤੇ ਜੇ ਉਹਨਾਂ ਨੂੰ ਕਿਹਾ ਜਾਵੇ ਵੀ ਏਰੀਆ ਖਾਲੀ ਕਰਕੇ ਚਲੇ ਜਾਓ ਜੀ ਇੱਥੋਂ, ਤਾਂ ਤੁਸੀਂ ਦੱਸੋ ਕੀ ਕਰੋਗੇ? ਤੇ ਉਹਦੇ ਨਿਸਬਤ ਤੁਹਾਨੂੰ ਕੁਛ ਮਿਲ ਵੀ ਨਹੀਂ ਰਿਹਾ। ਜੇ ਤਾਂ ਚੱਲ ਮੰਨ ਲਓ ਇਹ ਕਿਹਾ ਜਾਵੇ ਵੀ ਤੁਹਾਡੀ ਭਾਈ 20-30 ਹਜ਼ਾਰ ਏਕੜ ਦੀ ਫਸਲ ਦਾ ਜਿਹੜਾ ਹੈਗਾ ਮੁਆਵਜ਼ਾ ਤੁਹਾਨੂੰ ਬੈਠਿਆਂ ਨੂੰ ਮਿਲਜੂ, ਤੁਸੀਂ ਇਹ ਖੜੀ ਫਸਲ ਇੱਥੇ ਛੱਡ ਦਿਓ, ਤਾਂ ਐਵੇਂ ਇੱਟ ਘਰ ਦੀ ਮੇਰੇ ਵਰਗੇ ਨੇ ਬੜੀ ਮਰੀਜ਼ ਨਾਲ ਤੇ ਬੜੀ ਮਿਹਨਤ ਨਾਲ ਲਾਈ ਹੁੰਦੀ ਆ, ਤੇ ਉਹਨਾਂ ਨੂੰ ਪੁੱਛੋ ਕਿਵੇਂ ਉਹਨਾਂ ਨੂੰ ਪਲਾਨ ਕਰਨਾ ਪੈ ਰਿਹਾ। ਸੋ ਕੁੱਲ ਮਿਲਾ ਕੇ ਪਹਿਲੀ ਗੱਲ ਤਾਂ ਜੰਗ ਸ਼ਬਦ ਆ ਜਿਹੜਾ ਉਹ ਮਾੜਾ, ਦੂਜੀ ਗੱਲ ਹਜੇ ਤੱਕ ਜੰਗ ਸ਼ਬਦ ਦੋਨੇ ਮੁਲਕਾਂ ਨੇ ਨਹੀਂ ਵਰਤਿਆ, ਤੇ ਉਹ ਦੋਨੇ ਇਸ ਚੀਜ਼ ਦੀ ਕੂਟਨੀਤਿਕ ਤੌਰ ਤੇ ਇੰਟਰਨੈਸ਼ਨਲ ਪੱਧਰ ਤੇ ਆਪਦੇ ਆਪ ਨੂੰ ਥੱਲੇ ਨਹੀਂ ਲਾਉਣਾ ਚਾਹੁੰਦੇ ਪਹਿਲ ਕਰਕੇ, ਤੇ ਇਸੇ ਕਰਕੇ ਭਾਰਤ ਕਹਿ ਰਿਹਾ ਜੀ ਅਸੀਂ ਤਾਂ ਸਰਜੀਕਲ ਸਟ੍ਰਾਈਕ ਕਰਕੇ ਆਏ ਆ, ਤੇ ਪਾਕਿਸਤਾਨ ਕਹਿ ਰਿਹਾ ਜੀ ਸਾਡੇ ਤਾਂ ਕੁਛ ਹੋਇਆ ਹੀ ਨਹੀਂ, ਅਸੀਂ ਜਵਾਬ ਕੀ ਦੇਈਏ ਦਾ। ਸੋ ਦੂਜੀ ਜਿਹੜੀ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਗੱਲ ਸਾਨੂੰ ਇੱਕ ਹੋਰ ਕਰਨੀ ਚਾਹੀਦੀ ਆ, ਸਾਨੂੰ ਜੰਗ ਦੇ ਮੈਦਾਨ ਦੇ ਉੱਤੇ ਉਹਨਾਂ ਲੋਕਾਂ ਨੂੰ ਭੇਜਣਾ ਚਾਹੀਦਾ ਜਿਹੜੇ ਜ਼ਿਆਦੇ ਤੱਤਪਰ ਆ ਤੇ ਜਿਹੜੇ ਜ਼ਿਆਦੇ ਕੁਛ ਕਰਨੇ ਚਾਹੁੰਦੇ ਆ। ਮੈਨੂੰ ਕੋਈ 10 ਕ ਤਾਂ ਐਂਕਰ ਦਿਖਾਈ ਦੇ ਰਹੇ ਆ ਟੀਵੀ ਦੇ, ਉਹ ਭਾਰਤੀ ਐਂਕਰ ਆ 10-20 ਦਾ ਡੋਡ ਚੈਨਲਾਂ ਦੇ ਉੱਤੇ, ਤੇ 10-20 ਹੈਗੇ ਪਾਕਿਸਤਾਨ ਦੇ ਐਂਕਰ। ਮੈਨੂੰ ਲੱਗਦਾ ਉਹਨਾਂ ਨੂੰ ਆਪਸ ਵਿੱਚ ਲੜਾਈ ਕਰਾ ਦੇਣੀ ਚਾਹੀਦੀ ਆ, ਉਹਨਾਂ ਨੂੰ ਜੰਗ ਦੇ ਮੈਦਾਨ ਤੇ ਭੇਜਣਾ ਚਾਹੀਦਾ। ਉਹਨਾਂ ਦੀਆਂ ਤੁਸੀਂ ਜੇ ਸ਼ਬਦਾਵਲੀ ਸੁਣ ਲਓ, ਉਹਨਾਂ ਦਾ ਲਹਿਜਾ ਦੇਖ ਲਓ, ਉਹਨਾਂ ਦਾ ਸਟਾਈਲ ਦੇਖ ਲਓ ਗੱਲ ਕਰਨ ਦਾ, ਤੇ ਤੁਹਾਨੂੰ ਲੱਗੂਗਾ ਕਿੰਨੇ ਕੁ ਯੋਧੇ ਆ, ਤੇ ਪਤਾ ਹੀ ਨਹੀਂ ਉਹਨਾਂ ਨੂੰ, ਇਹ ਨਹੀਂ ਪਤਾ ਵੀ ਜੰਗ ਦੇ ਨਤੀਜੇ ਕੀ ਹੋਣਗੇ। ਜੰਗ ਦੇ ਜਿਹੜੇ ਨਤੀਜੇ ਆ ਉਹਨਾਂ ਨੂੰ ਐ ਲੱਗਦਾ ਵੀ ਬਾਰਡਰ ਏਰੀਆ ਦੇ ਵਿੱਚ ਤੋਪਾਂ ਕੋਲੇ ਵੱਜਣਗੇ, 5-10 ਘਰ ਢਹਿ ਜਾਣਗੇ, ਫੌਜਾਂ ਆਪਸ ਵਿੱਚ ਕਿਰਪਾਨਾਂ ਨਾਲ ਜਿਵੇਂ ਅੱਗੇ ਲੜਦੀਆਂ ਸੀ ਉਵੇਂ ਲੜਨਗੀਆਂ, ਤੇ ਚਲੋ ਜੀ ਬਸ ਉਦੋਂ ਬਾਅਦ ਉੱਥੋਂ ਫਿਰ ਕਹਿ ਦੇਣਗੇ ਜੇ ਅਸੀਂ ਉਹਦਾ ਏਰੀਆ ਜਿੱਤ ਗਿਆ, ਇੱਕ ਪਾਸਾ ਇੱਕ ਚਿੱਟੇ ਝੰਡੇ ਲੈ ਕੇ ਖੜ ਜੂਗਾ ਤੇ ਦੂਜਾ ਪਾਸੇ ਹੋਜੂ। ਲੋਕੋ ਇਹ ਜੀ ਜੰਗ ਨਹੀਂ ਹੋਣੀ। ਹੁਣ ਹੁਣ ਜਿਹੜੀ ਜੰਗ ਹੋਊਗੀ ਨਾ ਉਹਨੂੰ ਸਦੀਆਂ ਤੱਕ ਉਹਦਾ ਗ੍ਰਹਿਣ ਰਹੂਗਾ ਸਦੀਆਂ ਤੱਕ। ਇੱਥੋਂ ਤੱਕ ਦੱਸਿਆ ਜਾ ਰਿਹਾ ਵੀ ਜੇ ਪਰਮਾਣੂ ਹਥਿਆਰ ਚੱਲ ਗਿਆ ਨਾ ਤੇ ਉਹ ਇਕੱਲਾ ਭਾਰਤ ਪਾਕਿਸਤਾਨ ਨਹੀਂ ਉਹਦੇ ਤੇ ਪ੍ਰਭਾਵਿਤ ਹੁੰਦੇ, ਜਿਹੜੀ ਓਜ਼ੋਨ ਲੇਅਰ ਦਾ 2/3 2/3 ਹਿੱਸਾ ਖਤਮ ਹੋਜੂਗਾ ਇੱਕ ਬੰਬ ਚੱਲਣ ਨਾਲ। ਤੇ ਤੁਸੀਂ ਦੱਸਦੇ ਹੋ ਵੀ ਹੁਣ ਅਸੀਂ ਇਹੀ ਕਹਿੰਦੇ ਹਾਂ ਵੀ 6 ਆਸਟ੍ਰੇਲੀਆ ਦੇ ਉੱਤੇ ਓਜ਼ੋਨ ਲੇਅਰ ਦੇ ਵਿੱਚ ਤੇ ਅਸੀਂ ਸਨਸਕ੍ਰੀਨਾਂ ਲਾਉਂਦੇ ਤੁਰੇ ਫਿਰਦੇ ਹਾਂ ਤੇ ਪਰਮਾਣੂ ਇੱਕ ਹਥਿਆਰ ਚੱਲਦਾ ਤੇ ਕੀ ਹੋਊਗਾ ਇਹ ਤੁਸੀਂ ਨਤੀਜੇ ਦੇਖ ਲਿਓ
ਜੀ। ਸੋ ਬ੍ਰੈਡ ਸਾਹਿਬ ਖਬਰਾਂ ਦੇ ਵਿੱਚ ਸਾਡੇ ਬਹੁਤ ਸਾਰੇ ਲਿਸਨਰ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ, ਉਹਨਾਂ ਦੀਆਂ ਮੇਲਸ ਵੀ ਆਪਾਂ ਉਹਨਾਂ ਦੇ ਸਵਾਲ ਜਵਾਬ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ
ਜੀ। ਬਿਲਕੁਲ ਜੀ ਬਿਲਕੁਲ।
ਸੋ ਜਸ ਆਸਟ੍ਰੇਲੀਆ ਤੋਂ ਕਹਿ ਰਹੇ ਆ ਜੀ ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ ਤੇ ਤੁਹਾਨੂੰ ਵੀ, ਤੇ ਪੁੱਛ ਰਹੇ ਆ ਜੀ ਕਹਿੰਦੇ ਕਿ ਬੀਕੇ ਬੰਸਲ ਸੁਸਾਈਡ ਲੈਟਰ ਬਾਰੇ ਉਹਨਾਂ ਨੇ ਪੁੱਛਿਆ ਵਾ ਜੀ, ਤੇ ਦੂਸਰਾ ਪੁੱਛਿਆ ਉਹਨਾਂ ਨੇ ਇੰਡੀਅਨ ਆਰਮੀ ਦਾ ਸਰਜੀਕਲ ਅਟੈਕ ਬਾਰੇ।
ਬਿਲਕੁਲ ਜੀ, ਸਰਜੀਕਲ ਅਟੈਕ ਦੀ ਆਪਾਂ ਗੱਲ ਕਰ ਲਈ ਹੈ ਤੇ ਵੀਕੇ ਬੰਸਲ ਦਾ ਸੁਸਾਈਡ ਨੈਟ ਦੇ ਵਿੱਚ ਕੱਲ ਵੀ ਅਸੀਂ ਗੱਲ ਕੀਤੀ ਸੀ, ਪਰ ਉਹ ਸੁਸਾਈਡ ਦਾ ਜਿਹੜਾ ਨੋਟ ਆਇਆ ਕਾਫੀ ਵੱਡਾ, ਉਹਨਾਂ ਨੇ ਨੋਟ ਕਈ ਪੰਨਿਆਂ ਦਾ ਨੋਟ ਲਿਖਿਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਡਾਇਰੈਕਟਲੀ ਨਾਂ ਲਿਖੇ ਆ ਵੀ ਕਿਹੜੇ ਕਿਹੜੇ ਬੰਦੇ ਉਹਨਾਂ ਨੂੰ ਸਤਾਉਂਦੇ ਰਹੇ ਆ ਤੇ ਕਿਹੜੇ ਕਿਹੜੇ ਬੰਦਿਆਂ ਕਾਰਨ ਇਹ ਚੀਜ਼ਾਂ ਹੋਈਆਂ। ਪਰ ਕੁੱਲ ਮਿਲਾ ਕੇ ਦੇਖੋ ਜੀ, ਜਿਹੜਾ ਨਤੀਜਾ ਤਾਂ ਵਕਤ ਆਉਣ ਤੇ ਆਜੂਗਾ, ਪਰ ਹੁਣ ਜਦੋਂ ਕੋਈ ਪੈਰਵੀ ਕਰਨ ਵਾਲਾ ਹੀ ਬੰਦਾ ਹੈ ਨੀ ਤਾਂ ਨਤੀਜਾ 100% ਵੀ ਕੇ ਬਾਂਸਲ ਦੇ ਉਲਟ ਹੀ ਆਊਗਾ। ਤਾਂ ਮੇਰੇ ਤੋਂ ਅੱਜ ਲਿਖਾ ਲਓ ਕੋਈ ਵੀ ਬੰਦਾ ਵੀ ਕੇ ਬਾਂਸਲ ਨੂੰ ਹੁਣ ਕਲੀਨ ਚਿੱਟ ਨਹੀਂ ਦੇਊਗਾ ਵੀ ਉਹ ਸਹੀ ਸੀ ਆਪਦੀ ਥਾਂ ਤੇ ਉਹਨੇ ਸੁਸਾਈਡ ਜਿਹੜਾ ਕਰਕੇ ਆਪਦੇ ਆਪ ਨੂੰ ਬਚਾਉਣ ਦੀ ਜਿਹੜੀ ਬਦਨਾਮੀ ਤੋਂ ਬਚ ਕਰਦਾ ਕਰ ਗਿਆ ਜਾਂ ਡਿਪਰੈਸ਼ਨ ਚ ਜਾ ਕੇ ਕਰ ਗਿਆ। ਪਰ ਇਹ ਗੱਲ ਕਲੀਅਰ ਹੋ ਗਈ ਜੀ ਵੀ ਇਹ ਜਿਹੜਾ ਹੋਇਆ ਇਹ ਜ਼ਿਆਦਾ ਓਵਰ ਪ੍ਰੈਸ਼ਰ ਜਦੋਂ ਵੀ ਕਿਸੇ ਵੀ ਗੱਲ ਦਾ ਕੀਤਾ ਜਾਂਦਾ ਉਹਦੇ ਨਤੀਜੇ ਆ। ਪਰ ਮੌਤ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ। ਇਹ ਬੀ ਕੇ ਬਾਂਸਲ ਨੂੰ ਵੀ ਚਾਹੀਦਾ ਸੀਗਾ ਵੀ ਜੇ ਉਹ ਸਾਫ਼ ਸੁਥਰਾ ਸੀ ਤਾਂ ਉਹਨੂੰ ਇੱਥੇ ਜ਼ਿੰਦਾ ਹੋ ਕੇ ਲੜਨਾ ਚਾਹੀਦਾ ਸੀ। ਪਰ ਕਈ ਵਾਰੀ ਹੋ ਸਕਦਾ ਵੀ ਉਹ ਲੜਨ ਦੇ ਕਾਬਿਲ ਸੀ, ਉਹਦੇ ਘਰ ਵਾਲੀ ਤੇ ਉਹਦੀ ਬੱਚੀ ਨੇ ਜਦੋਂ ਸੁਸਾਈਡ ਕਰ ਲਿਆ ਤੇ ਉਹ ਅੰਦਰੋਂ ਟੁੱਟ ਗਿਆ ਤੇ ਉਹਦੇ ਕੋਲੇ ਕੋਈ ਰਾਹ ਨਹੀਂ ਬਚਿਆ। ਤੇ ਪਰ ਕੁੱਲ ਮਿਲਾ ਕੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਆਉਣੇ ਆ, ਪਰ ਨਤੀਜੇ ਮੈਂ ਸ਼ਿਓਰ ਹਾਂ ਵੀ ਉਹ ਵੀ ਕੇ ਬਾਂਸਲ ਦੇ ਹੱਕ ਚ ਨਹੀਂ ਆਉਣਗੇ ਕਿਉਂਕਿ ਉਹਦਾ ਕੋਈ ਪੈਰਵਾਈ ਕਰਨ ਵਾਲਾ ਨਹੀਂ। ਹੁਣ ਜਿਹੜੇ ਵੱਡੇ ਵੱਡੇ ਅਫਸਰਾਂ ਦੇ ਲੀਡਰਾਂ ਦੇ ਨਾਂ ਲਿਖੇ ਆ ਉਹਨਾਂ ਨੂੰ ਸੇਵ ਕਰਨ ਲਈ ਕੇਸ ਚੱਲੂਗਾ
ਜੀ। ਸੋ ਅੱਗੇ ਜੀ ਗੁਰਜੀਤ ਸਿੰਘ ਚਾਹਲ ਉਹਨਾਂ ਨੇ ਇੱਕ ਫੋਟੋ ਬਣਾ ਕੇ ਭੇਜੀ ਆ, ਇੱਕ ਰੱਸੀ ਦੇ ਉੱਪਰ ਲੋਕ ਤੁਰ ਰਹੇ ਆ ਆਪਣਾ ਸਮਾਨ ਲੈ ਕੇ ਤੇ ਮਤਲਬ ਕਿ ਬਲੇਟ ਦੀ ਨੋਕ ਤੇ ਤੁਰ ਰਹੇ ਆ। ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਕਹਿੰਦੇ ਕਿ ਬੇਸ਼ੱਕ ਇੰਡੀਆ ਜਿੱਤੇ ਬੇਸ਼ੱਕ ਜਿੱਤੇ ਪਾਕ ਜਨਾਬ, ਪਰ ਇੱਕ ਗੱਲ ਤਾਂ ਪੱਕੀ ਏ, ਹਾਰੇਗਾ ਇਧਰਲਾ ਪੰਜਾਬ ਜਾਂ ਫਿਰ ਉਧਰਲਾ ਪੰਜਾਬ।
ਦੇਖੋ ਇਹ ਗੱਲ ਬਹੁਤ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਆ, ਹੁਣ ਹਰ ਚੀਜ਼ ਦੇ ਉੱਤੇ ਇਹ ਗੱਲ ਕੀਤੀ ਜਾ ਰਹੀ ਹੈ। ਮੈਂ ਵੀ ਗੱਲ ਜਦੋਂ ਇਹ ਘਟਨਾ ਤੇ ਨਜ਼ਰ ਪਈ ਤਾਂ ਮੇਰਾ ਵੀ ਸਟੇਟਸ ਇਹੀ ਸੀ ਵੀ ਸਾਧ ਦੀ ਪੂਰੀ ਤੇ ਫੇਰ ਕਾਠਾ, ਤਾਂ ਮੇਰਾ ਵੀ ਕਹਿਣ ਦਾ ਮਕਸਦ ਇਹੀ ਸੀ ਵੀ ਪੰਜਾਬ ਦੇ ਉੱਤੇ ਫੇਰ ਜਿਹੜਾ ਕੱਠ ਆ ਗਿਆ, ਚਾਹੇ ਕਿਵੇਂ ਵੀ ਆ ਪੰਜਾਬ ਮਾਰ ਜਾਊਗਾ। ਪਰ ਜਿਹੜੀ ਮੈਂ 2 ਮਿੰਟ ਪਹਿਲਾਂ 4 ਮਿੰਟ ਪਹਿਲਾਂ ਸਮੀਖਿਆ ਕਰਕੇ ਹਟਿਆ, ਤੁਸੀਂ ਉਹਨੂੰ ਵੀ ਐਤਕੀ ਅੱਖੋਂ ਓਹਲੇ ਨਹੀਂ ਕਰ ਸਕਦੇ ਵੀ ਐਤਕੀ ਮੈਨੂੰ ਲੱਗਦਾ 2 ਤੀਰੇ ਚੱਲੇ ਜਾਣਗੇ। ਪਹਿਲਾ ਤੀਰ ਤਾਂ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਆਪਣੇ ਹੱਕ ਚ ਕਰਨ ਲਈ ਇਹਨਾਂ ਦੇ ਉੱਤੇ ਅਟੈਕ ਨਾ ਕਰਨਾ, ਤੇ ਦੂਜਾ ਜਿਹੜਾ ਗੁਜਰਾਤੀ ਨਰਿੰਦਰ ਮੋਦੀ ਨੂੰ ਸਬਕ ਸਿਖਾਉਣ ਲਈ ਗੁਜਰਾਤੀਆਂ ਦੇ ਨੂੰ ਕਰਨਾ, ਤੇ ਤੀਜੀ ਜਿਹੜੀ ਗੱਲ ਆਪਾਂ ਕਰ ਸਕਦੇ ਹਾਂ ਵੀ ਜਿਹੜੇ ਹਥਿਆਰਾਂ ਦਾ ਰੂਪ ਰੇਖਾ ਬਦਲਣੀ, ਜਿਹੜੀ ਹਥਿਆਰਾਂ ਦੀ ਰੂਪ ਰੇਖਾ ਬਦਲ ਗਈ, ਹੁਣ ਬੁੱਕਲ ਦੇ ਹਥਿਆਰ ਕੰਮ ਨਹੀਂ ਕਰਦੇ, ਹੁਣ ਤਾਂ ਦੂਰ ਮਾਰ ਕਰਨ ਵਾਲੇ ਹਥਿਆਰ ਆ ਜਿਹੜੇ ਉਹੀ ਚੱਲਣਗੇ ਤੇ ਅੰਦਰ ਬੈਠੇ ਘਰੇ ਬੈਠੇ ਚੱਲਣਗੇ, ਇਹ ਤੁਹਾਡੇ ਸਾਹਮਣੇ ਆ। ਹੁਣ ਥੋੜੀ ਜੀ ਸਾਨੂੰ ਫਿਕਰ ਕਰਨਾ ਬਣਦਾ ਕਿਉਂਕਿ ਇਤਿਹਾਸ ਜਿਹੜਾ ਦੱਸਦਾ ਵੀ ਇਹੀ ਕੁਛ ਹੁੰਦਾ ਰਿਹਾ, ਪਰ ਮੈਨੂੰ ਲੱਗਦਾ ਐਤਕੀ ਵੀ ਡਿਪਲੋਮੈਟਿਕ ਪੱਧਰ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਆਧੁਨਿਕਤਾ ਨੂੰ ਵਰਤਿਆ ਜਾਊਗਾ, ਇੱਥੋਂ ਤੱਕ ਕਿ ਤੁਸੀਂ ਹੁਣ ਦੇਖਦੇ ਜਾਇਓ ਆਉਣ ਵਾਲੇ ਦਿਨਾਂ ਦੇ ਵਿੱਚ ਮੋਬਾਈਲ ਜ਼ਰੀਏ ਇਹੋ ਜਿਹੀਆਂ ਅਫਵਾਹਾਂ, ਸੋਸ਼ਲ ਮੀਡੀਆ ਜ਼ਰੀਏ ਇਹੋ ਜਿਹੀਆਂ ਗੱਲਾਂ ਫੈਲਾਈਆਂ ਜਾਣਗੀਆਂ ਜਿਹੜੀਆਂ ਕਿ ਕਿਤੇ ਨਾ ਕਿਤੇ ਉਹ ਵੀ ਜੰਗ ਦਾ ਹਿੱਸਾ ਹੋਣਗੀਆਂ, ਲੜਾਈ ਦਾ ਹਿੱਸਾ ਹੋਣਗੀਆਂ। ਇਹ ਹੁਣ ਸਾਡੇ ਤੇ ਦੇਣਾ ਵੀ ਅਸੀਂ ਕਿੰਨੀ ਕੁ ਸੂਝੀ ਵਾਲੇ ਹਾਂ ਵੀ ਅਸੀਂ ਗੱਲ ਨੂੰ ਪੜਤਾਲ ਕੇ ਸ਼ੇਅਰ ਕਰਦੇ ਹਾਂ ਕਿ ਫਿਰ ਪਹਿਲੇ ਮੈਨੇ ਕੀ ਤੋਂ ਦੇ ਲਈ ਉਹਨੂੰ ਸ਼ੇਅਰ ਕਰਦੇ ਹਾਂ। ਸੋ ਇਹ ਆਉਣ ਵਾਲੇ ਦਿਨਾਂ ਦੀ ਸਮੀਖਿਆ।
ਸੋ ਅੱਗੇ ਜੀ ਨਰਵੈਰ ਸਿੰਘ ਨਵੀ, ਵੈਸੇ ਉਹਨਾਂ ਦੇ ਸਵਾਲ ਦਾ ਜਵਾਬ ਆਈ ਥਿੰਕ ਤੁਸੀਂ ਆਲਰੇਡੀ ਦੇ ਚੁੱਕੇ ਹੋ ਜੀ। ਉਹਨਾਂ ਨੇ ਬਾਰਡਰ ਦੀ ਸੁੱਖ ਸੰਦ ਪੁੱਛੀ ਸੀ ਤੇ ਨਾਲੇ ਵੀ ਕਿਹਾ ਸੀਗਾ ਕਿ ਸਰਹੱਦੀ ਇਲਾਕੇ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ। ਸੋ ਉਹਨਾਂ ਨੂੰ ਮੇਰੇ ਖਿਆਲ ਚ ਆਪਾਂ ਆਲਰੇਡੀ ਪਹਿਲਾਂ ਜੀ ਇਹ ਗੱਲ ਕਰ ਚੁੱਕੇ ਹਾਂ। ਤੇ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਕਿ ਅੱਜ ਕੱਲ 2017 ਦੀਆਂ ਪੰਜਾਬ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ, ਐਨਆਰਆਈ ਵੋਟ ਬਣਾਉਣ ਦਾ ਜ਼ਿਕਰ ਸੋਸ਼ਲ ਮੀਡੀਆ ਤੇ ਛਿੜਿਆ ਹੋਇਆ ਹੈ, ਐਨਆਰਆਈ ਆਪਣੇ ਵਤਨ ਲਈ ਬੜੀ ਤੜਫ ਰੱਖਦੇ ਹਨ। ਮੇਰੀ ਹਰਮਨ ਰੇਡੀਓ ਨੂੰ ਗੁਜ਼ਾਰਿਸ਼ ਹੈ ਕਿ ਇਸ ਤੇ ਪ੍ਰੋਗਰਾਮ ਹੋਣਾ ਚਾਹੀਦਾ ਹੈ ਤੇ ਬਹੁਤ ਐਨਆਰਆਈ ਵੀਰ ਇੰਡੀਅਨ ਪਾਸਪੋਰਟ ਹੋਲਡਰ ਨੇ ਜੋ ਇਸ ਦਾ ਫਾਇਦਾ ਲੈ ਸਕਦੇ ਨੇ। ਆਮ ਆਦਮੀ ਪਾਰਟੀ ਦੀ ਰੈਲੀ ਵਿਚ ਤਲਵਾੜਾ ਸਾਹਿਬ ਨੇ ਮੀਡੀਆ ਨੂੰ ਵਕਾਊ ਕਿਹਾ, ਇਸ ਬਾਰੇ ਬ੍ਰਾਡ ਸਾਹਿਬ ਤੁਹਾਡਾ ਕੀ ਕਹਿਣਾ ਹੈ?
ਦੇਖੋ ਜੀ, ਪਹਿਲੀ ਗੱਲ ਤਾਂ ਜਿਹੜੀ ਮੈਦਾਨ ਭਖਿਆ ਹੋਣ ਕਾਰਨ ਵਾਕਈ ਜਿਹੜੀ ਐਨਆਰਆਈ ਦੀ ਵੋਟਾਂ ਨੇ ਪ੍ਰਭਾਵਿਤ ਕਰਨਾ ਥੋੜਾ ਬਹੁਤ, ਹੋਰ ਨਹੀਂ ਤਾਂ ਮਨ ਦੀ ਸੰਤੁਸ਼ਟੀ ਤਾਂ ਮਿਲਣੀ ਆ ਐਨਆਰਆਈ ਨੂੰ ਵੋਟ ਪਾਉਣ ਦੀ, ਤੇ ਅਸੀਂ ਇਹਦੇ ਲਈ ਬਹੁਤ ਸਾਰੀ ਗੱਲਬਾਤ ਕਰ ਵੀ ਚੁੱਕੇ ਹਾਂ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ, ਪਰ ਜ਼ਰੂਰ ਅਸੀਂ ਫੇਰ ਇਸ ਵੀਕਐਂਡ ਦੇ ਉੱਤੇ ਦੁਬਾਰਾ ਇਹ ਸਾਰੀ ਗੱਲਬਾਤ ਕਰਾਂਗੇ। ਜਿਹੜੀ ਉਹਨਾਂ ਦੀ ਵੈਬਸਾਈਟ ਵੀ ਅਸੀਂ ਦੱਸੀ ਸੀ ਸਾਰਾ ਕੁਛ ਉਹਨਾਂ ਵੀ ਕਿੱਥੇ ਜਾ ਕੇ ਤੁਸੀਂ ਕੀ ਰਜਿਸਟਰਡ ਕਰ ਸਕਦੇ ਹੋ, ਕੋਈ ਨਹੀਂ ਅਸੀਂ ਦੁਬਾਰਾ ਕਰਾਂਗੇ। ਥੋੜਾ ਜਾ ਸਲੋਗਨ ਜਾਂ ਐਡ ਹੀ ਬਣਾ ਕੇ ਚਲਾ ਦਈਏ ਵੀ ਜੇ ਤੁਸੀਂ ਐਨਆਰਆਈ ਹੋ ਤਾਂ ਭਾਈ ਤੁਸੀਂ ਇੱਥੇ ਜਾ ਕੇ ਆਪਣੀ ਵੋਟ ਰਜਿਸਟਰਡ ਕਰਾ ਸਕਦੇ ਹੋ। ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਅੱਜ ਉਹ ਕਹਿ ਕੇ ਪਰਮਾਨੈਂਟ ਹੀ ਚਲਾ ਦੇਣ ਆਉਣ ਵਾਲੇ ਕੁਛ ਟਾਈਮ ਲਈ ਉਹ। ਤੇ ਦੂਜੇ ਪਾਸੇ ਜਿਹੜੀ ਮੀਡੀਆ ਬਾਰੇ ਤਲਵਾੜ ਨੇ ਬੋਲਿਆ, ਮੈਂ ਖੁਦ ਤਾਂ ਉਹਨਾਂ ਦਾ ਬਿਆਨ ਨਹੀਂ ਸੁਣਿਆ, ਪਰ ਜੇ ਮੀਡੀਆ ਬਕਾਊ ਦੀ ਮੋਹਰ ਲੱਗਦੀ ਹੈ ਤਾਂ ਤਲਵਾੜ ਨੇ ਕੋਈ ਪਹਿਲੀ ਵਾਰ ਨਹੀਂ ਕਿਹਾ, ਤਲਵਾੜ ਨੇ ਕੋਈ ਪਹਿਲੀ ਵਾਰ ਦੋਸ਼ ਨਹੀਂ ਲਾਇਆ ਮੀਡੀਆ ਦੇ ਉੱਤੇ, ਦੋਸ਼ ਮੀਡੀਆ ਦੇ ਉੱਤੇ ਬਹੁਤ ਪਹਿਲਾਂ ਤੋਂ ਲੱਗਦੇ ਆਏ ਆ, ਤੇ ਇਹਦੇ ਵਿੱਚ ਅਤਕਥਨੀ ਵੀ ਨਹੀਂ। ਪਰ ਗੱਲ ਇੱਥੇ ਹੁੰਦੀ ਹੈ ਵੀ ਅਸੀਂ ਸਾਰਿਆਂ ਨੂੰ ਬਰਾਬਰ ਨਹੀਂ ਕਹਿ ਸਕਦੇ, 100% ਨਹੀਂ ਕਹਿ ਸਕਦੇ, ਉਹ ਚ ਚੰਗੇ ਮਾੜਿਆਂ ਦੀ ਰੇਸ਼ੋ ਆ, ਚੰਗੇ ਵੀ ਆ ਮਾੜੇ ਵੀ ਆ, ਪਰ ਮਾੜਿਆਂ ਦਾ ਬਹੁਤਾਤ ਹੋਣ ਕਰਕੇ ਚੰਗਿਆਂ ਦੀ ਜਿਹੜੀ ਕਿਤੇ ਹੋਂਦ ਆ ਉਹ ਦਿਖਾਈ ਨਹੀਂ ਦਿੰਦੀ। ਚੰਗਿਆਂ ਨੂੰ ਲੋਕ ਫਿਰ ਕਹਿ ਦਿੰਦੇ, ਉਹਨਾਂ ਨੂੰ ਵਿੱਚੇ ਲਪੇਟ ਦਿੰਦੇ ਆ ਵੀ ਇਹ ਵੀ ਬਕਾਊ ਲੋਕ ਆ, ਪਰ ਕਾਰਨ ਇਹ ਹੋ ਜਾਂਦਾ ਵੀ ਵਿਕਣ ਵਾਲਾ ਮੰਡੀ ਦੇ ਵਿੱਚ ਜਾ ਕੇ ਖੜ ਕੇ ਵਿਕਣ ਲਈ ਤਿਆਰ ਆ, ਪਰ ਜੇ ਉਹਦਾ ਖਰੀਦਦਾਰ ਹੀ ਨਾ ਕੋਈ ਹੋਊਗਾ ਤਾਂ ਉਹ ਵਿਕੂਗਾ ਕਿਵੇਂ? ਇਹ ਗੱਲ ਵੀ ਕਸੂਰ ਦੋਨੇ ਪਾਸੇ ਹੁੰਦਾ। ਸੋ ਜੇ ਖਰੀਦਦਾਰ ਖਰੀਦਦਾ ਜਾਂ ਆਫਰ ਕਰਦਾ ਜਾਂ ਮੁੱਲ ਲਾਉਂਦਾ, ਵਿਕਣ ਵਾਲਾ ਵੀ ਤਾਂ ਹੀ ਵਿਕਦਾ। ਸੋ ਇਹ ਵੀ ਇੱਕ ਉਹਨਾਂ ਲੋਕਾਂ ਦੇ ਉੱਤੇ ਵੀ ਆਉਂਦੀ ਹੈ ਜਿਹੜੇ ਲੋਕ 2 ਨੰਬਰ ਦਾ ਕੰਮ ਆਪਦਾ ਬਿਜ਼ਨਸ ਆ ਜਿਹਨਾਂ ਲੋਕਾਂ ਦਾ, ਤੇ ਉਹ ਆਪਦੇ ਪੈਸੇ ਦੇ ਜ਼ੋਰ ਦੇ ਉੱਤੇ ਜਾਂ ਆਪਦੀ ਚੌਧਰ ਦੇ ਜ਼ੋਰ ਦੇ ਉੱਤੇ ਮੀਡੀਆ ਨੂੰ ਖਰੀਦ ਲੈਂਦੇ ਆ, ਉਹ ਕਿਤੇ ਨਾ ਕਿਤੇ ਜ਼ਰੂਰ ਦੁੱਖ ਦੇਣ ਵਾਲੀ ਗੱਲ ਆ। ਮੈਂ ਪਰਸਨਲ ਪੱਧਰ ਤੇ ਵੀ ਮੈਂ ਇਸ ਚੀਜ਼ ਨੂੰ ਤੋਂ ਮੁਨਕਰ ਨਹੀਂ ਹੋ ਸਕਦਾ। ਮੈਂ ਦੇਖਿਆ ਵੀ ਜਿਹੜੇ ਲੋਕ ਖਬਰਾਂ ਲੈਣ ਦੇ ਪੈਸੇ ਲੈਂਦੇ ਆ, ਚਾਹੇ ਉਹ ਸਪਲੀਮੈਂਟ ਦੇ ਬਹਾਨੇ ਪੈਸੇ ਲੈਂਦੇ ਆ, ਸਾਲ ਤੋਂ ਸਪਲੀਮੈਂਟ ਕੱਢ ਲੈਂਦੇ ਆ, ਸਪਲੀਮੈਂਟ ਕੱਢ ਕੇ ਕਹਿੰਦੇ ਜੀ ਆ ਲਓ ਜੀ ਸਪਲੀਮੈਂਟ ਦਾ ਤੁਹਾਨੂੰ $2500 ਦਾ ਬਿੱਲ, ਤੇ ਲਓ ਜੀ ਫੇਰ ਤੁਹਾਡੀਆਂ ਅਸੀਂ ਸਾਲ ਭਰ ਖਬਰਾਂ ਲਾਵਾਂਗੇ। ਸੋ ਇਹੋ ਜੇ ਲੋਕਾਂ ਨੂੰ ਵੀ ਮੈਂ ਜਾਣਦਾ ਤੇ ਇਸ ਢੰਗ ਨਾਲ ਵੀ ਚੱਲਦਾ, ਤੇ ਇਹੋ ਜਿਹੇ ਲੋਕ ਉਹਨਾਂ ਨੂੰ ਸਪਲੀਮੈਂਟ ਵੀ ਦਿੰਦੇ ਆ ਜਿਹੜੇ ਹੈਰਾਨੀ ਇਸ ਚੀਜ਼ ਦੀ ਆਉਂਦੀ ਹੈ ਵੀ ਜਿਹਨਾਂ ਦਾ ਬਿਜ਼ਨਸ ਨਹੀਂ ਹੈ। ਮੈਂ ਬਹੁਤ ਸਾਰੇ ਇੱਥੇ ਮਾਫੀ ਚਾਹੁੰਦਾ, ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਦੁਨੀਆਂ ਦੇ ਵਿੱਚ ਜਾਣਦਾ, ਦੁਨੀਆਂ ਦੇ ਵਿੱਚ ਤੁਹਾਨੂੰ ਮੈਂ ਇਹੋ ਜਿਹੇ ਨਕਸ਼ੇ ਦਿਖਾ ਸਕਦਾ, ਹੁਣੇ ਕੈਨੇਡਾ ਦੇ ਟੂਰ ਜਾ ਕੇ ਵੀ ਲੋਕ ਸਪਲੀਮੈਂਟ ਦੇ ਨਾਂ ਤੇ ਗੁਰੂ ਘਰਾਂ ਤੋਂ ਪੈਸੇ ਲੈਂਦੇ ਆ, ਤੇ ਗੁਰੂ ਘਰ ਆ ਜਿਹੜੇ ਉਹ ਗੋਲਕ ਦੇ ਪੈਸੇ ਦਿੰਦੇ ਆ। ਹੁਣ ਗੁਰਦੁਆਰੇ ਨੂੰ ਦੱਸੋ ਕਿਹੜੀ ਐਡਵਰਟਾਈਜ਼ਮੈਂਟ ਦੀ ਲੋੜ ਆ, ਗੁਰਦੁਆਰੇ ਨੂੰ ਕੀ ਇਸ਼ਤਿਹਾਰ ਦੀ ਲੋੜ ਆ ਕਿਸੇ ਕਿਸਮ ਦੀ? ਕੋਈ ਲੋੜ ਨਹੀਂ। ਜੇ ਗੁਰਦੁਆਰੇ ਦੀ ਕੋਈ ਇਸ਼ਤਿਹਾਰ ਦੀ ਲੋੜ ਆ ਜਾਂ ਲੋੜ ਪੈਂਦੀ ਆ ਤਾਂ ਮੀਡੀਆ ਦੇ ਕੋਈ ਡਿਊਟੀ ਆ, ਮੀਡੀਆ ਦਾ ਫਰਜ਼ ਆ ਉਹਦਾ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਹੇ ਤੋਂ ਕਰਨਾ ਚਾਹੀਦਾ। ਹੁਣ ਅਸੀਂ ਇੱਥੇ ਸਾਡਾ ਇੱਥੇ ਆਪਣੇ ਅਸੂਲ ਦੇਖੀਏ ਤਾਂ ਸਾਨੂੰ ਪਤਾ ਜਿਵੇਂ ਅਗਲੇ ਵੀਕਐਂਡ ਤੇ ਇੱਥੇ ਸਾਡੇ ਤੇ ਸਰਬੱਤ ਖਾਲਸਾ ਪ੍ਰੋਸਪੈਕਟ ਗੁਰਦੁਆਰਾ ਸਾਹਿਬ ਦੇ ਵਿੱਚ ਖੇਡ ਮੇਲਾ ਕਰਾਇਆ ਜਾ ਰਿਹਾ, ਤੀਜਾ ਖੇਡ ਮੇਲਾ, ਤੇ ਸਾਨੂੰ ਉਹਦੇ ਲਈ ਸਾਡਾ ਇੱਥੋਂ ਦਾ ਮੀਡੀਆ ਹੋਣ ਕਰਕੇ ਸਾਡਾ ਫਰਜ਼ ਆ, ਅਸੀਂ ਉਹਦੇ ਲਈ ਪੋਸਟਰ ਲਾਇਆ, ਪੂਰੇ ਇੱਕ ਫੁੱਲ ਪੇਜ ਦਾ ਬੈਕਐਂਡ ਦੇ ਉੱਤੇ ਪੋਸਟਰ ਲਾਇਆ, ਨਾ ਸਾਨੂੰ ਪ੍ਰਬੰਧਕਾਂ ਨੇ ਕਿਹਾ, ਨਾ ਸਾਨੂੰ ਕਿਸੇ ਹੋਰ ਨੇ ਕਿਹਾ, ਸਾਡੀ ਡਿਊਟੀ ਸੀ, ਤੇ ਨਾ ਅਸੀਂ ਉਹਦੇ ਪੈਸਿਆਂ ਲਈ ਲਾਇਆ, ਕਿਉਂਕਿ ਉਹ ਗੁਰੂ ਘਰ ਦਾ ਕੰਮ ਆ ਤੇ ਗੁਰੂ ਘਰ ਦੇ ਵਿੱਚ ਉਹ ਪ੍ਰੋਜੈਕਟ ਹੋ ਰਿਹਾ, ਤੇ ਅਸੀਂ ਗੁਰੂ ਘਰ ਦੇ ਗੋਲਕ ਦੇ ਪੈਸੇ ਥੋੜਾ ਮੰਗਾਂਗੇ ਉਹਨਾਂ ਨੂੰ ਵੀ ਲਓ ਜੀ ਤੁਸੀਂ ਗੇਮਾਂ ਕਰਾ ਰਹੇ ਹੋ, ਨਾਲੇ ਤਾਂ ਇੰਨਾ ਕੰਮ ਕਰ ਰਹੇ, ਇੰਨੀਆਂ ਖੇਡਾਂ ਕਰਾ ਰਹੇ, ਤੇ ਉਲਟਾ ਅਸੀਂ ਕਹੀਏ ਵੀ ਲਓ ਜੀ ਸਾਨੂੰ ਇੰਨੇ ਪੈਸੇ ਦਿਓ ਤੇ ਫਿਰ ਅਸੀਂ ਤੁਹਾਨੂੰ ਪ੍ਰਮੋਟ ਕਰਦੇ ਹਾਂ ਜਾਂ ਖਬਰ ਲਾਉਣੇ ਹਾਂ ਜਾਂ ਤੁਹਾਡਾ ਪੋਸਟਰ ਲਾਉਣੇ ਹਾਂ। ਸੋ ਇਹ ਚੀਜ਼ਾਂ ਹੁੰਦਾ, ਸੋ ਕਸੂਰ ਕਿਤੇ ਨਾ ਕਿਤੇ ਦੋਨੇ ਪਾਸੇ ਹੈ ਜੀ।
ਜੀ ਸੋ ਅੱਗੇ ਜੀ ਮਨਦੀਪ ਸਿੰਘ ਕ੍ਰੇਜੀਵਨ ਤੋਂ ਕਹਿ ਰਹੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਭਾਜੀ ਬਾਰਡਰ ਕ੍ਰੋਸ ਕਰਨਾ ਸ਼ੋਲਡਰ ਨਹੀਂ, ਪਰ ਇੰਡੀਅਨ ਚੈਨਲ ਕਹਿ ਰਹੇ ਨੇ ਕਿ ਮੋਦੀ ਨੇ ਲਿਆ ਬਦਲਾ, ਸੋ ਪੁੱਛ ਰਹੀ ਆ ਜੀ ਇਹ ਕਿੱਥੋਂ ਕੁ ਤੱਕ ਸਹੀ ਆ?
ਦੇਖੋ ਮੈਂ ਤਾਂ ਪਹਿਲਾਂ ਸ਼ੁਰੂ ਚ ਹੀ ਕਹਿ ਚੁੱਕਿਆ ਵੀ ਇਹ ਗੱਲ ਜਿਹੜੀਆਂ ਚੈਨਲਾਂ ਵਾਲੇ ਆ ਨਾ ਜਿਹੜੀਆਂ ਗੱਲਾਂ ਕਰ ਰਹੇ ਆ ਉਹ ਮੋਦੀ ਨਹੀਂ ਕਹਿ ਰਿਹਾ, ਮੋਦੀ ਦੀ ਸਰਕਾਰ ਨਹੀਂ ਕਹਿ ਰਹੀ। ਮੋਦੀ ਦੀ ਸਰਕਾਰ ਨੇ ਤਾਂ ਆਪਦੀ ਮੀਟਿੰਗ ਕੀਤੀ, ਮੀਟਿੰਗ ਬਾਅਦ ਕਹਿਤਾ ਜੀ ਸਾਡਾ ਆਪਰੇਸ਼ਨ ਇਜ਼ ਓਵਰ। ਜਿਹੜੀ ਰਣਵੀਰ ਸਿੰਘ ਦੇ ਸ਼ਬਦ ਸੀ ਉਹਦੇ ਚ ਤੁਸੀਂ ਸੁਣੋਗੇ, ਅੰਗਰੇਜ਼ੀ ਚ ਵੀ ਬੋਲਿਆ, ਹਿੰਦੀ ਚ ਵੀ ਬੋਲਿਆ, ਉਹਨਾਂ ਨੇ ਡਾਇਰੈਕਟ ਕਿਹਾ ਆਪਰੇਸ਼ਨ ਇਜ਼ ਓਵਰ, ਸੋ ਮੀਨਸ ਕੰਮ ਖਤਮ, ਗੱਲ ਨਿਬੜ ਗਈ। ਤੁਸੀਂ ਸਾਡੇ 17 ਮਾਰ ਕੇ ਗਏ, ਅਸੀਂ ਤੁਹਾਡੇ 40 ਮਾਰੇ, ਘਰੇ ਵਾੜ ਕੇ ਮਾਰੇ, ਇੱਕ ਠੋਕ ਕੇ ਕਹਿਣੇ ਆ, ਜਮਾ ਅਸੀਂ ਉਲੰਘਣਾ ਕੀਤੇ LOC ਦੀ, ਪਰ ਅਸੀਂ ਕਿਸੇ ਚੀਜ਼ ਦਾ ਹੋਰ ਨੁਕਸਾਨ ਨਹੀਂ ਕੀਤਾ, ਇਹਨੂੰ ਸਰਜੀਕਲ ਰੱਖਿਆ, ਤੇ ਸਾਡੀ ਸਰਜੀਕਲ ਸਟ੍ਰਾਈਕ ਦੇ ਤਹਿਤ ਸਾਡੀ ਹਦਾਇਤ ਸੀ ਸਾਡੇ ਕਮਾਂਡਰ ਨੂੰ ਵੀ ਕਿਸੇ ਇੱਕ ਇੱਟ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ, ਤੇ ਉਹ ਅਸੀਂ ਕੀਤਾ, ਗੱਲ ਨਿਬੜ ਗਈ। ਪਰ ਇਹ ਤਾਂ ਚੈਨਲਾਂ ਵਾਲੇ ਕਹਿ ਰਿਹਾ ਨਾ, ਚੈਨਲਾਂ ਵਾਲੇ ਇੱਕ ਠੋਕ ਠੋਕ ਕੇ ਕਹਿ ਰਿਹਾ ਜੀ ਜੇ ਹੋ ਗਿਆ ਵੋ ਹੋ ਗਿਆ, ਹਮਨੇ ਜੇ ਕਰ ਦਿਆ, ਤੇ ਬਣਾ ਬਣਾ ਕੇ ਗ੍ਰਾਫਿਕਸ ਦਿਖਾ ਰਹੇ ਆ ਵੀ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਕੀ ਹੋਇਆ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵੀਡੀਓ ਦੀ ਗੱਲ ਆਉਂਦੀ ਹੈ ਵੀ ਵੀਡੀਓਗ੍ਰਾਫੀ ਹੋਈ ਆ ਡਰੋਨ ਨਾਲ ਸਾਰੇ ਹਮਲੇ ਦੀ, ਕਿਉਂਕਿ ਅੱਜ ਕੱਲ ਆਪਦੇ ਆਪ ਨੂੰ ਸਾਬਤ ਕਰਨ ਲਈ ਵੀ ਇਹ ਗੱਲਾਂ ਹੁੰਦੀਆਂ, ਸੋ ਉਹ ਸਾਹਮਣੇ ਲਿਆਊਗੀ ਸੱਚ ਸਾਰਿਆਂ ਦਾ ਵੀ ਅਸਲੀਅਤ ਕੀ ਸੀ
ਜੀ। ਸੋ ਅੱਗੇ ਸੱਤ ਦੇ ਪੰਤੀ ਦਾ ਉਹ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ, ਉਹਨਾਂ ਨੇ ਸਰਜੀਕਲ ਸਟ੍ਰਾਈਕ ਦੇ ਬਾਰੇ ਗੱਲ ਕੀਤੀ ਆ, ਤੇ ਕਹਿੰਦੇ ਕਿ ਹੁਣ ਮੋਦੀ ਦਾ 56 ਦਾ ਸੀਨਾ ਲੱਗਿਆ ਜਾਂ ਨਹੀਂ, ਆਪਣੇ ਵਿਚਾਰ ਸਾਂਝੇ ਕਰਨਾ ਪਲੀਜ਼।
ਦੇਖੋ ਦੇਖੋ ਤੁਸੀਂ 56 ਇੰਚ ਦੇ ਸੀਨੇ ਵਾਲਾ ਡਾਇਲੋਗ ਕਹਿ ਕਹਿ ਕੇ ਨਾ, ਕੱਲੇ ਮੋਦੀ ਦਾ ਡਾਇਲੋਗ ਜੇ ਕੋਈ ਅਸੀਂ ਕਹਿ ਕਹਿ ਕੇ ਅਸੀਂ ਉਹਨਾਂ ਨਿਹੱਥਿਆਂ ਬਾਰੇ ਗੱਲ ਸੋਚੀਏ, ਉਹਨਾਂ ਫੌਜੀਆਂ ਬਾਰੇ ਨਾ, ਕੱਲੇ ਉਹਨਾਂ ਲੋਕਾਂ ਬਾਰੇ ਵੀ ਸੋਚੀਏ ਜਿਹੜਾ ਘਰ ਪਰਿਵਾਰ ਛੱਡੀ ਜਾਂਦਾ, ਇੱਕ ਬੰਦਾ ਆਪਦੀ ਹੋਮਿਓ ਹੈਂਕੜੀ ਦਬਾਉਣ ਲਈ ਵੀ ਮੈਂ 56 ਇੰਚ ਦਾ ਸੀਨਾ 56 ਇੰਚ ਮੋਦੀ ਨੇ ਹਰ, ਮੈਂ ਨੀ ਕਹਿ ਰਿਹਾ ਵੀ ਮੋਦੀ ਨੇ ਕਾਲ ਕੀਤੀ ਜਾਂ ਮੋਦੀ ਨੇ ਅਟੈਕ ਕੀਤਾ, ਪਰ ਜਿਹੜੇ ਉਂਗਲਾਂ ਲਾਉਣ ਵਾਲੇ ਆ ਨਾ 56 ਇੰਚ ਦੇ ਸੀਨੇ ਕਹਿ ਕਹਿ ਕੇ ਉਂਗਲਾਂ ਲਾਉਣ ਵਾਲੇ ਜਾਂ ਪੰਪ ਦੇਣ ਵਾਲੇ ਜਾਂ ਚੈਨਲਾਂ ਵਾਲੇ ਭੜਕਾਉਣ ਵਾਲੇ, ਉਹਨਾਂ ਲੋਕਾਂ ਨੂੰ ਸੋਚਣਾ ਪੈਣਾ ਵੀ ਉਹ ਇੱਕ ਨਾ ਗਲਤ ਇਨਵਾਇਰਮੈਂਟ ਕ੍ਰੀਏਟ ਕਰ ਰਹੇ ਆ, ਉਹ ਗਲਤ ਕਰ ਰਹੇ ਆ, ਲੋਕਾਂ ਦੀ ਮੌਤ ਦਾ ਸਮਾਨ, ਲੋਕਾਂ ਦੀ ਮੌਤ ਦੇ ਸਮਾਨ ਇਕੱਠਾ ਕਰਨ ਚ ਤੇ ਮੌਤ ਨੂੰ ਲਿਆਉਣ ਦੇ ਲਈ ਭਾਈ ਭਾਈਵਾਲ ਆ। ਹੁਣ ਜੇ ਮੈਂ ਇੱਥੇ ਰੇਡੀਓ ਤੇ ਬੈਠ ਕੇ ਜਾਂ ਹਰਮਨ ਰੇਡੀਓ ਇਹ ਰੌਲਾ ਪਾਵੇ ਚਲੋ ਤੁਹਾਨੂੰ ਹੁਣੇ ਅਟੈਕ ਕਰਨਾ ਚਾਹੀਦਾ, ਐਂ ਕਰ ਦਿਓ ਵੋ ਕਰ ਦਿਓ ਮਰ ਜਾਓ ਮਾਰ ਦਿਓ, ਤਾਂ ਉਹ ਅਸੀਂ ਕਿਤੇ ਨਾ ਕਿਤੇ ਅੱਗ ਲਾਉਣ ਵਾਲਿਆਂ ਚ ਸਾਡਾ ਨਾਂ ਆਊਗਾ, ਅੱਗ ਬੁਝਾਉਣ ਵਾਲਿਆਂ ਚ ਨਹੀਂ ਆਉਂਦਾ। ਸੋ ਦੋਸਤੋ ਬੇਨਤੀ ਇਹ ਆ ਵੀ ਮੋਦੀ ਦਾ ਸੀਨਾ ਚਾਹੇ 56 ਇੰਚ ਦਾ ਚਾਹੇ 64 ਇੰਚ ਦਾ ਉਹਨੂੰ ਤੁਸੀਂ ਛੱਡੋ, ਜਿਹੜਾ ਇੱਕ ਚੰਗਾ ਰਾਜਕਾਜ ਚੰਗੇ ਕੰਮ ਆ ਜਿਹੜੇ ਉਹਨੂੰ ਸਲਾਹੋ ਤੇ ਉਸ ਨੂੰ ਵਡਿਆਈ ਦਿਓ। ਮੈਂ ਖੁਦ ਮੋਦੀ ਦੀ ਇੱਕ ਗੱਲ ਦਾ ਕਾਇਲ ਹਾਂ ਤੇ ਮੈਂ 20 ਵਾਰੀ ਬੋਲੀ ਹੈ ਇਹ ਗੱਲ, ਭਾਵੇਂ ਮੋਦੀ ਦੇ ਉੱਤੇ ਕਾਤਲ ਹੋਣ ਦਾ ਦੋਸ਼ ਲੱਗੀ ਗਿਆ, ਭਾਵੇਂ ਦੰਗੇ ਭੜਕਾਉਣ ਦਾ ਲੱਗਿਆ, ਚਾਹੇ ਕੁਛ ਵੀ ਕੀਤਾ, ਪਰ ਮੈਂ ਇੱਕ ਗੱਲ ਦਾ ਕਾਇਲ ਹਾਂ ਵੀ ਉਹ ਬੰਦਾ ਮਿਹਨਤੀ ਆ, ਉਹ ਬੰਦਾ ਆਪਦੇ 18 ਘੰਟੇ ਕੰਮ ਕਰਦਾ ਅਣਥੱਕ, ਜਦੋਂ ਦਾ ਮੁੱਖ ਪ੍ਰਧਾਨ ਮੰਤਰੀ ਬਣਿਆ ਛੁੱਟੀ ਨੀ ਲਈ ਬੰਦੇ ਨੇ, ਦਿਨ ਰਾਤ ਇੱਕ ਗਿਰ ਕੇ ਤੁਰਿਆ ਫਿਰਦਾ, ਇਹ ਵੱਖਰੀ ਗੱਲ ਆ ਵੀ ਉਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਿਹੜੀ ਉਹਦੀ ਮਨਸ਼ਾ ਮਾੜੀ ਆ ਕਿਤੇ ਨਾ ਕਿਤੇ, ਤੇ ਉਹ ਮਨਸ਼ਾ ਨੂੰ ਉਹ ਸੁਧਾਰ ਕੇ ਜੇ ਜਾਂ ਮਿਹਨਤੀ ਬੰਦਾ ਕਿਸੇ ਨੂੰ ਵੀ, ਜਿਹੜੇ ਉਹਨੇ ਪਹਿਲੇ ਦਿਨ ਭਾਸ਼ਣ ਦਿੱਤਾ ਵੀ ਮੈਂ ਇੱਕ ਮਿਹਨਤੀ ਮਜ਼ਦੂਰ ਮਿਲ ਗਿਆ ਭਾਰਤ ਨੂੰ, ਉਹ ਚ ਕੀ ਹੈ ਅਤਕਥਨੀ ਹੈ ਦੱਸੋ? ਉਹ ਚ ਕੋਈ ਅਤਕਥਨੀ ਨੀ, ਉਹ ਕਰ ਰਿਹਾ ਕੰਮ, ਉਹ ਤੁਰ ਰਿਹਾ, ਮਿਹਨਤ ਕਰ ਰਿਹਾ, ਸਭ ਕੁਛ ਕਰ ਰਿਹਾ, ਜਿਹੜੀਆਂ ਗੱਲਾਂ ਕਰ ਰਿਹਾ ਉਹ ਵੀ ਜਾਇਜ਼ ਕਰ ਰਿਹਾ, ਪਰ ਜਿਹੜੇ ਲੋਕ ਆ ਉਹ ਨੀ ਜਾਣ ਦਿੰਦੇ ਪਹਿਲੀ ਗੱਲ ਤਾਂ, ਦੂਜਾ ਜਿਹੜਾ ਜਿਹੜੀ ਉਹਦੀ ਮਨਸ਼ਾ ਜਾਂ ਉਹਦੀ ਪਾਰਟੀ ਦੀ ਮਨਸ਼ਾ ਵੀ ਇੱਕ ਹਿੰਦੂਤਵ ਹਿੰਦੂ ਰਾਜ ਜਾਂ ਕੁਝ ਇੱਕ ਜਿਹੜੀ ਚ ਸਰਕੂਲਰਿਜ਼ਮ ਨੂੰ ਕਿਤੇ ਥਾਂ ਨਹੀਂ, ਉਹ ਚੀਜ਼ਾਂ ਮਾੜੀਆਂ, ਉਹਨੂੰ ਅਸੀਂ ਸ਼ਰੇਆਮ ਨਿੰਦੇ ਆ ਵੀ ਭਾਈ ਇਹ ਚੀਜ਼ਾਂ ਤੋਂ ਉੱਚੇ ਉੱਠ ਕੇ ਇੱਕ ਪ੍ਰਧਾਨ ਮੰਤਰੀ ਨੂੰ ਕੰਮ ਕਰਨਾ ਚਾਹੀਦਾ। ਪਰ ਜਿਹੜਾ ਪਿਛਲੇ 10-15 ਦਿਨਾਂ ਤੋਂ ਜੋ ਵਾਰਦਾਤ ਹੋਈ ਜਾਂ ਬਾਹਰ ਪਹਿਲੀ ਵਾਰ ਜਦੋਂ ਉੜੀ ਹਮਲੇ ਤੋਂ ਬਾਅਦ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ, ਤਾਂ ਉਦਣ ਵੀ ਉਹਨੇ ਪਾਕਿਸਤਾਨ ਨੂੰ ਇਹੀ ਗੱਲ ਕਹੀ ਹੈ, ਕਿਉਂਕਿ ਉਹ ਕੁਰਸੀ ਬੋਲ ਰਹੀ ਸੀ, ਕੁਰਸੀ ਦੀ ਜ਼ਿੰਮੇਵਾਰੀ ਬੋਲ ਰਹੀ ਸੀ ਮੋਦੀ ਨੂੰ, ਤਾਂ ਉਹ ਕਹਿ ਰਿਹਾ ਵੀ ਭਾਈ ਆਓ ਜੇ ਲੜਨਾ ਤਾਂ ਬੇਰੁਜ਼ਗਾਰੀ ਖਿਲਾਫ਼ ਲੜੀਏ, ਪਾਕਿਸਤਾਨ ਆਪਦੇ ਮੁਲਕ ਚੋਂ ਬੇਰੁਜ਼ਗਾਰੀ ਕੱਢੇ, ਅਸੀਂ ਆਪਦੇ ਮੁਲਕ ਚੋਂ, ਤਾਂ ਫੇਰ ਦੇਖੀਏ ਕੌਣ ਜਿੱਤ ਗਿਆ, ਕਿਹਨੇ ਪਹਿਲਾਂ ਬੇਰੁਜ਼ਗਾਰੀ ਕੱਢੀ, ਕਿਹਨੇ ਗਰੀਬੀ ਪਹਿਲਾਂ ਚੱਕੀ। ਸੋ ਇਹ ਉਹ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਕੁਰਸੀ ਦੀਆਂ ਤੇ ਇੱਕ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ। ਪਰ ਜੇ ਹੁਣ ਕਹੀਏ ਵੀ ਅਸੀਂ 56 ਇੰਚ ਦੇ ਸੀਨੇ ਨੂੰ ਸਾਬਤ ਕਰਨ ਲਈ ਲੱਖਾਂ ਲੋਕ ਮਰਵਾ ਦਈਏ, ਤਾਂ ਮੈਂ ਤਾਂ ਇਸ ਦੇ ਹੱਕ ਦੇ ਵਿੱਚ ਨਹੀਂ, ਮੇਰੇ ਹਿਸਾਬ ਨਾਲ ਫਿਰ ਤਾਂ ਮੇਰੇ ਵਰਗਾ 25 ਇੰਚ ਦਾ ਸੀਨਾ ਹੀ ਚੰਗਾ ਜੀ, ਜਿਹੜਾ ਕਿਸੇ ਨੂੰ ਮਰਨ ਮਰਾਉਣ ਦੀਆਂ ਗੱਲਾਂ ਤਾਂ ਨਹੀਂ ਕਰਦਾ
ਜੀ। ਸੋ ਅੱਗੇ ਜੀ ਮਨਿੰਦਰ ਸਿੰਘ ਹਾਂਸ, ਮੋਹਿੰਦਰ ਸਿੰਘ ਹਾਂਸ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਮਿੰਟੂ ਜੀ, ਵਾਰ ਇਜ਼ ਨਾਟ ਸੋਲੂਸ਼ਨ ਐਂਡ ਮੇ ਇਲੈਕਸ਼ਨ ਵਿਲ ਕੈਂਸਲ ਬਿਕੋਜ਼ ਆਫ ਵਾਰ।
ਦੇਖੋ ਇਹ ਅਜੇ ਦੂਰ ਦੀ ਗੱਲ ਆ, ਇਲੈਕਸ਼ਨਾਂ ਦੀ ਗੱਲ ਆ, ਇਹ ਐਮਰਜੈਂਸੀਆਂ ਵੀ ਲੱਗ ਸਕਦੀਆਂ, ਸਭ ਕੁਛ ਹੋ ਸਕਦਾ, ਪਰ ਫਿਲਹਾਲ ਤਾਂ ਅਸੀਂ ਇੱਕ ਗੱਲ ਦੀ ਦੁਆ ਕਰੀਏ ਵੀ ਇਹ ਜੰਗ ਨਾ ਲੱਗੇ ਤਾਂ ਵਧੀਆ। ਇਹ ਜੰਗ ਦੇ ਨਾਲ ਜਿਹੜਾ ਸਾਨੂੰ ਚਾਹ ਨਾ, ਬਹੁਤ ਸਾਰੇ ਲੋਕਾਂ ਨੂੰ ਚਾਹ ਵੀ ਅਸੀਂ ਉਹ ਦੇਖੋ ਦਿਖਾਤੀ ਪੰਜੀ ਦਾ ਭੌਣ ਦਿਖਾਤਾ, ਆਹ ਇੱਕ ਗੱਲ ਕਰਨ ਲਈ ਉਹ ਲੋਕਾਂ ਦੀਆਂ ਕੋਈ ਉਹਨਾਂ ਨੂੰ ਚੇਤੇ ਨਹੀਂ, ਬੈਠਾ ਇੱਥੇ ਮੇਰੇ ਵਰਗਾ ਆਸਟ੍ਰੇਲੀਆ 'ਚ ਕਹਿ ਰਹਿੰਦਾ ਚੱਕ ਦੇ ਟੁੱਡੇ, ਚੱਕ ਦੇ ਟੁੱਡੇ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿੰਨੇ ਬੰਦੇ ਮਰਨਗੇ, ਕਿੰਨੀਆਂ ਮਾਵਾਂ ਦੇ ਪੁੱਤ ਮਰਨਗੇ, ਕਿੰਨੀਆਂ ਚੀਜ਼ਾਂ ਰੁਲਣਗੀਆਂ, ਕਿੰਨੀਆਂ ਉਦੋਂ ਬਾਅਦ ਆਉਣੀਆਂ ਜਨਰੇਸ਼ਨਾਂ ਖਤਮ ਹੋਣਗੀਆਂ। ਅੱਜ ਵੀ ਅਸੀਂ 47 ਦਾ 47 ਦੀਆਂ ਗੱਲਾਂ ਕਰਦੇ ਹਾਂ, 10 ਲੱਖ ਬੰਦਾ ਜਿਹਦਾ ਉਹ ਚ ਮੋਇਆ ਜਾਂ ਜਿਹੜਾ ਘਰ ਬਾਰ ਛੱਡ ਕੇ ਆਇਆ, ਹਵੇਲੀਆਂ ਛੱਡ ਕੇ ਆਇਆ, ਉਹਨੂੰ ਪੁੱਛੋ ਵੀ ਉਹਨੇ ਆ ਕੇ, ਜੇ ਤੁਹਾਨੂੰ ਅੱਜ ਕਿਹਾ ਜਾਵੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਆ ਕੇ ਘਰ ਬਾਰ ਬਣਾ ਲਿਆ, ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਆ ਕੇ ਘਰ ਬਾਰ ਬਣਾਇਆ, ਇੰਨੀ ਮਿਹਨਤ ਕਰਕੇ ਬਣਾਇਆ, ਤੇ ਤੁਹਾਨੂੰ ਕਿਹਾ ਜਾਵੇ ਵੀ ਚੱਕੋ ਡੰਡਾ ਡੇਰਾ ਤੇ ਉੱਥੇ ਜਾ ਕੇ ਇੱਕ ਸਰਕਾਰ ਤੁਹਾਨੂੰ ਤੰਬੂ ਤੇ 3 ਡਾਂਗਾਂ ਦੇ ਦੇ ਵੀ ਇਹਦੇ ਵਿੱਚ ਰਹੋ, ਤੇ ਤੁਸੀਂ ਡਿੱਕੀ ਜਾਓ ਤਾਂ ਉੱਡਦੇ ਹੈਲੀਕਾਪਟਰ ਬੰਨੀ ਵੀ ਉਹ ਭਾਈ ਚੌਲਾਂ ਦੇ ਪੈਕਟ ਸਿੱਟੂਗਾ ਤੇ ਅਸੀਂ ਖਾ ਲਾਂਗੇ, ਤੇ ਨਹੀਂ ਤਾਂ ਅਸੀਂ ਮਰਦੇ ਹਾਂ ਭੁੱਖੇ। ਜੇ ਤੁਹਾਨੂੰ ਤੁਹਾਡੇ ਲਈ ਆਪਦੇ ਤੇ ਢੁੱਕ ਕੇ ਦੇਖੋ ਵੀ ਤੁਹਾਨੂੰ ਇਹ ਜਿਹੇ ਹਾਲਾਤ ਮਿਲਣ, ਤਾਂ ਤੁਸੀਂ ਕੀ ਇਹ ਗੱਲਾਂ ਨੂੰ ਕਹੋਗੇ ਵੀ ਜੰਗ ਹੋਣੀ ਚਾਹੀਦੀ ਆ? ਸੋ ਮੈਂ ਕਿਤੇ ਵੀ ਰਾਜੀ ਨਹੀਂ ਜੀ, ਜਿਹੜੇ ਬੰਦੇ ਜੰਗ ਨੂੰ ਸਮਰਥਨ ਦਿੰਦੇ ਆ ਜਾਂ ਜਿਹੜੇ ਬੰਦੇ ਜੰਗ ਦੀ ਦਾ ਚਾ ਮਨਾ ਰਹੇ ਆ, ਉਹ ਗੱਲਾਂ ਤੋਂ ਕਿਤੇ ਵੀ ਰਾਜੀ ਨਹੀਂ। ਜੇ ਪਾਕਿਸਤਾਨ ਜਿਹੜੇ ਢੰਗ ਦੇ ਅਟੈਕ ਕਰ ਰਿਹਾ ਜਾਂ ਜਿਹੜੀਆਂ ਜੇ ਉਹਦਾ ਜਵਾਬ ਦਿੱਤਾ ਅੱਤਵਾਦੀ ਹਮਲਿਆਂ ਦਾ ਦਿੱਤਾ, ਤਾਂ ਉਹਦੇ ਲਈ ਪਾਕਿਸਤਾਨ ਨੂੰ ਵੀ ਅਸੀਂ ਤਾਂ ਇਹੀ ਗੱਲ ਕਹਾਂਗੇ ਵੀ ਜੇ ਉਹ ਭਾਈ ਇਹ ਚੀਜ਼ਾਂ ਛੱਡ ਦੇ, ਕਿਉਂ ਉਹ ਦਾਊਦ ਨੂੰ ਪਨਾਹ ਦੇ ਰਿਹਾ, ਕਿਉਂ ਅਜ਼ਰ ਮਸੂਦ ਨੂੰ ਦੇ ਰਿਹਾ, ਕਿਉਂ ਇਹ ਜਿਹੇ ਹਾਲਾਤ ਪੈਦਾ ਹੁੰਦੇ ਆ? ਸੋ ਜਿਹੜਾ ਉਹ ਅਮਰੀਕਾ ਤੋਂ ਫੰਡ ਲੈਂਦਾ ਸੀ, ਜਿਹਦੇ ਪਿੱਛੇ ਕੂਟਨੀਤੀ ਸੀ, ਉਹ ਵੀ ਹੁਣ ਤੱਕ ਕਿਤੇ ਨਾ ਕਿਤੇ ਖਤਮ ਹੋ ਚੁੱਕਿਆ। ਹੁਣ ਉਹ ਚਾਈਨਾ ਤੋਂ ਭਾਲ ਰਿਹਾ ਉਹੀ ਫੰਡ ਜਿਹੜਾ ਅਰਬਾਂ ਡਾਲਰ ਅਮਰੀਕਾ ਤੋਂ ਆਉਂਦਾ ਸੀ, ਪਰ ਜਦੋਂ ਦਾ ਅਮਰੀਕਾ ਦੇ ਵਿੱਚ ਓਬਾਮਾ ਸਰਕਾਰ ਆਉਣ ਕਾਰਨ ਗੋਰਿਆਂ ਦਾ ਪ੍ਰਭਾਵ ਘਟਿਆ, ਉਦੋਂ ਬਾਅਦ ਤੋਂ ਤੁਸੀਂ ਨੋਟ ਕੀਤਾ ਹੋਣਾ ਵੀ ਪਾਕਿਸਤਾਨ ਦੇ ਫੰਡ ਬੈਕ ਹੁੰਦੇ ਹੁੰਦੇ ਤੇ ਹੁਣ 10% ਰਹਿ ਗਏ ਆ ਓਬਾਮਾ ਦੇ 8 ਸਾਲਾਂ ਦੇ ਵਿੱਚ। ਉਹਦਾ ਇਹੀ ਕਾਰਨ ਆ ਰਿਹਾ ਵੀ ਉਹ ਇੱਕ ਜਿਹੜੇ ਢੰਗ ਨਾਲ ਮੈਂ ਪਾਕਿਸਤਾਨ ਨੂੰ ਦੇਖਿਆ ਜਾ ਰਿਹਾ ਸੀ, ਯੂਜ਼ ਕਰਨ ਲਈ ਦੇਖਿਆ ਜਾ ਰਿਹਾ ਸੀ, ਉਹਦੀ ਧਰਤੀ ਨੂੰ ਯੂਜ਼ ਕਰਨ ਦੇਖਿਆ ਜਾ ਰਿਹਾ ਸੀ, ਉਹਦੀ ਹੁਣ ਲੱਗਦਾ ਅਮਰੀਕਾ ਨੂੰ ਇਹ ਲੱਗਦਾ ਵੀ ਉਹਦੀ ਕੋਈ ਲੋੜ ਨਹੀਂ ਹੈ, ਤੇ ਅਮਰੀਕਾ ਨੂੰ ਭਾਰਤ ਵਰਗੇ ਇੱਕ ਸੰਪੰਨ ਦੇਸ਼ ਨਾਲ ਹੱਥ ਮਿਲਾਉਣਾ ਚਾਹੀਦਾ। ਸੋ ਉਹ ਵੀ ਇੱਕ ਕਿਤੇ ਨਾ ਕਿਤੇ ਨਤੀਜੇ ਸਾਹਮਣੇ ਆ ਰਹੇ ਆ, ਤੇ ਉਹੀ ਪਾਕਿਸਤਾਨ ਦੀ ਹੜਬੜਾਹਟ ਵੀ ਸਾਹਮਣੇ ਆ ਰਹੀ ਆ। ਹੁਣ ਪਾਕਿਸਤਾਨ ਵਾਲੇ ਤਾਂ ਸਿਆਸੀ ਲੋਕ ਇੱਥੋਂ ਤੱਕ ਕਹਿ ਰਹੇ ਆ ਵੀ ਜਿਹੜਾ ਜੰਗ ਵਾਲਾ ਮਾਹੌਲ ਕ੍ਰੀਏਟ ਕੀਤਾ ਗਿਆ ਜਾਂ ਜਿਹੜਾ ਜੰਗ ਵਾਲੀਆਂ ਗੱਲਾਂ ਹੋ ਰਹੀਆਂ, ਉਹ ਸਿਰਫ ਤੇ ਸਿਰਫ ਇਮਰਾਨ ਖਾਨ ਦੀ ਰੈਲੀ ਹੋ ਰਹੀ ਹੈ ਸਵੇਰੇ ਪਰਸੋਂ, ਉਹਨੂੰ ਛੋਟਾ ਕਰਨ ਲਈ ਹੈ ਵੀ ਉਹ ਰੈਲੀ ਖਤਮ ਕਰ ਦਿੱਤੀ ਜਾਵੇ, ਇਮਰਾਨ ਖਾਨ ਤੇਜ਼ੀ ਨਾਲ ਉੱਭਰ ਕੇ ਆ ਰਿਹਾ ਤੇ ਵੀ ਉਹਨੂੰ ਖਤਮ ਕਰ ਦਈਏ ਤੇ ਉਦੋਂ ਬਾਅਦ ਫੇਰ ਕੋਈ ਰੌਲਾ ਨਹੀਂ ਹੋਣਾ। ਸੋ ਇਹ ਇੱਥੋਂ ਤੱਕ ਵੀ ਸਿਆਸਤ ਤਾਂ ਗਰਮ ਚੱਲ ਰਹੀ ਹੈ, ਇੱਥੋਂ ਤੱਕ ਵੀ ਗੱਲਾਂ ਦੇ ਅੰਦਾਜ਼ੇ ਲਾਏ ਜਾ ਰਹੇ ਆ। ਸੋ ਇਹ ਚੋਂ ਵੀ ਕੋਈ ਅਤਕਥਨੀ ਜਾਂ ਝੂਠ ਨਹੀਂ ਕਹਿ ਸਕਦੇ, ਇਹ ਵੀ ਹੋ ਸਕਦਾ, ਪਰ ਮੈਨੂੰ ਨਹੀਂ ਲੱਗਦਾ ਵੀ ਇੱਕ ਮੁਲਕਾਂ ਦੇ ਵਿੱਚ ਜਿਹੜੀ ਇੰਨੀ ਖਿੱਚਤਣੀ ਆ ਉਹ ਆਪਦੀ ਕਿਸੇ ਗੱਲ ਤੋਂ ਧਿਆਨ ਭੜਕਾਉਣ ਲਈ ਜਾਂ ਪੰਜਾਬ ਦੇ ਇਲੈਕਸ਼ਨ ਖਤਮ ਕਰਨ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ ਹੁਣ।
ਜੀ ਸੋ ਬ੍ਰਾਂਡ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ। ਇਸ ਤੋਂ ਇਲਾਵਾ ਕੋਈ ਤੁਸੀਂ ਹੋਰ ਖਬਰ ਜਾਂ ਕੋਈ ਹੋਰ ਸੁੱਖ ਸੁਨੇਹਾ ਸਾਡੇ ਸਾਰੇ ਲਿਸਨਰ ਨਾਲ ਸਾਂਝਾ ਕਰਨਾ ਚਾਹੋ?
ਬਿਲਕੁਲ ਜੀ, ਸੁੱਖ ਸੁਨੇਹਾ ਆਇਆ ਮੁਰੇ ਬ੍ਰਿਜ ਤੋਂ ਜਗਤਾਰ ਨਾਗਰੀ ਹੋਰਾਂ ਦਾ ਸੁਨੇਹਾ ਆਇਆ। ਉਹ ਕਹਿੰਦੇ ਆ ਜੀ ਉਹਨਾਂ ਦਾ ਦੇਖੋ ਮੇਲਾ ਲੱਗਣਾ ਤੇ ਇੱਥੇ ਪਰਸੋਂ ਐਤਵਾਰ ਨੂੰ ਮੁਰੇ ਬ੍ਰਿਜ ਦੇ ਵਿੱਚ ਜਿਹੜੀ ਮੁਰੇ ਰਿਵਰ ਦੇ ਕੰਢੇ ਹਰ ਸਾਲ ਲੱਗਦਾ ਤੀਜਾ ਮੇਲਾ ਲੱਗਣਾ, ਤੇ ਉਹ ਮੇਲੇ ਦੇ ਉੱਤੇ ਬੱਦਲ ਮੰਡਰਾ ਰਹੇ ਸੀ ਜੀ ਮੌਸਮ ਦੇ, ਪਰ ਅਸੀਂ ਮੌਸਮ ਵਿਭਾਗ ਨਾਲ ਵੀ ਗੱਲਬਾਤ ਕੀਤੀ ਹੈ ਤੇ ਚੈੱਕ ਕੀਤਾ ਤੇ ਮੌਸਮ ਆ ਜਿਹੜਾ ਐਤਵਾਰ ਦਾ ਪਹਿਲਾਂ ਦਾ ਮੌਸਮ ਵੀ ਬੜਾ ਖੁਸ਼ਗਵਾਰ ਦੱਸਿਆ ਸ਼ਨੀਵਾਰ ਨੂੰ, ਤੇ ਐਤਵਾਰ ਨੂੰ ਵੀ ਮੌਸਮ ਬਹੁਤ ਖੁਸ਼ਗਵਾਰ ਆ ਜੀ। ਤੇ ਤਕਰੀਬਨ ਜਿਹੜੇ ਲੇਟ ਸ਼ਾਵਰ ਦੱਸਿਆ 5 ਵਜੇ ਤੋਂ ਬਾਅਦ, ਪਰ ਮੇਲਾ ਤਾਂ ਚੱਲਣਾ ਹੀ 10 ਤੋਂ 5 ਵਜੇ ਤੱਕ ਆ ਜੀ। ਤੇ ਉਹਨਾਂ ਨੇ ਸੁਨੇਹਾ ਭੇਜਿਆ ਵੀ ਜਿਹੜੇ ਵੀ ਸੱਜਣ ਮਿੱਤਰ ਮੇਲੇ ਚ ਆਉਣਾ ਚਾਹੁੰਦੇ ਆ ਉਹ ਮੌਸਮ ਦੀ ਝਿਜਕ ਨਾ ਮੰਨਣ, ਕਿਉਂਕਿ ਪਹਿਲੀ ਗੱਲ ਤਾਂ ਮੌਸਮ ਉਂਝ ਹੀ ਸਾਫ਼ ਆ, ਦੂਜਾ ਉਹਨਾਂ ਨੇ ਬੀ ਪਲਾਨ ਦੇ ਤੌਰ ਦੇ ਉੱਤੇ ਜਿਹੜੇ ਕਵਰਿੰਗ ਸ਼ਾਟ ਦੇ ਤੌਰ ਦੇ ਉੱਤੇ ਜਿਹੜੇ ਇੱਕ ਬਹੁਤ ਵੱਡੇ ਜਿਹੜੇ ਕਵਰਿੰਗ ਏਰੀਆ ਮੁਰੇ ਬ੍ਰਿਜ ਦਾ ਉਹ ਉਹਨਾਂ ਨੇ ਬੁੱਕ ਕਰਵਾਇਆ ਹੋਇਆ। ਤੇ ਉਹ ਕਹਿੰਦੇ ਆ ਵੀ ਜੇ ਇਨ ਕੇਸ 1-2-4-5% ਵੀ ਸਾਨੂੰ ਚਾਂਸ ਦਿਖਾਈ ਦਿੱਤਾ ਕਿਤੇ ਵੀ ਰੇਨ ਦਾ ਮੌਕੇ ਦੇ, ਤਦ ਅਸੀਂ ਉਹ ਸਾਡਾ ਇਨਡੋਰ ਪ੍ਰਬੰਧ ਸਾਡੇ ਕੀਤੇ ਹੋਏ ਆ ਸਾਰੇ ਦੇ ਸਾਰੇ। ਸੋ ਮੇਲੇ ਤੇ ਜਾਣ ਵਾਲੇ ਲੋਕ ਦੁਚਿੱਤੀ ਚ ਸਨ, ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋ ਜਾਏ ਤੇ ਮੇਲੇ ਤੇ ਨਾ ਜਾਇਆ ਜਾਵੇ ਮੌਸਮ ਦੇ ਕਾਰਨ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਛੋਟੇ ਬੱਚੇ ਆ ਉਹ ਬੱਚਿਆਂ ਨੂੰ ਲਿਜਾਣਾ ਚਾਹੁੰਦੇ ਆ ਮੇਲਾ ਦਿਖਾਉਣਾ ਚਾਹੁੰਦੇ ਆ, ਪਰ ਖਰਾਬ ਮੌਸਮ ਦੇ ਵਿੱਚ ਜੀ ਨਹੀਂ ਕਰਦਾ। ਸੋ ਉਹ ਬੇਨਤੀ ਆਈ ਹੈ ਜੀ ਮਰੇ ਬ੍ਰਿਜ ਤੋਂ ਸਪੈਸ਼ਲ ਸਾਰੇ ਸਰੋਤਿਆਂ ਲਈ ਵੀ ਜੋ ਵੀ ਜਾਣਾ ਜਾਵੇ ਤਾਂ ਬੇਝਿਜਕ ਖੋ ਕੇ ਜਾਵੇ ਜੀ, ਉਹਨਾਂ ਕੋਲੇ ਇੰਤਜ਼ਾਮ ਉਹਨਾਂ ਨੇ ਪੂਰਨ ਰੂਪ ਦੇ ਵਿੱਚ ਮੇਜ਼ਬਾਨੀ ਦੇ ਕੀਤੇ ਹੋਏ ਆ। ਸੋ ਇਹੀ ਸੂਚਨਾ ਸੀ ਜੀ, ਤੇ ਬਾਕੀ ਤਾਂ ਦੁਆ ਕਰਦੇ ਆ ਅਸੀਂ ਤਾਂ ਵੀ ਜਿਹੜੀਆਂ ਭਾਰਤ ਵੰਨਿਓ ਪਾਕਿਸਤਾਨ ਵੰਨਿਓ ਜਿਹੜੀਆਂ ਜੰਗ ਦੀਆਂ ਗੱਲਾਂ ਹੋ ਰਹੀਆਂ ਜਾਂ ਹੋਰ ਇਧਰੋਂ ਠੰਡੀਆਂ ਹਵਾਵਾਂ ਆਉਣ ਜੀ, ਤੇ ਇਹ ਜਿਹੜੇ ਸਿਆਸੀ ਲੋਕਾਂ ਦੇ ਆਪਦੀ ਚੌਧਰਾਂ ਕੁਰਸੀਆਂ ਬਚਾਉਣ ਲਈ ਜਾਂ ਇੱਕ ਦੂਜੇ ਦੀ ਜਿਹੜੀ ਛੋਟਾ ਦਿਖਾਉਣ ਲਈ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਕਿਸੇ ਇੱਕ ਪੀੜ੍ਹੀ ਦਾ ਜੀਵਨ ਖਤਮ ਕਰ ਦੇਣਗੀਆਂ। ਇੱਕ ਪੀੜ੍ਹੀ ਨੂੰ ਖਤਮ ਕਰਕੇ ਜੇ ਕੋਈ ਬੰਦਾ ਵੱਡਾ ਬਣੂਗਾ ਤਾਂ ਮੈਂ ਨੀ ਉਸ ਬੰਦੇ ਨੂੰ ਵੱਡਾ ਸਮਝਦਾ ਜੀ। ਸੋ ਅਸੀਂ ਤਾਂ ਦੁਆ ਬੇਨਤੀ ਕਰਾਂਗੇ ਜੀ ਹਰ ਇੱਕ ਦੇ ਚੜ੍ਹਦੀ ਕਲਾ ਲਈ ਇਸ ਲਈ, ਤੇ ਕੋਈ ਵੀ ਇਸ ਚੀਜ਼ ਚ ਮਾਰਚ ਨਾ ਆਵੇ ਇਹੀ ਤਾਂ ਹੀ ਵਧੀਆ। ਤੇ ਦੂਜੀ ਮੀਡੀਆ ਨੂੰ ਮੈਂ ਜਾਂਦਾ ਜ਼ਰੂਰ ਬੇਨਤੀ ਕਰੂੰਗਾ ਵੀ ਭਰਾਵੋ ਕੁਝ ਨਾ ਕੁਝ ਢੰਗ ਨਾਲ ਖਬਰਾਂ ਲਿਖ ਲਓ, ਢੰਗ ਨਾਲ ਟੀਵੀਆਂ ਤੇ ਆ ਜਾਓ, ਢੰਗ ਨਾਲ ਗੱਲ ਕਰ ਲਓ। ਤੁਹਾਡੀ ਤੁਸੀਂ ਡੱਬੂ ਅੱਗ ਲਾ ਕੇ ਕੰਧ ਤੇ ਬੈਠ ਕੇ ਜਿਹੜੀਆਂ ਸੇਕਣ ਵਾਲੀਆਂ ਗੱਲਾਂ ਉਹ ਨਾ ਕਰੋ। ਇਹ ਫੇਰ ਮੈਨੂੰ ਅਕਸਰ ਪਹਿਲਾਂ ਵੀ ਮੈਨੂੰ ਦੋਸ਼ ਲੱਗਿਆ ਸੀ ਵੀ ਮੈਂ ਮੀਡੀਆ ਨੂੰ ਡੱਬੂ ਸ਼ਬਦ ਵਰਤਦਾ, ਪਰ ਮੈਥੋਂ ਰਿਹਾ ਨੀ ਜਾਂਦਾ ਜੀ, ਜੋ ਸੱਚ ਆ ਉਹ ਸੱਚ ਆ, ਸਾਨੂੰ ਉਹ ਕਹਿਣਾ ਹੀ ਪੈਣਾ। ਸੋ ਇੰਨੀ ਗੱਲਾਂ ਦੇ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਬਹੁਤ ਬਹੁਤ ਸ਼ੁਕਰੀਆ ਬ੍ਰਾਂਡ ਸਾਹਿਬ,
ਮਿਹਰਬਾਨੀ।
ਸੋ ਦੋਸਤੋ, ਅਸੀਂ ਮਿੰਟੂ ਬ੍ਰਾਂਡ ਜੀ ਐਡੀਲੇਡ ਸਟੂਡੀਓ ਤੋਂ, ਸੋ ਖਬਰਾਂ ਦੇ ਬਾਰੇ ਕਾਫੀ ਕੁਛ ਤੁਹਾਨੂੰ ਵੀ ਪਤਾ ਲੱਗ ਗਿਆ ਤੇ ਕਾਫੀ ਇਨਫੋਰਮੇਸ਼ਨ ਤੇ ਕਾਫੀ ਕੁਛ ਸਹੀਦ ਜੋ ਕਿ ਸਾਡੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੰਮ ਆਵੇਗੀ, ਸਾਨੂੰ ਕਾਫੀ ਵਧੀਆ ਗੱਲਾਂ ਦੱਸ ਕੇ ਗਏ ਨੇ। ਸੋ ਬਿਲਕੁਲ ਜੀ, ਜਿਹੜੀ ਜੰਗ ਆ ਉਹ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦੀ, ਜਿਸ ਤਰ੍ਹਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਅੱਗ ਬੁਝਾਉਣ ਵਾਲੇ ਬਣੋ, ਅੱਗ ਲਾਉਣ ਵਾਲੇ ਨਹੀਂ। ਸੋ ਇਸੇ ਤਰ੍ਹਾਂ ਨਾ ਇੱਕ ਜੰਗਲ ਦੇ ਵਿੱਚ ਸਾਰੇ ਲੋਕ ਸਾਰੇ ਜਾਨਵਰ ਆ ਜਿਹੜੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ, ਤੇ ਇੱਕ ਇਨਸਾਨ ਤੋਂ ਇਹ ਗੱਲ ਜਰੀ ਨਹੀਂ ਗਈ ਤੇ ਉਹ ਉਸ ਜੰਗਲ ਨੂੰ ਹਥਿਆਉਣਾ ਚਾਹੁੰਦਾ ਸੀ, ਉਸ ਜੰਗਲ ਦੀ ਜ਼ਮੀਨ ਨੂੰ। ਤਾਂ ਉਹਦੇ ਸ਼ੈਤਾਨੀ ਦਿਮਾਗ ਨੇ ਕੀ ਕੀਤਾ ਕਿ ਉਸ ਜੰਗਲ ਨੂੰ ਅੱਗ ਲਾ ਦਿੱਤੀ, ਤੇ ਉਸ ਜੰਗਲ ਦੇ ਵਿੱਚ ਰਹਿੰਦੇ ਸਾਰੇ ਜਾਨਵਰ ਇਕੱਠੇ ਹੋ ਕੇ ਉਸ ਜੰਗਲ ਦੀ ਨਾ ਅੱਗ ਨੂੰ ਬੁਝਾਉਣ ਲੱਗ ਗਏ। ਤਾਂ ਇੱਕ ਜਦੋਂ ਸਾਰੇ ਜਾਣੇ ਨਾਲ ਦੀ ਨਦੀ ਸੀ ਨਾਲ ਕੋਲ ਵਗਦੀ, ਉੱਥੋਂ ਪਾਣੀ ਲਿਆ ਲਿਆ ਕੇ ਨਾ ਉਸ ਅੱਗ ਦੇ ਉੱਪਰ ਪਾ ਰਹੇ ਸੀ। ਤਾਂ ਇਹਨੇ ਨੂੰ ਇੱਕ ਚਿੜੀ, ਛੋਟੀ ਜਿਹੀ ਚਿੜੀ ਆਪਣੀ ਚੁੰਝ ਦੇ ਵਿੱਚ ਜਾਵੇ ਨਦੀ ਤੋਂ ਥੋੜਾ ਜਿਹਾ ਪਾਣੀ ਭਰ ਕੇ ਲਿਆ ਕੇ ਅੱਗ ਤੇ ਪਾ ਦਿੱਤੀ। ਤਾਂ ਇਨਸਾਨ ਖੜਾ ਕੋਲੇ ਦੇਖਦਾ ਤੇ ਬੜਾ ਹੱਸਦਾ ਆਪਣੇ ਹੀ ਮਨ ਦੇ ਵਿੱਚ ਕਿ ਦੇਖੇ ਪਿੱਦੀ ਜੀ ਚਿੜੀ ਆ ਤੇ ਇਹਦੀ ਇੱਕ ਜਿਹੜੀ ਬੂੰਦ ਪਾਣੀ ਲੈ ਕੇ ਆਉਂਦੀ ਆ, ਉਹਦੇ ਨਾਲ ਇਹ ਅੱਗ ਜੰਗਲ ਦੀ ਕਿੱਥੋਂ ਬੁਝੂਗੀ। ਤਾਂ ਉਸ ਤੋਂ ਰਿਹਾ ਨੀ ਗਿਆ ਤੇ ਉਹ ਚਿੜੀ ਨੂੰ ਮਜ਼ਾਕ ਦੇ ਵਿੱਚ ਕਹਿੰਦਾ ਵਾ, ਕਹਿੰਦਾ ਕਿ ਕੀ ਗੱਲ, ਕਹਿੰਦਾ ਵੀ ਤੇਰੇ ਇੰਨੇ ਕੁ ਪਾਣੀ ਨਾਲ ਤੂੰ ਕੀ ਸੋਚਦੀ ਆ ਕਿ ਇਹ ਜੰਗਲ ਦੀ ਅੱਗ ਬੁਝੂਗੀ। ਤਾਂ ਉਸ ਚਿੜੀ ਨੇ ਬੜੇ ਹੀ ਪਿਆਰ ਤੇ ਹਲੀਮੀ ਨਾਲ ਜਵਾਬ ਦਿੱਤਾ, ਕਹਿੰਦੀ ਹੇ ਇਨਸਾਨ, ਕਹਿੰਦੀ ਮੇਰੀ ਇਹ ਥੋੜੀ ਜਿਹੀ ਕੋਸ਼ਿਸ਼ ਨਾਲ, ਥੋੜੇ ਜਿਹੇ ਪਾਣੀ ਨਾਲ ਬੇਸ਼ੱਕ ਜੰਗਲ ਦੀ ਅੱਗ ਨਾ ਬੁਝੇ, ਕਹਿੰਦੀ ਪਰ ਇਤਿਹਾਸ ਦੇ ਵਿੱਚ ਮੇਰਾ ਨਾਮ ਅੱਗ ਭਜਾਉਣ ਵਾਲਿਆਂ ਦੇ ਵਿੱਚ ਆਵੇਗਾ ਤੇ ਤੇਰਾ ਨਾਮ ਅੱਗ ਲਾਉਣ ਵਾਲਿਆਂ ਦੇ ਵਿੱਚ ਆਵੇਗਾ। ਸੋ ਦੋਸਤੋ ਇਹੀ ਗੱਲ ਆ ਕਿ ਹੁਣ ਤੁਸੀਂ ਦੇਖਣਾ ਵਾ ਕਿ ਸਾਡਾ ਜਿਹੜਾ ਨਾਮ ਆ ਇਤਿਹਾਸ ਦੇ ਵਿੱਚ ਅੱਗ ਭਜਾਉਣ ਵਾਲਿਆਂ ਚ ਲੈ ਕੇ ਆਉਣਾ ਵਾ ਜਾਂ ਅੱਗ ਲਾਉਣ ਵਾਲਿਆਂ ਦੇ ਵਿੱਚ। ਸੋ ਕਿਸੇ ਦੀਆਂ ਵੀ ਗੱਲਾਂ ਵਿੱਚ ਨਾ ਆਓ, ਸੋਸ਼ਲ ਸਾਈਟਾਂ ਤੇ ਵੀ ਬੜੇ ਭੜਕੀਲੇ ਜੀ ਗੱਲਾਂ ਲਿਖ ਕੇ ਬੜੇ ਭੜਕਾਊ ਚੀਜ਼ਾਂ ਲਿਖ ਕੇ ਪਾਈਆਂ ਜਾ ਰਹੀਆਂ ਤੇ ਉਧਰੋਂ ਮੀਡੀਆ ਦਾ ਜਿੱਦਾਂ ਕਿ ਬਰਾੜ ਸਾਹਿਬ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੀਆਂ ਰੋਟੀਆਂ ਸੇਕ ਰਹੇ ਨੇ। ਸੋ ਅਸਲੀਅਤ ਜਾਣੇ ਬਿਨਾਂ ਕੁਛ ਵੀ ਐਸਾ ਨਾ ਕਰਿਓ, ਕੁਛ ਵੀ ਐਸਾ ਸੋਸ਼ਲ ਸਾਈਟਾਂ ਤੇ ਨਾ ਪਾਇਓ ਜਿਹੜਾ ਕਿ ਇਸ ਅੱਗ ਨੂੰ ਹੋਰ ਭੜਕਾਉਣ ਦੇ ਵਿੱਚ ਮਦਦ ਕਰੇ। ਸੋ ਇੰਨੀ ਬੇਨਤੀ ਜ਼ਰੂਰ ਆ ਜੀ, ਅਰਦਾਸ ਕਰਿਓ ਕਿ ਇਹ ਜੋ ਬਲਾ ਸਭ ਦੇ ਸਿਰ ਤੇ ਲਟਕ ਰਹੀ ਆ, ਚਾਹੇ ਉਹ ਪਾਕਿਸਤਾਨ ਆ ਚਾਹੇ ਉਹ ਭਾਰਤ ਆ, ਰਹਿੰਦੇ ਤਾਂ ਇਨਸਾਨ ਹੀ ਆ ਨਾ, ਤੇ ਖੂਨ ਦਾ ਰੰਗ ਵੀ ਸਾਰਿਆਂ ਦਾ ਲਾਲ ਹੀ ਆ ਤੇ ਬਗਣਾ ਵੀ ਉਹ ਦੋਨੋਂ ਸਾਈਡਾਂ ਦਾ ਹੀ ਆ। ਸੋ ਕੋਸ਼ਿਸ਼ ਕਰਿਓ ਜੀ, ਅਰਦਾਸ ਕਰਿਓ ਕਿ ਸਭ ਕੁਛ ਚੰਗਾ ਹੋਵੇ ਤੇ ਇਹ ਜੋ ਬਲਾ ਜੋ ਇਹ ਤਲਵਾਰ ਸਾਡੇ ਸਾਰਿਆਂ ਦੇ ਸਿਰਾਂ ਤੇ ਲਟਕਦੀ ਆ, ਇਹ ਕਿਸੇ ਨਾ ਕਿਸੇ ਤਰ੍ਹਾਂ ਠੱਲ ਜਾਵੇ। ਸੋ ਇਹੀ ਆ ਜੀ, ਤੇ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਵੀ ਆ ਚੁੱਕੇ ਨੇ ਤੇ ਕਿਉਂ ਨਾ ਇੱਕ ਗਾਣਾ ਸੁਣ ਲਿਆ ਜਾਵੇ। ਗਾਣਾ ਸੁਣਦੇ ਆ ਜੀ ਬੱਬੂ ਮਾਨ ਦਾ ਜੋਗੀਆ, ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT Automotive Kendra to Sukhpal Singh, Navi Padda from Bugbuster Pest Control Service Melbourne, USA to Pradeep Tour.
ਜੋੜੇ ਚਾੜਾਂ ਸ਼ਬਦ ਗੁਰੂ ਨਾਲ ਲੱਗੀ ਸੁਰਤੀ तारे सूरज चंद ते धरती पारती कर दे ने सारे नाम नशे विच कुल सृष्टि कोदर किसे दा बसे कसूर जो किया कोई मंदिर करे आरती कोई मस्जिद सजदा ओ कीर्ति कामयां दा देख लगे तिज तुम्बा बजदा देख ले नच दे पातों दे विच देख ले नच दे जद भी पहिंदी पूर जोगिया कोदर किसे दवसे कसूर जोगिया कसूर जोगिया किसे
ਦਾ ਸਾਈ ਵਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ ਚੱਲ ਪੰਜਾਬੀਆਂ ਦਾ ਨਸ਼ੇੜੀ ਦਾ ਮੱਥੇ ਤੋਂ ਲਾ ਦੇ ਜੀਨੂੰ ਮੰਨਦਾ ਰੱਬ ਉਹਦੇ ਚਰਨਾਂ ਵਿੱਚ ਜਾ ਸੌ ਪਾ ਦੇ ਥਾਪੀ ਮਾਰ ਕੇ ਪਾ ਦੇ ਕਸੂਰ ਜੋਗੀਆ ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋਗੀਆ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜੋਗੀਆ ਬੱਬੂ ਮਾਨ ਦਾ ਗਾਇਆ ਹੋਇਆ ਸੋ ਵਾਕਈ ਗੀਤ ਬੜਾ ਪਿਆਰਾ ਵਾ ਤੇ ਬੜੀ ਹੀ ਅਸਲੀਅਤ ਤੇ ਬੜੀਆਂ ਹੀ ਵਧੀਆ ਗੱਲਾਂ ਇਸ ਗਾਣੇ ਦੇ ਵਿੱਚ ਕੀਤੀਆਂ ਨੇ ਰੱਬ ਬਾਰੇ ਵੀ ਬਥੇਰਾ ਦੱਸਿਆ ਵਾ ਕਿ ਕਦੇ ਉਹ ਕੋਲੇ ਲੱਗਦਾ ਤੇ ਕਦੇ ਉਹ ਦੂਰ ਲੱਗਦਾ ਕਹਿੰਦੇ ਨਾ ਕਿ ਕਦੇ ਮਿੱਟੀ ਜਿਹਾ ਲੱਗਦਾ ਕਦੇ ਅਨਮੋਲ ਹੋ ਜਾਂਦਾ ਕਦੇ ਉਹ ਦੂਰ ਹੋ ਜਾਂਦਾ ਕਦੇ ਉਹ ਕੋਲ ਹੋ ਜਾਂਦਾ ਮੈਂ ਉਹਨੂੰ ਪੁੱਛਿਆ ਵੀ ਸੀ ਸੱਜਣ ਦਾ ਭੇਦ ਕਿੰਜ ਮਿਲਦਾ ਉਹ ਕਹਿੰਦਾ ਭੇਦ ਹੈ ਮਹਿੰਗਾ ਇਹ ਆਪੇ ਹੀ ਖੋਲ ਹੋ ਜਾਂਦਾ ਸੋ ਇਹ ਜਿਹੜਾ ਭੇਦ ਅਸੀਂ ਕਿਸੇ ਦੇ ਦੱਸੇ ਨੀ ਦੱਸਦਾ ਇਹ ਅੰਦਰ ਹੀ ਹੈ ਤੇ ਤੁਹਾਨੂੰ ਆਪਣੇ ਆਪ ਹੀ ਖੋਲਣਾ ਪੈਣਾ ਵਾ ਤੇ ਆਪਣੇ ਆਪ ਹੀ ਉਸ ਚੀਜ਼ ਨੂੰ ਮਹਿਸੂਸ ਕਰਨਾ ਪੈਣਾ ਵਾ ਸੋ ਦੋਸਤੋ ਆਪਾਂ ਸੁਬਾਹ ਤੋਂ ਗੱਲ ਕਰ ਰਹੇ ਸੀ ਕਾਫੀ ਤਣਾਅ ਦਾ ਮਾਹੌਲ ਸੀਗਾ ਕਿਉਂ ਨਾ ਹੁਣ ਥੋੜਾ ਜਿਹਾ ਮਾਇੰਡ ਨੂੰ ਚੇਂਜ ਕੀਤਾ ਜਾਵੇ ਥੋੜਾ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਜਾਣ ਸੋ ਬਿਲਕੁਲ ਸੀ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਾਂਗੇ ਤੇ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਲਵਾਂਗੇ ਤੇ ਬਾਕੀ ਮੀਡੀਆ ਦੀਆਂ ਗੱਲਾਂ ਤੇ ਬੜੇ ਯਕੀਨ ਨਾ ਕਰਿਆ ਕਰੋ ਮੀਡੀਆ ਤਾਂ ਬੱਬੂ ਮਾਨ ਬਾਰੇ ਵੀ ਪਤਾ ਨੀ ਕੀ ਬੋਲੀ ਜਾਂਦੇ ਆ ਸੋ ਕੱਲ ਦੀ ਮੈਂ ਦੇਖ ਰਹੀ ਸੀਗੀ ਇੱਕ ਖਬਰ ਆ ਰਹੀ ਸੀ ਤੁਸੀਂ ਸੋਸ਼ਲ ਮੀਡੀਆ ਤੇ ਵੀ ਪੜ੍ਹੀ ਹੋਊਗੀ ਕਿ ਬੱਬੂ ਮਾਨ ਨੇ ਦੱਸਿਆ ਕਿ ਵੀ ਉਹ ਕਿਸੇ ਕੁੜੀ ਦੇ ਵਜੋਗ ਦੇ ਵਿੱਚ ਏਦਾਂ ਦਾ ਬਣਿਆ ਤੇ ਉਹ ਕੁੜੀ ਉਹਨੂੰ ਗਰੀਬੀ ਕਰਕੇ ਛੱਡ ਕੇ ਗਈ ਸੀ ਤੇ ਹੁਣ ਉਹ ਤਰਸਦੀ ਆ ਬੱਬੂ ਮਾਨ ਦਾ ਅਖਾੜਾ ਸੁਣਨ ਦੇ ਲਈ ਸੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਬੱਬੂ ਮਾਨ ਗਰੀਬ ਕਦੋਂ ਸੀ ਮੈਂ ਤਾਂ ਜਿਉਂ ਵੱਡੀ ਹੋਈ ਆ ਜਿੱਦਾਂ ਕਿ ਮੈਂ ਸੁਣਦੀ ਆਈ ਆ ਮੈਂ ਤਾਂ ਇਹੀ ਸੁਣਿਆ ਵਾ ਕਿ ਬੱਬੂ ਮਾਨ ਆ ਜਿਹੜਾ ਉਹ ਵਧੀਆ ਘਰ ਦਾ ਮੁੰਡਾ ਵਾ ਵਧੀਆ ਘਰ ਤੋਂ ਸੀ ਵਧੀਆ ਸਰਦੇਪੁਰ ਦੇ ਘਰ ਤੋਂ ਤੇ ਫਿਰ ਚਲੋ ਮੰਨ ਲਿਆ ਜੇ ਗਰੀਬੀ ਆ ਤਾਂ ਉਹ ਕੁੜੀ ਨੂੰ ਕੀ ਪ੍ਰੋਬਲਮ ਆ ਹੁਣ ਉਹਦੇ ਕਿਹੜਾ ਮੱਥੇ ਤੇ ਲਿਖਿਆ ਕਿ ਮੈਂ ਬੱਬੂ ਮਾਨ ਦੀ ਫਰੈਂਡ ਸੀਗੀ ਜਾਂ ਮੈਂ ਉਹਦੀ ਗਰਲਫ੍ਰੈਂਡ ਸੀਗੀ ਕਿਉਂ ਨੀ ਉਹਦਾ ਖਾੜਾ ਸੁਣ ਨਾ ਸਕਦੀ ਸੋ ਇਹ ਮੀਡੀਆ ਦੀਆਂ ਜਿਹੜੀਆਂ ਗੱਲਾਂ ਨੇ ਨਾ ਸੋ ਮੀਡੀਆ ਅੱਜ ਕੱਲ ਆਪਣੀ ਜੋ ਅਸਲ ਜ਼ਿੰਮੇਵਾਰੀ ਆ ਉਦੋਂ ਤਾਂ ਉਹਦੇ ਤੋਂ ਤਾਂ ਭੱਜ ਹੀ ਰਿਹਾ ਬਸ ਉਹਨਾਂ ਨੂੰ ਮਿਰਚ ਮਸਾਲੇ ਵਾਲੀਆਂ ਗੱਲਾਂ ਚਾਹੀਦੀਆਂ ਨੇ ਤਾਂ ਜੋ ਉਹ ਆਪਣੀਆਂ ਰੋਟੀਆਂ ਸੇਕਣ ਕਈ ਵਾਰੀ ਤਾਂ ਇਹੋ ਜਿਹੀਆਂ ਗੱਲਾਂ ਤੇ ਬਹਿਸਬਾਜ਼ੀ ਉਹਨਾਂ ਦੀ ਚੱਲ ਰਹੀ ਹੁੰਦੀ ਆ ਜਿਹਦਾ ਕੋਈ ਮਤਲਬ ਹੀ ਨਹੀਂ ਹੁੰਦਾ ਵਾ ਸਗਾਂ ਦੀ ਉਸ ਗੱਲ ਤੇ ਤਾਂ ਆਈ ਥਿੰਕ ਜਵਾਕ ਵੀ ਅਗਰੀ ਛੋਟੇ ਬੱਚੇ ਵੀ ਅਗਰੀ ਕਰ ਜਾਂਦੇ ਹੋਣਗੇ। ਸੋ ਏਦਾਂ ਦੀਆਂ ਗੱਲਾਂ ਵਾ ਤੇ ਬਾਕੀ ਜੀ ਸਾਰੇ ਤੁਹਾਡੇ ਤੇ ਆ ਕਿ ਤੁਸੀਂ ਉਸ ਚੀਜ਼ ਨੂੰ ਕਿੱਦਾਂ ਲੈਣਾ, ਆਪਣੀਆਂ ਅੱਖਾਂ ਖੋਲ ਕੇ ਰੱਖੋ ਤੇ ਆਪਣੇ ਕੰਨਾਂ ਨੂੰ ਵੀ ਖੋਲ ਕੇ ਰੱਖੋ, ਵਧੀਆ ਦੇਖੋ ਤੇ ਵਧੀਆ ਸੁਣੋ ਤੇ ਦਿਮਾਗ ਦੇ ਵਿੱਚ ਵਧੀਆ ਵਧੀਆ ਗੱਲਾਂ ਲੈ ਕੇ ਆਓ। ਸੋ ਇਹੀ ਅੱਜ ਦੇ ਸਮੇਂ ਦੀ ਲੋੜ ਆ। ਸੋ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੇ ਇੱਕ ਛੋਟੀ ਜਿਹੀ ਬਜ਼ਾਰਤ ਪਾ ਦਈਏ, ਚਾਹ ਜੋ ਤੁਹਾਡਾ ਜਿਹੜਾ ਬ੍ਰੇਨ ਆ, ਤੁਹਾਡਾ ਦਿਮਾਗ ਆ, ਉਹ ਥੋੜੇ ਕੁ ਟਾਈਮ ਦੇ ਲਈ ਰਿਲੈਕਸ ਵੀ ਹੋ ਜਾਵੇ ਤੇ ਤੁਹਾਡਾ ਥੋੜਾ ਧਿਆਨ ਆ ਦੂਸਰੀ ਸਾਈਡ ਨੂੰ ਵੀ ਡਾਇਵਰਟ ਹੋ ਜਾਵੇ। ਸੋ ਗੱਲ ਬਾਤ ਬਜ਼ਾਰਤ ਮੈਂ ਪਾਉਣ ਲੱਗੀ ਆ ਜੀ, ਇੱਕ ਸਵਾਲ ਜਵਾਬ ਦੀ ਤਰ੍ਹਾਂ ਹੀ ਆ ਕਿ ਹਰਾ ਦੁਪੱਟਾ ਲਾਲ ਕਿਨਾਰੀ ਟੁੱਟ ਜਾਣੇ ਨੇ ਇੱਟ ਮੇਰੇ ਮਾਰੀ। ਹੁਣ ਤੁਸੀਂ ਕਹੋਗੇ ਬੋਬੀ ਕਹਿੰਦੀ ਤਾਂ ਸ਼ਾਂਤੀ ਦੀਆਂ ਗੱਲਾਂ ਤੇ ਬਜ਼ਾਰਤਾਂ ਦੇ ਵਿੱਚ ਇੱਟਾਂ ਰੋੜੇ ਮਾਰੀ ਜਾਂਦੀ ਆ, ਹਨਾ? ਨਹੀਂ, ਇਹ ਬਜ਼ਾਰਤ ਹੀ ਏਦਾਂ ਦੀ ਆ, ਜਵਾਬ ਨੀ ਇੱਟਾਂ ਰੋੜੇ ਵਾਲਾ ਹੈਗਾ, ਜਵਾਬ ਬਹੁਤ ਹੀ ਸੋਹਣਾ ਤੇ ਈਜ਼ੀ ਜਿਹਾ ਜਵਾਬ ਆ। ਸੋ ਬਜ਼ਾਰਤ ਮੈਂ ਇੱਕ ਵਾਰੀ ਫਿਰ ਤੋਂ ਦੱਸਦੀ ਆ ਜੀ, ਹਰਾ ਦੁਪੱਟਾ ਲਾਲ ਕਿਨਾਰੀ ਟੁੱਟ ਜਾਣੇ ਨੇ ਇੱਟ ਮੇਰੇ ਮਾਰੀ। ਵੈਸੇ ਤੁਸੀਂ ਮੇਰੇ ਇੱਟਾਂ ਨੀ ਮਾਰਦੇ, ਤੁਸੀਂ ਤਾਂ ਬੜੀਆਂ ਸੋਹਣੇ ਸੋਹਣੇ ਜਵਾਬ ਭੇਜਦੇ ਹੁੰਦੇ ਹੋ, ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਭੇਜਦੇ ਹੋ, ਚੁਟਕਲੇ ਭੇਜਦੇ ਹੋ, ਤੇ ਸੁਣ ਕੇ ਮੈਨੂੰ ਵੀ ਵਧੀਆ ਲੱਗਦਾ ਵਾ। ਸਟ੍ਰੈਸ ਮੇਰੇ ਵੀ ਦਿਮਾਗ ਤੇ ਬਹੁਤ ਸੀ ਪਰ ਹੁਣ ਬਹੁਤ ਰਿਲੈਕਸ ਹੋ ਗਿਆ ਕਿਉਂਕਿ ਬਰਾੜ ਸਾਹਿਬ ਦੀਆਂ ਗੱਲਾਂ ਸੁਣ ਕੇ ਕਾਫੀ ਕੁਛ ਵਧੀਆ ਸੁਣਨ ਨੂੰ ਵੀ ਮਿਲਿਆ ਵਾ। ਸੋ ਜਸਟ ਰਿਲੈਕਸ ਤੇ ਕੰਸਟਰੇਟ ਕਰੋ ਜੀ ਆਪਣੇ ਵੀਕਐਂਡ ਤੇ ਵੀ, ਪਰ ਆਪਣੀਆਂ ਅੱਖਾਂ ਤੇ ਕੰਨਾਂ ਨੂੰ ਖੁੱਲਾ ਰੱਖਿਓ। ਸੋ ਬਿਲਕੁਲ ਜੀ, ਬਜ਼ਾਰਤ ਦਾ ਜਵਾਬ ਤੁਸੀਂ ਦੱਸੋਗੇ ਤੇ ਉਸ ਤੋਂ ਬਾਅਦ ਚ ਆਪਾਂ ਨਾ ਇੱਕ ਸਪੈਸ਼ਲ ਅੱਜ ਨਾ ਗੱਲ ਕਰਨੀ ਸੀਗੀ ਗੱਪ ਬਾਰੇ ਕਿ ਗੱਪ ਕੀ ਹੁੰਦੇ ਆ, ਹਨਾ? ਤੇ ਤੁਸੀਂ ਵੀ ਅੱਜ ਮੈਨੂੰ ਇਹ ਜ਼ਰੂਰ ਦੱਸਿਓ ਕਿ ਜ਼ਿੰਦਗੀ ਦੇ ਵਿੱਚ ਕੋਈ ਗੱਪ ਤੁਸੀਂ ਸੁਣਿਆ ਜਾਂ ਕੋਈ ਵੱਡਾ ਗੱਪ ਤੁਸੀਂ ਦੇਖਿਆ ਜਿਹਨੂੰ ਸੁਣ ਕੇ ਅਸੀਂ ਸਾਨੂੰ ਵੀ ਹਾਸਾ ਆ ਜੇ, ਜ਼ਰੂਰ ਦੱਸਿਓ ਉਸ ਗੱਪ ਬਾਰੇ। ਨਹੀਂ ਤਾਂ ਫਿਰ ਜਿਹੜਾ ਜਿਹੜਾ ਹੁਣੇ ਲੇਟੈਸਟ ਗੱਪ ਮੈਂ ਸੁਣਿਆ ਵਾ ਉਹ ਗੱਪ ਮੈਂ ਤੁਹਾਨੂੰ ਜ਼ਰੂਰ ਸੁਣਾਉਂਗੀ। ਸੋ ਪਹਿਲਾਂ ਆਪਾਂ ਮੈਸੇਜ ਲੈ ਲਈਏ ਜੀ, ਨਹੀਂ ਤਾਂ ਸਾਡੇ ਚਾਨਾ ਭਾਅ ਜੀ ਦਾ ਮੈਸੇਜ ਆਏ ਨੂੰ ਪੂਰਾ ਇੱਕ ਘੰਟਾ ਹੋ ਗਿਆ। ਸੋ ਇੱਕ ਘੰਟੇ ਬਾਅਦ ਮੈਂ ਮੈਸੇਜ ਉਹਨਾਂ ਦਾ ਪੜ੍ਹਨ ਲੱਗੀ ਹਾਂ। ਸੋ ਉਹਨਾਂ ਹਰਮੀਤ ਸਿੰਘ ਚਾਨਾ ਸਿਡਨੀ ਆਏ ਹੋਏ ਨੇ ਤੇ ਨਾਲ ਹੀ ਉਹਨਾਂ ਦੇ ਦੋਸਤ ਆ ਬੱਬੂ ਧੀਰਾ ਕੋਬਰਮ ਆਸਟ੍ਰੇਲੀਆ ਤੋਂ ਪ੍ਰੋਗਰਾਮ ਸੁਣ ਰਹੇ ਆ ਤੇ ਮੈਨੂੰ ਜਿਹੜਾ ਕਿ ਉਹਨਾਂ ਨੇ ਨਾਮ ਦਿੱਤਾ ਹੋਇਆ ਵਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਨਾਲ ਹੀ ਸਰਬਜੀਤ ਸਿੰਘ ਉਹਨਾਂ ਨੂੰ ਪਟਿਆਲਾ ਸਟੂਡੀਓ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ ਕਿਉਂਕਿ ਉਹਨਾਂ ਦੀ ਮੇਨ ਦੇਣ ਆ ਜੀ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ, ਇੰਨੀ ਜਲਦੀ ਉੱਠਦੇ ਆ ਤੇ ਤੁਹਾਡੇ ਸਾਰਿਆਂ ਲਈ ਸੋਹਣੇ ਸੋਹਣੇ ਗਾਣੇ ਵੀ ਸਿਲੈਕਟ ਕਰਦੇ ਆ ਤੇ ਪਲੇ ਕਰਦੇ ਆ। ਸੋ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰੀਆਂ ਕਰਦੇ ਆ। ਸੋ ਸਪੈਸ਼ਲ ਥੈਂਕ ਯੂ ਉਹਨਾਂ ਦਾ ਕਿ ਉਹ ਸੁਬਹ ਸੁਬਹ ਉੱਠ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਆ। ਤੇ ਅੱਗੇ ਜੀ ਕਹਿੰਦੇ ਕਿ ਹਰਮਨ ਰੇਡੀਓ ਸੁਣ ਰਹੇ ਆ ਤੇ ਕਹਿੰਦੇ ਹਰਮਨ ਰੇਡੀਓ ਵਰਲਡ ਵਾਈਡ। ਕਹਿੰਦੇ ਮੈਂ ਆਪਣੀ ਫੈਮਿਲੀ ਦੇ ਨਾਲ ਸਿਡਨੀ ਆਇਆ ਹੋਇਆ ਵਾ ਇੱਕ ਐਨੂਅਲ ਫੰਕਸ਼ਨ ਦੇ ਸੈਲੀਬ੍ਰੇਸ਼ਨ ਲਈ ਤੇ ਉੱਥੇ ਉਹਨਾਂ ਨੇ 2-3 ਦਿਨ ਰੁਕਣਾ। ਵਾਹ ਜੀ ਵਾਹ, ਕਿਆ ਬਾਤ ਆ ਚਾਹਨਾ ਭਾਜੀ, ਤੁਸੀਂ ਤਾਂ ਛਾ ਗਏ, 2-3 ਦਿਨ ਛੁੱਟੀਆਂ ਮਾਣੋਗੇ ਤੁਸੀਂ? ਸੱਚੀ ਕਿੰਨੀ ਜੈਲਸ ਹੋ ਗਈ ਹਨਾ? ਪਰ ਨਹੀਂ ਨਹੀਂ, ਜੈਲਸ ਨੀ, ਅੱਜ ਐਤਕੀ ਤਾਂ ਬ੍ਰਿਸਬਨ ਦੇ ਵਿੱਚ ਵੀ ਲੌਂਗ ਵੀਕਐਂਡ ਆ ਜੀ, ਸਾਡੇ ਵੀ ਇੱਥੇ ਕਾਫੀ ਪ੍ਰੋਗਰਾਮ ਹੋ ਰਹੇ ਆ। ਇੱਕ ਤਾਂ ਬ੍ਰਿਸਬਨ ਗੇਮਸ ਹੋ ਰਹੀਆਂ ਨੇ ਤੇ ਇੱਕ ਦੀਵਾਲੀ ਦਾ ਮੇਲਾ ਹੋ ਰਿਹਾ ਵਾ ਜੀ ਇੱਥੇ 1 ਤੇ 2 ਅਕਤੂਬਰ ਨੂੰ, ਜਿਸ ਦੇ ਵਿੱਚ ਬੱਚਿਆਂ ਦੀਆਂ ਗੇਮਾਂ ਵੀ ਹੋ ਰਹੀਆਂ ਨੇ ਤੇ 2 ਅਕਤੂਬਰ ਨੂੰ ਜਿਹਨੂੰ ਆਪਾਂ ਕਹਿੰਦੇ ਹੁੰਦੇ ਕਿ ਰੰਗਾ ਰੰਗ ਪ੍ਰੋਗਰਾਮ, ਗਿੱਧਾ ਭੰਗੜਾ ਗੀਤ ਸੰਗੀਤ ਤੇ ਬਹੁਤ ਕੁਛ ਹੋ ਰਿਹਾ ਸੀ। ਪਟਾਕੇ ਵੀ ਚੱਲਣਗੇ, ਹੁਣ ਉਹ ਪਟਾਕੇ ਸੁਨੰਦਾ ਸ਼ਰਮਾ ਵਾਲੇ ਨੀ ਚੱਲਣੇ, ਸੱਚੀ ਮੁੱਚੀ ਦੇ ਪਟਾਕੇ ਚੱਲਣੇ ਆ, ਹਨਾ? ਤੇ ਉਹ ਪਟਾਕੇ ਵੀ ਚੱਲਣਗੇ ਜੀ, ਆਪਾਂ ਤਾਂ ਜਾ ਰਹੇ ਹਾਂ, ਤੁਸੀਂ ਵੀ ਸਾਰੇ ਆ ਜਾਓ, ਫਿਰ ਉੱਥੇ ਸਾਰੇ ਹੈਲੋ ਹਾਈ ਕਰਾਂਗੇ, ਠੀਕ ਆ ਜੀ? ਜ਼ਰੂਰ ਮਿਲਾਂਗੇ ਸਾਰੇ ਉੱਥੇ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ, ਇਹ ਜਿਹੜਾ ਪ੍ਰੋਗਰਾਮ ਆ ਜੀ ਹੋ ਰਿਹਾ ਵਾ। ਤੇ ਲਓ ਜੀ, ਚਾਨਾ ਭਾਜੀ ਕਹਿੰਦੇ ਕਿ 2-3 ਦਿਨ ਅਸੀਂ ਇੱਥੇ ਹਾਂ ਸਿਡਨੀ ਦੇ ਵਿੱਚ, ਇੱਥੋਂ ਦਾ ਮੌਸਮ ਆ ਜਿਹੜੇ ਕਹਿੰਦੇ ਹਲੇ ਵਧੀਆ ਵਾ, ਤੇ ਗਾਣਾ ਸੁਣਾ ਦੋ ਕਹਿੰਦੇ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ। ਵਾਹ ਜੀ ਵਾਹ, ਕਿਆ ਬਾਤ ਆ। ਤੇ ਕਹਿੰਦੇ ਚਲੋ ਜੀ ਫਿਰ, ਓਕੇ ਬਾਏ ਟਿਲ ਟੁਮਾਰੋ, ਰੱਬ ਰਾਖਾ ਕਹਿਤਾ ਜੀ ਉਹਨਾਂ ਨੇ ਤਾਂ। ਨਾਲ ਹੀ ਉਹਨਾਂ ਨੇ ਜੀ ਭੇਜਿਆ ਵਾ ਇੱਕ ਬੜਾ ਹੀ ਪਿਆਰਾ ਵਿਚਾਰ, ਕਹਿੰਦੇ ਕਿ ਬੇਟੀਆਂ ਵੀ ਇਨਸਾਨ ਹੋਤੀ ਹੈ, ਸੱਚਾਈ ਕੀ ਪਹਿਚਾਨ ਹੋਤੀ ਹੈ, ਬੇਟੇ ਹੋ ਸਕਤੇ ਹੈ ਨਿਕੰਮੇ ਮਗਰ ਬੇਟੀਆਂ ਮਹਾਨ ਹੋਤੀ ਹੈ, ਬੇਟੇ ਜਦੀ ਹੋਤੇ ਹੈ ਜ਼ਮੀਂ ਤੋ ਬੇਟੀਆਂ ਆਸਮਾਨ ਹੋਤੀ ਹੈ, ਵੋ ਬਰਾਬਰ ਉਨ੍ਹੇ ਮਾਨਤੇ ਹੈ, ਵੋ ਉਨਕਾ ਜਹਾਨ ਹੋਤੀ ਹੈ, ਬੇਟੋਂ ਸੇ ਮਿਲਤੀ ਹੈ ਨਫ਼ਰਤ ਵੀ, ਬੇਟੋਂ ਸੇ ਮਿਲਤੀ ਹੈ ਨਫ਼ਰਤ ਵੀ, ਬੇਟੀਆਂ ਪਿਆਰ ਕਾ ਪੈਗਾਮ ਹੋਤੀ ਹੈ, ਬਚਾ ਕਰ ਉਨ੍ਹੇ ਰੱਖਣਾ ਜ਼ਰੂਰੀ ਹੈ, ਬੇਟੀਆਂ ਬਹੁਤ ਨਾਦਾਨ ਹੋਤੀ ਹੈ। ਕਿਆ ਬਾਤ ਅਸੀਂ ਤੇ ਇੱਕ ਬੜੀ ਹੀ ਪਿਆਰੀ ਜੀ ਬੱਚੀ ਦੀ ਫੋਟੋ ਭੇਜੀ ਹੈ, ਕਹਿੰਦੇ ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀਂ ਪੁੱਤਰ ਕਹਿ ਸਕਦੇ ਹਾਂ, ਪੁੱਤਰ ਕਹਿ ਕੇ ਬੁਲਾ ਸਕਦੇ ਹਾਂ, ਪਰ ਪੁੱਤ ਨੂੰ ਕਦੇ ਵੀ ਧੀ ਨਹੀਂ ਕਹਿ ਕੇ ਬੁਲਾ ਸਕਦੇ। ਕਿਆ ਬਾਤ ਹੈ ਜੀ, ਬਿਲਕੁਲ ਜੀ, ਬੇਟੀਆਂ ਬਾਬਲ ਦੀ ਜਾਨ ਹੁੰਦੀਆਂ, ਬਾਬਲ ਦੀ ਸਰਦਾਰੀ ਹੁੰਦੀਆਂ ਨੇ, ਸੋ ਉਹਨਾਂ ਨੂੰ ਦੁਨੀਆਂ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਿਆ ਜਾਂਦਾ ਵਾ। ਬਾਕੀ ਜੀ ਜੋ ਅੱਜ ਕੱਲ੍ਹ ਦੇ ਹਾਲਾਤ ਆ, ਜੋ ਜੋ ਕੁਛ ਵੀ ਹੋ ਰਿਹਾ ਵਾ, ਉੱਥੇ ਕਿਤੇ ਨਾ ਕਿਤੇ ਵਾਕਈ ਧੀਆਂ ਦੀ ਜੋ ਰਾਖੀ ਆ, ਜੋ ਉਹਨਾਂ ਨੂੰ ਉਹਨਾਂ ਦੀ ਹਿਫਾਜ਼ਤ ਆ, ਬਹੁਤ ਜ਼ਰੂਰੀ ਹੋ ਜਾਂਦੀ ਆ। ਤੇ ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਬੜਾ ਪਿਆਰਾ ਵਿਚਾਰ ਇਹਨਾਂ ਨੇ ਵੀ ਜੀ ਭੇਜਿਆ, ਕਹਿੰਦੇ ਮਾਂ ਬਾਪ ਤੇ ਰੋਲ ਵਿੱਚ ਬਸ ਇੰਨਾ ਹੀ ਫਰਕ ਹੈ ਕਿ ਮਾਂ ਦਾ ਰੋਲ ਜਿਉਂਦੇ ਜੀ ਪਤਾ ਲੱਗ ਜਾਂਦਾ ਹੈ ਪਰ ਬਾਪੂ ਦਾ ਰੋਲ ਉਸਦੇ ਚਲੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ। ਕਿਆ ਬਾਤ ਹੈ ਜੀ, ਬਿਲਕੁਲ ਮਾਂ ਦਾ ਪਿਆਰ ਅਸੀਂ ਦੇਖ ਸਕਦੇ ਹਾਂ ਦੁਆਵਾਂ ਦੇ ਵਿੱਚ, ਲਾਡ ਲੜਾਉਂਦੀ ਆ ਜਦੋਂ ਸਾਰਾ ਗੱਲਾਂ ਬਾਤਾਂ ਦੇ ਵਿੱਚ ਬੱਚੇ ਦਾ ਫਿਕਰ ਕਰਦੀ ਆ, ਪਰ ਬਾਬਲ ਆ ਜਿਹੜਾ ਉਸਦਾ ਪਤਾ ਉਸਦੇ ਚਲੇ ਜਾਣ ਤੋਂ ਬਾਅਦ ਲੱਗਦਾ ਜਦੋਂ ਘਰ ਦੀਆਂ ਜ਼ਿੰਮੇਵਾਰੀਆਂ ਸਿਰ ਤੇ ਪੈਂਦੀਆਂ ਨੇ, ਫੇਰ ਅਸਲੀਅਤ ਪਤਾ ਲੱਗਦੀ ਆ। ਤੇ ਫੇਰ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਬਾਪੂ ਬਾਪੂ ਕਹਿੰਦੇ ਸੀ, ਬੜੇ ਸਖਾਲੇ ਰਹਿੰਦੇ ਸੀ, ਬਾਪੂ ਅਖਵਾਇਆ ਤੇ ਬੜਾ ਦੁੱਖ ਪਾਇਆ। ਫੇਰ ਪਤਾ ਲੱਗਦਾ ਬਾਪ ਬਾਪ ਬਣ ਕੇ ਕਿ ਸਾਡਾ ਜਿਹੜਾ ਬਾਪ ਆ ਉਹ ਜੋ ਕਹਿੰਦਾ ਹੁੰਦਾ ਸੀ ਸਹੀ ਕਹਿੰਦਾ ਹੁੰਦਾ ਸੀ, ਤੇ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਉਹ ਗੁਜ਼ਰਦਾ ਹੁੰਦਾ ਸੀ, ਤੇ ਫੇਰ ਉਸਦੇ ਪਿਆਰ ਦਾ ਅਹਿਸਾਸ ਵੀ ਹੁੰਦਾ ਵਾ। ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅੱਗੇ ਜੀ ਸੁਖਦੀਪ ਸਿੰਘ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਅੱਗੇ ਸਾਡੇ ਨਾਲ ਹਰਦੀਪ ਸਿੰਘ ਸਤਿ ਸ੍ਰੀ ਅਕਾਲ ਕਹਿ ਰਹੇ ਆ, ਮਿੰਟੂ ਭਾਜੀ ਨੂੰ ਕਹਿੰਦੇ ਹੋਪ ਵੈਦਰ ਕਲੀਅਰ ਅਪ ਐਡੀਲੇਡ ਐਂਡ ਲਾਈਫ ਬੈਕ ਟੂ ਨਾਰਮਲ ਪਲੀਜ਼ ਆਸਕ ਭਾਜੀ। ਹਾਂਜੀ ਜੀ, ਉਹਨਾਂ ਦੇ ਮੌਸਮ ਆ ਜਿਹੜਾ ਉਹ ਬਿਲਕੁਲ ਠੀਕ ਆ, ਹੁਣ ਸਭ ਕੁਛ ਬੈਕ ਟੂ ਨਾਰਮਲ ਆ, ਪਰ ਹਾਲੇ ਵੀ ਕਈ ਥਾਵਾਂ ਤੇ ਜੋ ਬਾਰਿਸ਼ ਆ ਉਸਦਾ ਮਾਹੌਲ ਬਣਿਆ ਹੋਇਆ ਦੱਸਿਆ ਜੀ। ਸਟੋਮ ਦੀ ਵੀ ਵਾਰਨਿੰਗ ਦਿੱਤੀ ਹੋਈ ਆ ਹਾਲੇ ਵੀ, ਚਲੋ ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਵਾ। ਸੋ ਅਮਰਦੀਪ ਸਿੰਘ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਮਿੰਟੂ ਭਾਜੀ, ਵੈਰੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਤੁਹਾਨੂੰ ਵੀ ਸਾਡੇ ਵੱਲੋਂ। ਤੇ ਅੱਗੇ ਮੈਸੇਜ ਹੋਰ ਵੀ ਬਹੁਤ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਵਾਂਗੇ, ਪਰ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਵੀ ਕਰ ਲਈਏ। ਗੱਪ ਦੀ ਗੱਲ ਵੀ ਕੀਤੀ ਸੀ ਤੇ ਬੁਝਾਰਤ ਦੀ ਗੱਲ ਵੀ ਕੀਤੀ ਸੀ। ਹੁਣ ਤੁਸੀਂ ਕਹੋਗੇ ਪਹਿਲਾਂ ਬੁਝਾਰਤ ਦਾ ਜਵਾਬ ਦਈਏ ਕਿ ਬੋਬੀ ਤੁਹਾਨੂੰ ਗੱਪ ਲਿਖ ਕੇ ਦਈਏ, ਚਲੋ ਕੋਈ ਨਾ, ਤੁਹਾਨੂੰ ਟਾਈਮ ਦਿੰਦੇ ਆ ਤੇ ਗੱਪ ਤੁਹਾਨੂੰ ਮੈਂ ਬਾਅਦ ਵਿੱਚ ਸੁਣਾਉਣੀ ਆ, ਪਹਿਲੇ ਇੱਕ ਗਾਣਾ ਸੁਣਾ ਤਾਂ ਵਧੀਆ ਸੀ, ਥੋੜਾ ਮਾਹੌਲ ਵੀ ਚੇਂਜ ਹੋਈ। ਛੱਲਾ ਸੁਣਦੇ ਆ, ਬੜਾ ਸੋਹਣਾ ਛੱਲਾ ਹਨਾ, ਗੁਰਦਾਸ ਮਾਨ ਜੀ ਦਾ ਗਾਇਆ ਹੋਇਆ ਛੱਲਾ ਨੀ, ਇਹ ਛੱਲਾ ਕਿਸੇ ਹੋਰ ਨੇ ਗਾਇਆ ਵਾ। ਸੁਣੋ ਤੁਸੀਂ ਤੇ ਫਿਰ ਬਾਅਦ ਚ ਗੱਲ ਕਰਦੇ ਆ ਜੀ, ਮਿਲਦੇ ਆ ਇਸ ਗਾਣੇ ਤੋਂ ਬਾਅਦ।
Gita Benz Di Jandu Bohemia
Challa Feri Pure Ve Kal Main Puchni Zarure Ve Kendi Teri Pure Ve Je Si Chhadna Maiya Ve Phir Kyun Yaari Laiya Ta 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 ਨਜ਼ਰ ਦੀ ਦੇ ਲੱਭ ਦੀ ਕੀਨਾ ਕਰ ਦੀ ਦੇ ਮੈਂ ਤਾਂ ਥਲ ਵਿੱਚ ਸੜ ਗਈ ਦੇ ਪੁੰਨੂ ਲੱਭਿਆ ਨਾ ਮੇਰਾ ਦੇ ਮੇਰਾ ਰੋਂਦਾ ਜੇਰਾ
ਖੁਸ਼ੀ ਪ੍ਰੇਮ ਚ ਕੁਰਬਾਨੀ ਪਾਵਾਂ ਜੀਜੀ ਵਿੱਚ ਥਲਾ ਸੋਹਣੇ ਯਾਰ ਦੀ ਨਿਸ਼ਾਨੀ ਪਰਾਂ ਹੌਕੇ ਲਵਾ ਸਾਨੀ ਅੱਖੀਆਂ ਛੋਟੇ ਗਏ ਪਾਣੀ ਸਾਨੂੰ ਪਿਆਰੀ ਸੀ ਜਵਾਨੀ ਕਿਸੇ ਚੀਜ਼ ਹੋ ਜਾਣੀ ਹੁਣ ਗਵਾਂ ਭਰੇਗੀ ਸਾਨੂੰ ਮਹਿੰਗੀ ਪੈ ਗਈ ਪੀਸ ਜਿੱਦਾਂ ਬੈਂਕਾਂ ਦਾ ਛੱਲਾ
ਕੀ ਜੰਡੂ ਦੀ ਬੀਤ
ਨਵਾ ਗੀ ਬੰਦਾ ਜੇ ਦੇ ਬੋਲ ਉਹੀ ਚੋਰਾਂ ਨੇ ਛੱਲੇ ਦੱਸ ਮੈਨੂੰ ਕੁਝ ਦਿਨ ਰੋ ਆਪਣੇ ਬੇਗਾਂ ਨੂੰ ਦੱਸ ਮੈਨੂੰ ਕਾ ਅੱਗੇ ਰੋਵਾ ਜਾਂ ਹੱਸਾ ਕੀ ਮੈਨੂੰ ਦੱਸ ਮੈਂ ਲੋਕਾਂ ਨੂੰ ਤੇਰੇ ਬਾਰੇ ਦੱਸਾਂ ਕੀ ਮੈਨੂੰ ਦੱਸ ਜਿੱਦਾਂ ਕਿ ਆਪੇ ਦੱਸ ਦੇ ਜ਼ਮਾਨੇ ਨੂੰ ਉਹ ਵੇਖਣ ਮੇਰੇ ਪੱਲ ਜਿਵੇਂ ਵੇਖਦੇ ਦੀਵਾਨੇ ਨੂੰ
ਚੱਲਾ ਕਾਲੀਆਂ ਰਾਤਾਂ ਚੱਲਾ ਕਾਲੀਆਂ ਰਾਤਾਂ ਚੱਲਾ ਕਾਲੀਆਂ ਰਾਤਾਂ ਵੇ ਤੇਰੀਆਂ ਦਿੱਤੀਆਂ ਸੌਗਾਤਾਂ ਵੇ ਚੇਤੇ ਆਈਆਂ ਬਾਤਾਂ ਵੇ ਗੱਲ ਸੁਣ ਛੱਲਿਆ ਡੋਲਾ ਵੇ ਕਾਤੋਂ ਰੱਖਿਆ ਓਲਾ
ਜਾਂਦੂ ਬੋਹੀਮੀਆ ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3 ਡਾਇਟ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ 'ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ, ਮੈਲਬਰਨ, ਅਕਾਊਂਟੈਂਟ ਸਮਾਰਟ, ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ।
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਛੱਲਾ। ਉਹ ਕਹਿੰਦੇ ਹੁੰਦੇ ਨਾ ਕਿ ਉਸਦਾ ਇੱਕ ਨਜ਼ਰ ਤੱਕਣਾ ਮੈਨੂੰ ਖਾਸ ਬਣਾ ਗਿਆ, ਉਸਦਾ ਇੱਕ ਨਜ਼ਰ ਤੱਕਣਾ ਮੈਨੂੰ ਖਾਸ ਬਣਾ ਗਿਆ, ਮੁਹੱਬਤੀ ਰਿਸ਼ਤਿਆਂ ਦਾ ਅਹਿਸਾਸ ਕਰਾ ਗਿਆ, ਅਸੀਂ ਆਲਣਾ ਬਣਾਵਾਂਗੇ, ਅਸੀਂ ਆਲਣਾ ਬਣਾਵਾਂਗੇ ਦੀ ਉਮੀਦ ਪਨਪ ਉੱਠੀ, ਅਸਮਾਨੀ ਉੱਡਣ ਦੀ ਮੇਰੀ ਉਹ ਆਸ ਬੰਧਾ ਗਿਆ। ਸੋ ਬਿਲਕੁਲ ਜੀ, ਛੱਲਾ ਜਿਹੜਾ ਰਿਸ਼ਤਾ ਵਾ, ਪਹਿਲਾਂ ਗੁਰਦਾਸ ਮਾਨ ਜੀ ਨੇ ਗਾਇਆ ਸੀਗਾ ਕਿ ਛੱਲਾ ਤੇਰੀ ਉਹ ਬੂਰੇ ਬਤਨ ਮਾਹੀ ਦਾ ਦੂਰੇ, ਤੇ ਲਓ ਜੀ ਫਿਰ ਇਹ ਜਿਹੜਾ ਛੱਲਾ ਵਾ ਹੁਣੇ ਤੁਸੀਂ ਆਪ ਹੀ ਸੋਚ ਲਓ ਕਿਹੜੇ ਸਿੰਗਰ ਨੇ ਗਾਇਆ। ਮੈਨੂੰ ਨਾ ਉਹ ਸਿੰਗਰ ਦਾ ਨਾਮ ਨੀ ਲੈਣਾ ਆਉਂਦਾ, ਕੋਸ਼ਿਸ਼ ਤਾਂ ਬੜੀ ਟਰਾਈ ਬਹੁਤ ਕੀਤੀ ਸੀ ਕਿ ਬੋਲਦਾ, ਪਰ ਮੈਨੂੰ ਨਾਮ ਲੈਣਾ ਨੀ ਆਉਂਦਾ ਹੈਗਾ। ਸੋ ਪਲੀਜ਼ ਤੁਸੀਂ ਆਪ ਹੀ ਦੇਖ ਲਿਓ, ਕਿਉਂਕਿ ਜੇ ਮੈਂ ਉਹਦਾ ਨਾਂ ਲਿਆ ਤਾਂ ਤੁਸੀਂ ਸਾਰੇ ਹੱਸੋਗੇ, ਹੈ ਨਾ, ਕਿਉਂਕਿ ਮੈਂ ਉਹਦਾ ਨਾਮ, ਮੈਨੂੰ ਵੀ ਪਤਾ ਕਿ ਮੈਂ ਰੋਂਗ ਲੈ ਦਿੰਦੀ ਹਾਂ। ਸੋ ਪਲੀਜ਼, ਗਾਣਾ ਸੀਗਾ ਛੱਲਾ ਤੇ ਸਿੰਗਰ ਦਾ ਨਾਮ ਤੁਸੀਂ ਆਪ ਹੀ ਦੇਖ ਲਿਓ ਜੀ। ਤੇ ਬਾਕੀ ਅੱਗੇ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸਰੋਤੇ ਪਹੁੰਚ ਚੁੱਕੇ ਆ, ਜਗਤਾਰ ਚੌਹਲ, ਉਹਨਾਂ ਨੇ ਕਾਫੀ ਟਾਈਮ ਪਹਿਲਾਂ ਮੈਸੇਜ ਕੀਤਾ ਸੀ, ਕਹਿੰਦੇ ਸੀਗੇ ਕਿ ਬਈ ਜੰਗ ਲੱਗੀ ਤਾਂ ਭਾਰਤ ਪਾਕਿਸਤਾਨ ਦੀ ਨਹੀਂ, ਸਗੋਂ ਦੋਨਾਂ ਦੇਸ਼ਾਂ ਦੀ ਜੰਗ, ਧਰਤੀ, ਹਵਾ ਤੇ ਪਾਣੀ ਨੂੰ ਤਬਾਹ ਕਰਨ ਦੀ ਹੋਵੇਗੀ। ਸੋ ਬਿਲਕੁਲ ਠੀਕ ਆ ਜੀ, ਅਸੀਂ ਆਲਰੇਡੀ ਇਹ ਗੱਲ ਕਹਿ ਚੁੱਕੇ ਹਾਂ। ਤੇ ਅੱਗੇ ਜੀ ਦਿਨੇਸ਼ ਕੁਮਾਰ ਜੀ ਨੇ ਵੀ ਇਹੀ ਦੱਸਿਆ ਕਿ ਜਿਹੜੀ ਜੰਗ ਆ ਉਹ ਕਿਸੇ ਵੀ ਗੱਲ ਦਾ ਸੋਲਿਊਸ਼ਨ ਨਹੀਂ। ਉਹਨਾਂ ਨੇ ਇੱਕ ਬੜੀ ਹੀ ਫੋਟੋ ਭੇਜੀ ਆ ਜੋ ਕਿ ਇੱਕ ਇਨਸਾਨ ਦੇ ਗੱਲ ਦੇ ਵਿੱਚ ਫਾਂਸੀ ਦਾ ਫੰਡਾ ਵਾ ਤੇ ਉਸਦੀ ਫੈਮਿਲੀ ਕੋਲ ਖੜੀ ਆ। ਸੋ ਬਿਲਕੁਲ ਜੀ, ਜੰਗ ਆ ਜਿਹੜੀ, ਇਨ ਸ਼ੋਰਟ ਅਸੀਂ ਇਹੀ ਕਹਿ ਸਕਦੇ ਹਾਂ, ਲੜਾਈ ਚਾਹੇ ਘਰ ਦੇ ਵਿੱਚ ਆ, ਚਾਹੇ ਗੁਆਂਢ ਦੇ ਵਿੱਚ ਆ, ਤੇ ਚਾਹੇ ਫਿਰ ਦੇਸ਼ ਦੇ ਵਿੱਚ ਆ, ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਨਾ ਹੀ ਇਹ ਤੋਂ ਕੋਈ ਸੁੱਖ ਦਾ ਸੁਨੇਹਾ ਮਿਲਣਾ ਵਾ, ਨਾ ਪਹਿਲਾਂ ਤੇ ਨਾ ਜਦੋਂ ਲੜਾਈ ਚੱਲਦੀ ਹੈ, ਨਾ ਉਦੋਂ ਤੇ ਨਾ ਉਦੋਂ ਬਾਅਦ ਦੇ ਵਿੱਚ। ਸੋ ਅੱਗੇ ਪ੍ਰੋਗਰਾਮ ਦੇ ਵਿੱਚ ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਪਰਿਵਾਰ ਨੂੰ, ਤੇ ਨਾਲ ਹੀ ਕਹਿ ਰਹੇ ਆ ਜੀ ਕਿ ਵਾਰ ਆ ਜਿਹੜਾ, ਜਿਹੜੀ ਲੜਾਈ ਆ ਉਹ ਕਿਸੇ ਵੀ ਗੱਲ, ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ, ਤੇ ਵਾਹਿਗੁਰੂ ਜੀ ਕਹਿੰਦੇ ਸਾਰਿਆਂ ਤੇ ਮਿਹਰ ਕਰਨ, ਕਿਉਂਕਿ ਪਾਕਿਸਤਾਨ ਵੀ ਤਾਂ ਆਪਣੇ ਹੀ ਭੈਣ ਭਰਾ ਨੇ। ਵਾਕਈ ਜੀ ਬਹੁਤ ਵਧੀਆ ਗੱਲ ਆ, ਤੇ ਜੇ ਗੱਲ ਇਹ ਸਾਰੇ ਲੋਕ ਸਮਝ ਲੈਣ, ਪਾਕਿਸਤਾਨ ਦੇ ਵੀ ਤੇ ਇੰਡੀਆ ਦੇ ਸਾਰੇ ਲੋਕ ਸਮਝ ਲੈਣ, ਮੇਰੇ ਖਿਆਲ ਦੇ ਵਿੱਚ ਫਿਰ ਤਾਂ ਬਹੁਤ ਜ਼ਿਆਦਾ ਮਸਲੇ ਹੱਲ ਹੋ ਜਾਣਗੇ, ਕਿਉਂਕਿ ਕੁਝ ਕੁ ਸਿਆਸੀ ਲੀਡਰਾਂ, ਕੁਝ ਸਿਆਸਤਾਂ ਨੇ ਹੀ ਜ਼ਿਆਦਾ ਮਸਲੇ ਨੂੰ ਉਲਝਾਇਆ ਹੋਇਆ ਵਾ। ਸੋ ਬਾਕੀ ਕਹਿੰਦੇ ਹੁੰਦੇ ਆ ਨਾ, ਜਿੱਦਾਂ ਕਿ ਮਿੰਟੂ ਭਾਜੀ ਆਲਰੇਡੀ ਕਹਿ ਚੁੱਕੇ ਆ, ਡੱਬੂ ਵਾਲੀ ਗੱਲ, ਉਹ ਵੀ ਕਾਫੀ ਹੱਦ ਤੱਕ ਇਹਦੇ ਵਿੱਚ ਰੋਲ ਅਦਾ ਕਰਦੀ ਆ। ਸੋ ਅੱਗੇ ਨਰਵੈਰ ਸਿੰਘ ਨਵੀ, ਇਹਨਾਂ ਨੇ ਮੇਰੀ ਜੀ ਬੁਜ਼ਾਰਤ ਦਾ ਜਵਾਬ ਦੇ ਦਿੱਤਾ। ਵੈਸੇ ਹਮੇਸ਼ਾ ਹੀ ਮੇਰੀਆਂ ਜਿੰਨੀਆਂ ਵੀ ਮੈਂ ਬੁਜ਼ਾਰਤਾਂ ਪਾਈਆਂ, ਹੁਣ ਤੱਕ ਉਹਨਾਂ ਦਾ ਜਵਾਬ ਇਹਨਾਂ ਨੇ ਬੜੀ ਛੇਤੀ ਦੇ ਦਿੰਦੇ ਆ, ਕਿਉਂਕਿ ਬੁਜ਼ਾਰਤਾਂ ਦੇ ਵਿੱਚ ਮੈਨੂੰ ਲੱਗਦਾ ਜੀ ਇਹ ਵੀ ਕਾਫੀ ਮਾਹਿਰ ਨੇ। ਚਲੋ ਕੋਈ ਗੱਲ ਨੀ ਜੀ, ਨਵੀਂ ਜੀ ਬੁਜ਼ਾਰਤ ਤੁਹਾਡੀ ਤੇ ਤੁਸੀਂ ਜਿਹੜਾ ਆਂਸਰ ਜਿਹੜਾ ਭੇਜਿਆ ਵਾ ਉਹ ਬਿਲਕੁਲ ਠੀਕ ਆ ਜੀ, ਪਰ ਮੈਂ ਹਾਲੇ ਨੀ ਦੱਸਦੀ, ਥੋੜੀ ਵੇਟ ਕਰ ਲੈਂਦੀ ਆ। ਅੱਗੇ ਸਾਡੇ ਨਾਲ ਜੀ ਜਸਪਾਲ ਸਿਡਨੀ ਤੋਂ। ਹਾਂਜੀ ਜਸਪਾਲ ਜੀ, ਕੀ ਹਾਲ ਆ, ਕਿੱਦਾਂ ਦਾ ਮੌਸਮ ਆ ਸਿਡਨੀ ਦੇ ਵਿੱਚ? ਵਧੀਆ ਚੱਲ ਰਿਹਾ, ਤੇ ਜਵਾਬ ਇਹਨਾਂ ਦਾ ਵੀ ਦਰੁਸਤ ਆ ਜੀ, ਤੇ ਇਹਨਾਂ ਨੇ ਇੱਕ ਫੋਟੋ ਭੇਜੀ ਆ ਜਿਸ ਦੇ ਵਿਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਖੜੇ ਆ, ਕਹਿੰਦੇ ਕਿ ਮਸਜਿਦ ਮੇਰੀ ਤੂੰ ਕਿਉਂ ਟਾਵੇਂ, ਮੈਂ ਕਿਉਂ ਤੋੜਾਂ ਤੇਰੇ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨੀ ਜਾਣਾ ਮਸਜਿਦ ਮੰਦਰ ਦਾ, ਲਹੂ ਤਾਂ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ। ਵਾਹ ਜੀ ਵਾਹ, ਕਿਆ ਬਾਤ ਹੈ। ਇਹਨਾਂ ਚਾਰ ਲਾਈਨਾਂ ਦੇ ਵਿਚ ਬੜੀ ਵੱਡੀ ਗੱਲ ਕਹਿ ਦਿੱਤੀ ਆ ਕਿ ਇਨਸਾਨ ਆ ਕਿਸੇ ਦਾ ਕੁਛ ਨੀ ਜਾਣਾ ਤੇ ਜਿਹੜਾ ਖੰਜਰ ਆ ਉਸ ਨੂੰ ਤਾਂ ਖੂਨ ਆਪਣਾ ਹੀ ਲੱਗਣਾ ਵਾ, ਕਿਉਂਕਿ ਮਸਜਿਦ ਮੰਦਰ ਇਹ ਤਾਂ ਇਮਾਰਤਾਂ ਨੇ, ਅਸਲੀ ਗੱਲ ਹੀ ਆ ਤੁਹਾਡੇ ਦਿਲਾਂ ਦੇ ਅੰਦਰ ਆ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ। ਤੇ ਹੋਰ ਜਸਪਾਲ ਜੀ, ਹਾਲ ਚਾਲ ਵਧੀਆ? ਤੇ ਤੁਹਾਨੂੰ ਲਾਸਟ ਟਾਈਮ ਤੁਸੀਂ ਜੋ ਪੁੱਛਿਆ ਸੀਗਾ ਕਿ ਕਿਹੜੀ ਤਰੀਕ ਦੇ ਪੋਡਕਾਸਟ ਦਾ ਡੇਟ ਪੁੱਛੀ ਸੀ, ਉਹ ਮੈਂ ਤੁਹਾਨੂੰ ਸੈਂਡ ਕਰ ਦਿੱਤੀ ਸੀ। ਹੋਪਫੁਲੀ ਕਿ ਤੁਹਾਨੂੰ ਉਹ ਪਤਾ ਲੱਗ ਗਿਆ ਹੋਵੇਗਾ ਤੇ ਤੁਸੀਂ ਜੋ ਵੀ ਉਸਦੇ ਵਿੱਚੋਂ ਲੱਭਣਾ ਚਾਹੁੰਦੇ ਸੀ ਤੁਹਾਨੂੰ ਲੱਭ ਗਿਆ ਹੋਵੇਗਾ। ਤੇ ਅੱਗੇ ਜੀ ਹਰਮਨ ਸਿੱਧੂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ। ਤੇ ਕਹਿੰਦੇ ਸੌਂਗ ਪਲੇ ਕਰ ਦੋ ਬੱਬੂ ਮਾਨ ਦਾ ਕੋਈ ਵੀ ਓਲਡ ਸੌਂਗ। ਥੈਂਕ ਯੂ। ਸੋ ਬੱਬੂ ਮਾਨ ਦਾ ਓਲਡ ਸੌਂਗ ਤੁਸੀਂ ਸੁਣਨਾ ਚਾਹਿਆ, ਕਿਉਂ ਨਾ ਆਪਾਂ ਬੱਬੂ ਮਾਨ ਦਾ ਉਹ ਗਾਣਾ ਸੁਣੀਏ, ਰੱਬ ਨਾ ਕਰੇ ਜੇ ਜ਼ਿੰਦਗੀ ਕਭੀ ਕਿਸੀ ਕੋ ਦਗਾ ਦੀ। ਸੋ ਵਾਕਈ ਜੀ ਗਾਣਾ ਬੜਾ ਪਿਆਰਾ ਵਾ ਤੇ ਮੈਨੂੰ ਇਹ ਗਾਣਾ ਬਹੁਤ ਪਸੰਦ ਆ। ਹੁਣ ਤੁਸੀਂ ਪੁੱਛੋਗੇ ਪਸੰਦ ਕਿਉਂ, ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਸੀ ਤਾਂ ਮਨ ਨੀ ਸੀ ਲੱਗਦਾ ਹੁੰਦਾ, ਕਿਉਂਕਿ ਉਦੋਂ ਕੰਮ ਦੀ ਵੀ ਪ੍ਰੋਬਲਮ ਹੁੰਦੀ ਸੀਗੀ ਤੇ ਇੱਥੇ ਕਿਸੇ ਨੂੰ ਜਾਣਦੇ ਵੀ ਨੀ ਸੀ ਹੁੰਦੇ। ਜਿੱਦਾਂ ਥੋੜਾ ਟਾਈਮ ਤਾਂ ਕਾਲਜ ਦੇ ਵਿੱਚ ਲੰਘ ਜਾਂਦਾ ਸੀ, ਬਾਕੀ ਟਾਈਮ ਤਾਂ ਰੋ ਕੇ ਲੰਘਦਾ ਸੀਗਾ। ਤੇ ਉਹ ਮੇਰੀ ਨਾ ਇੱਕ ਫਰੈਂਡ ਹੁੰਦੀ ਸੀ, ਉਹ ਪੇਪਰ ਫੋਲਡਿੰਗ ਦਾ ਕੰਮ ਕਰਦੀ ਹੁੰਦੀ ਸੀ। ਉਹ ਬੇਚਾਰੀ ਨੇ ਸੁਬਾਹ ਤੋਂ ਸਟਾਰਟ ਕਰ ਲੈਣਾ, ਉਹਨੂੰ ਕਾਫੀ ਟਾਈਮ ਲੱਗ ਜਾਂਦਾ ਸੀ। ਉਹਨੇ ਮੈਨੂੰ ਕਹਿਣਾ ਨਾ ਕਿ ਗੋਭੀ ਮੇਰੀ ਹੈਲਪ ਕਰ ਦੇ। ਮੈਂ ਉਹਨੂੰ ਇੱਕੋ ਸ਼ਰਤ ਰੱਖਦੀ ਹੁੰਦੀ ਸੀ, ਮੈਂ ਕਹਿਣਾ ਵੀ ਤੂੰ ਮੈਨੂੰ ਸੁਬਾਹ ਠਾ ਦੀ। ਉਹ ਮੈਨੂੰ 4 ਵਜੇ ਠਾ ਦਿੰਦੀ ਹੁੰਦੀ ਸੀ ਸੁਬਾਹ, ਮੈਂ ਕਹਿਣਾ ਪਰ ਮੇਰੀ ਇੱਕੋ ਸ਼ਰਤ ਹੈ ਕਿ ਮੈਨੂੰ ਚਾਹ ਚਾਹੀਦੀ ਹੈ ਪਹਿਲਾਂ, ਜੇ ਮੈਨੂੰ ਚਾਹ ਬਣਾ ਕੇ ਦਊਂਗੀ ਫਿਰ ਮੈਂ ਤੇਰੀ ਹੈਲਪ ਕਰੂੰਗੀ, ਨਹੀਂ ਚਾਹ ਤੋਂ ਬਿਨਾਂ ਤਾਂ ਮੈਂ ਉੱਠਣਾ ਨੀ। ਤਾਂ ਉਹ ਬੇਚਾਰੀ ਨੇ ਸੁਬਾਹ ਸੁਬਾਹ ਆਉਣਾ, ਉੱਠ ਕੇ ਹਨਾ ਮੇਰੇ ਸਰਾਣੇ ਆ ਕੇ ਦੇ ਕੇ ਕਹਿਣਾ ਨਾ ਬੋਬੀ ਆਪਾਂ ਨੂੰ ਪੀਆਰ ਮਿਲੂਗੀ। ਮੈਂ ਬੜਾ 2 ਦਿਨ ਤਾਂ ਸੁਣਦੀ ਰਹੀ, ਤੀਸਰੇ ਦਿਨ ਮਿਲ ਕੇ ਮੈਂ ਕਿਹਾ ਜੇ ਤੂੰ ਰੋਜ਼ ਆ ਕੇ ਮੈਨੂੰ ਆਹੀ ਗੱਲ ਕਹੀ ਨਾ ਮੈਂ ਦਰਵਾਜ਼ਾ ਬੰਦ ਕਰਕੇ ਸੌਂ ਜਾ ਕਰਨਾ ਵਾ, ਤੇ ਫਿਰ ਤੂੰ ਆਪੇ ਕੰਮ ਕਰਿਆ ਕਰੀ ਆਪਦੇ ਪੇਪਰਾਂ ਦਾ ਹਨਾ। ਕਹਿੰਦੀ ਨਹੀਂ ਚੰਗਾ ਚੱਲ ਮੈਂ ਨਹੀਂ ਕਹਿੰਦੀ। ਸੋ ਉਹਨੇ ਚਾਹ ਬਣਾ ਕੇ ਨਾ ਮੈਨੂੰ ਠਾ ਦੇਣਾ, ਤੇ ਜਦੋਂ ਅਸੀਂ ਉੱਥੇ ਪੇਪਰ ਫੋਲਡਿੰਗ ਕਰਨੀ ਨਾ ਤਾਂ ਬੱਬੂ ਮਾਨ ਦਾ ਇਹੀ ਗਾਣਾ ਹੁੰਦਾ ਸੀ ਜਿਹੜਾ ਮੈਂ ਸੁਣਦੀ ਹੁੰਦੀ ਸੀ। ਤੇ ਮੈਨੂੰ ਇਹ ਗਾਣਾ ਮਤਲਬ ਕਿ ਹੁਣ ਮੈਨੂੰ ਨੀ ਪਤਾ ਤੁਸੀਂ ਕਿਹੜੇ ਤਰੀਕੇ ਨਾਲ ਕਿੱਦਾਂ ਕਿਹੜੇ ਹਿਸਾਬ ਨਾਲ ਲਓਗੇ, ਬਟ ਮੈਨੂੰ ਇਹ ਗਾਣਾ ਵਧੀਆ ਲੱਗਦਾ ਹੁੰਦਾ ਸੀ। ਮੈਨੂੰ ਸਿਰਫ ਇਹਦੀ ਇੱਕੋ ਲਾਈਨ ਕਿ ਰੱਬ ਨਾ ਕਰੇ ਜੇ ਜ਼ਿੰਦਗੀ ਕਭੀ ਕਿਸੀ ਕੋ ਦਗਾ ਦੇ। ਸੋ ਜਿਹੜੀ ਜ਼ਿੰਦਗੀ ਆ ਇਹ ਕਦੇ ਵੀ ਕਿਸੇ ਨੂੰ ਦਗਾ ਨਾ ਦੇ, ਇਹਦੀ ਇਹ ਲਾਈਨ ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਤੇ ਇਹਦਾ ਮਿਊਜ਼ਿਕ। ਸੋ ਮੈਂ ਗਾਣਾ ਲਾ ਕੇ ਉੱਥੇ ਬੈਠੇ ਉਹਦੇ ਨਾਲ ਪੇਪਰ ਫੋਲਡਿੰਗ ਦਾ ਕੰਮ ਜੋ ਵੀ ਹੁੰਦਾ ਸੀ ਉਹ ਕਰਵਾਈ ਜਾਣਾ। ਸੋ ਇਹ ਗੀਤ ਆ ਜੀ ਮੇਰੇ ਲਈ ਤਾਂ ਖਾਸ ਆ, ਕਿਉਂਕਿ ਮੇਰੀ ਇੱਕ ਯਾਦ ਦੇ ਰੂਪ ਵਿੱਚ ਇਹ ਗੀਤ ਆ। ਸੋ ਹੁਣ ਅੱਜ ਜਦੋਂ ਵੀ ਕਦੇ ਯਾਦ ਕਰਦੀ ਹੈ ਕਿ ਠੀਕ ਆ ਪਰਮਾਤਮਾ ਨੇ ਹਿੰਮਤ ਦਿੱਤੀ ਸਭ ਕੁਛ ਸਹੀ ਹੋ ਗਿਆ, ਤੇ ਪਰ ਇਹ ਗੀਤ ਆ ਜਿਹੜਾ ਇਸ ਦੇ ਨਾਲ ਉਹ ਲਗਾਵ ਆ ਜਿਹੜਾ ਹਜੇ ਤੱਕ ਉਸੇ ਤਰ੍ਹਾਂ ਹੀ ਆ। ਕਦੇ ਕਦੇ ਬੜਾ ਮਨ ਵੀ ਕਰਦਾ ਵਾ ਸੁਣਨ ਨੂੰ, ਫਿਰ ਜ਼ਰੂਰ ਸੁਣ ਲੈਂਦੀ ਹਾਂ ਤੇ ਨਾਲੇ ਹੱਸਦੀ ਵੀ ਹਾਂ ਕਿ ਕਿੱਡੀ ਪਾਗਲ ਸੀਗੀ ਨਾ ਮੈਂ। ਨਵ ਜੀ ਫਿਰ ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸਿੰਘ ਸੇਖੋਂ ਕੈਂਸ ਤੋਂ ਆਇਆ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਪ੍ਰੋਗਰਾਮ ਵਧੀਆ ਚੱਲ ਰਿਹਾ। ਕਹਿੰਦੇ ਗਾਣਾ ਸੁਣਾ ਦੋ ਕਰਮਾ ਵਾਲੀ ਰਵਿੰਦਰ ਗਰੇਵਾਲ ਦਾ, ਕਿਆ ਬਾਤ ਹੈ ਜੀ ਕਰਮਾ ਵਾਲੀ ਗਾਣਾ ਸੁਣਨਾ ਤੁਸੀਂ। ਚਲੋ ਕੋਈ ਗੱਲ ਨੀ, ਕਰਮਾ ਵਾਲੀ ਗਾਣਾ ਤੁਹਾਨੂੰ ਆਪਾਂ ਪੱਕਾ ਸੁਣਾਵਾਂਗੇ ਤੇ ਪਰ ਥੋੜੇ ਜੇ ਟਾਈਮ ਦੇ ਨਾਲ। ਤੇ ਅੱਗੇ ਫਿਰ ਦੇਖਦੇ ਹਾਂ ਜੀ ਹੋਰ ਕੌਣ ਕੌਣ ਆਉਂਦੇ ਆ। ਤੇ ਗੱਪਾਂ ਦੀ ਗੱਲ ਚੱਲ ਰਹੀ ਸੀ, ਗੱਪਾਂ ਦੀ ਗੱਲ ਵੀ ਜ਼ਰੂਰ ਚੱਲਾਂ ਕਰਦੇ ਹਾਂ। ਗੱਪ ਹੁਣੇ ਹੁਣੇ ਇੱਕ ਸੁਖਬੀਰ ਬਾਦਲ ਨੇ ਮਾਰਿਆ ਵਾ ਗੱਪ, ਹਨਾ। ਤੁਸੀਂ ਕਹੋਗੇ ਲਹਿ ਆ ਕੀ ਹੋ ਗਿਆ, ਤੁਸੀਂ ਨੀ ਸੁਣਿਆ, ਖਬਰਾਂ ਦੇ ਵਿੱਚ ਆਇਆ ਸੀਗਾ। ਉਹ ਕਹਿੰਦਾ ਕਿ ਵੀ ਜੇ ਸਾਡੀ ਸਰਕਾਰ ਆ ਗਈ ਅਗਲੇ 5 ਸਾਲਾਂ ਲਈ ਤਾਂ ਜਿਹੜਾ ਅੰਮ੍ਰਿਤਸਰ ਆ ਉਸੀ ਉਹਨੂੰ ਅਮੈਰੀਕਾ ਬਣਾ ਦੇਣਾ। ਸੋ ਕਿੱਦਾਂ ਫਿਰ ਅੰਮ੍ਰਿਤਸਰ ਵਾਲੇ, ਤੁਹਾਡੇ ਤਾਂ ਵਾਰੇ ਨਹੀਂ ਆ ਰਿਹਾ, ਆਸਟ੍ਰੇਲੀਆ ਨੇ, ਆਸਟ੍ਰੇਲੀਆ ਤੁਸੀਂ ਕੀ ਕਰਨਾ ਹਨਾ, ਫਿਰ ਤਾਂ ਜਿਹੜਾ ਅਮੈਰੀਕਾ ਹੀ ਬਣ ਜਾਣਾ ਵਾ ਤੁਹਾਡੇ ਅੰਮ੍ਰਿਤਸਰ ਨੇ। ਸੋ ਇਹ ਗੱਪਾਂ ਮਾਰਨੋਂ ਨੀ ਹਟਦੇ ਤੇ ਮੀਡੀਆ ਵਾਲੇ ਛਾਪਣੋਂ ਨੀ ਹਟਦੇ, ਤੇ ਸਾਡੇ ਵਰਗੇ ਲੋਕ ਫਿਰ ਦੇਖ ਕੇ ਜੋ ਵੀ ਰਿਐਕਸ਼ਨ ਹੁੰਦਾ ਵਾ ਉਹ ਤਾਂ ਫਿਰ ਚੱਲਦਾ ਹੀ ਰਹਿੰਦਾ ਵਾ। ਤੇ ਬਾਕੀ ਜੇ ਹੁਣ ਤੁਹਾਨੂੰ ਵੀ ਅੰਮ੍ਰਿਤਸਰ ਦੇ ਵਿੱਚ ਅਮੈਰੀਕਾ ਦੇ ਜੇ ਤੁਸੀਂ ਦਰਸ਼ਨ ਕਰਨੇ ਤਾਂ ਫਟਾਫਟ ਬੁਕਿੰਗਾਂ ਕਰਵਾ ਲਓ, ਕਿਉਂਕਿ ਬਾਅਦ ਵਿੱਚ ਉੱਥੇ ਰਸ਼ ਪੈ ਜਾਣਾ ਵਾ, ਕੁਛ ਨੀ ਮਿਲਣਾ ਹੈਗਾ ਤੁਹਾਨੂੰ ਵੀ ਸਾਰਿਆਂ ਨੂੰ, ਠੀਕ ਆ ਜੀ। ਚਲੋ ਫਿਰ ਹੁਣ ਤੁਸੀਂ ਕਿਹੜਾ ਕਿਹੜਾ ਗੱਪ ਸੁਣਿਆ ਵਾ ਜਾਂ ਕਿੱਦਾਂ ਦਾ ਕੋਈ ਗੱਪ ਆ, ਮੈਨੂੰ ਨੀ ਲੱਗਦਾ ਤੁਸੀਂ ਕਦੇ ਗੱਪ ਮਾਰਿਆ ਹੋਊ। ਤੁਸੀਂ ਕਹੋਗੇ ਕਹਿੰਦੇ ਹੋਗੇ ਬੋਬੀ ਗੱਪਾਂ ਦਾ ਤਾਂ ਸਾਰਾ ਠੀਕਾ ਤੂੰ ਹੀ ਲਿਆ ਹੋਇਆ ਵਾ, ਹਨਾ, ਸਾਡੇ ਕੋਲੇ ਤਾਂ ਕੁਛ ਬਚਿਆ ਹੀ ਨੀ। ਗੱਪ ਤਾਂ ਮਾਰਦੇ ਹੋਊਗੇ ਤੁਸੀਂ ਵੀ ਪੱਕਾ, ਤੇ ਫਿਰ ਦੇਖਦੇ ਹਾਂ ਜੀ ਗੱਪ ਇਨਸਾਨ ਕਾਹਤੋਂ ਮਾਰਦਾ ਵਾ, ਉਹਦੇ ਰੀਜ਼ਨ ਕੀ ਆ, ਉਹ ਵੀ ਜ਼ਰੂਰ ਕਰਾਂਗੇ। ਪਰ ਜ਼ਿਆਦਾ ਗੱਲਾਂ ਦੇ ਨਾਲ ਤੁਹਾਨੂੰ ਬੋਰ ਨਹੀਂ ਕਰੂੰਗੀ, ਪਰ ਇੱਕ ਗਾਣਾ ਸੁਣ ਲੈਂਦੇ ਹਾਂ। ਦੇਖਦੇ ਜੋ ਸਾਰਿਆਂ ਨੂੰ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਤੇ ਇੱਕ ਇੰਟਰਵਿਊ ਹੈ ਜੀ ਜੋ ਅਸੀਂ ਪ੍ਰੋਗਰਾਮ ਦੇ ਵਿੱਚ ਪਲੇ ਕਰਾਂਗੇ ਪਾਹੁਲ ਮੀਤ ਸਿੰਘ ਜਿਹੜਾ ਕਿ ਯੰਗ ਸਿੱਖ ਪੋਇਟ ਹੈ ਜਿਸਦੀ ਕਿ ਜੋ ਕਿ ਅਮੈਰੀਕਾ ਤੋਂ ਆਪਦੇ ਕਿਸੇ ਸਟੱਡੀ ਪ੍ਰੋਜੈਕਟ ਲਈ ਆਸਟ੍ਰੇਲੀਆ ਆਏ ਹੋਏ ਸਨ ਤੇ ਉਹ ਹੁਣ ਵਾਪਸ ਜਾ ਰਹੇ ਆ ਜਿਨ੍ਹਾਂ ਦੀ ਕਿ ਆਵਾਜ਼ ਦੀ ਕਾਇਲ ਜਿਹੜੀ ਕਿ ਸਾਡੇ ਪ੍ਰੈਜੈਂਟਰ ਅਮਰਦੀਪ ਕੌਰ ਉਹਨਾਂ ਨੇ ਇੱਕ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +91750 8414489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤਾਂ ਕਿ ਸੰਵਾਦ ਹੁੰਦਾ ਰਹੇ ਆਵਾਜ਼ ਚੱਲਦੀ ਰਹੇ ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
मेरे दिन घेरा ढले वो जो मुझे ख्वाब में मिले उसे तू लगा दे अब गले तेनू दिल दा वास्ता रबाया दर के डर के सारा जहां छोड़ छाड़ के मेरे सपने सवार दे तेनू दिल दा वास्ता आज दिन हंसे पाना चाहूं रात दिन जिसे रब मेरे नाम करूं से तेनू दिल दा वास्ता अज दिन ख्वाब में मिले उसे तू लगा दे अब गले तेनू दिल दा वास्ता रबाया दर से यार के सारा जहां छोड़ छाड़ के मेरे सपने सवार दे तेनू दिल दा वास्ता अज दिन
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਸੋ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾ ਨੇ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਧੰਗੂ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਰਹੇ ਆ ਜੀ। ਮੋਸਟ ਵੈਲਕਮ, ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਸੋ ਉਹਨਾਂ ਨੇ ਲਿਖਿਆ ਸੀ, ਕਹਿੰਦੇ ਦਿੱਲੀ ਦੇ ਇਸਲਾਮਾਬਾਦ ਅੱਜ ਕੱਲ ਘੂੜੀਆਂ ਵੱਟ ਵੱਟ ਪੈਂਦੇ ਨੇ, ਅੰਬਰਸਰ ਤੇ ਲਾਹੌਰ ਫਿਰ ਤੋਂ ਸਹਿਮੇ ਸਹਿਮੇ ਰਹਿੰਦੇ ਨੇ। ਉਹ ਰਾਜਧਾਨੀ ਦੇ ਵਿਚ ਬੈਠੇ ਹੁਕਮ ਜਿਹਾ ਨੇ ਚਾੜ ਦਿੰਦੇ, ਦੁੱਖ ਲੱਗੇ ਕਿ ਉਹਨਾਂ ਨੂੰ ਘਰ ਤਾਂ ਸਾਨੂੰ ਛੱਡਣੇ ਪੈਂਦੇ ਨੇ। ਸੋ ਵਾਕਈ ਜੀ ਘਰ ਤਾਂ ਸਾਨੂੰ ਹੀ ਛੱਡਣੇ ਪੈਂਦੇ ਨੇ, ਜਿੱਦਾਂ ਕਿ ਅਖਬਾਰ ਦੀਆਂ ਤਸਵੀਰਾਂ ਵੀ ਦਿਖਾ ਰਹੀ ਆ ਕਿੱਦਾਂ ਲੋਕ ਆਪਣਾ ਭਰਿਆ ਹੋਇਆ ਘਰ ਛੱਡ ਕੇ ਜਾ ਰਹੇ ਆ, ਕੁਝ ਸਮਾਨ ਨਾਲ ਲੈ ਕੇ ਜਾ ਰਹੇ ਆ ਕਿਉਂਕਿ ਸਾਰਾ ਤਾਂ ਹੁਣ ਲਿਜਾ ਨਹੀਂ ਸਕਦੇ, ਤੇ ਆਪਣੇ ਘਰ ਦੇ ਨਾਲ ਮੋਹ ਕਿੰਨਾ ਹੁੰਦਾ ਵਾ ਉਹ ਸਭ ਤੋਂ ਵੱਧ ਕੌਣ ਜਾਣ ਸਕਦਾ, ਕਿਉਂਕਿ ਅਸੀਂ ਵੀ ਆਪਣੇ ਘਰਾਂ ਤੋਂ ਕਿਤੇ ਨਾ ਕਿਤੇ ਦੂਰ ਬੈਠੇ ਆ, ਤੇ ਜਦੋਂ ਕੋਈ ਇਨਸਾਨ ਆਪਣਾ ਆਲਣਾ, ਇੱਥੋਂ ਤੱਕ ਕਿ ਪੰਛੀ ਵੀ ਆਪਣਾ ਆਲਣਾ ਛੱਡ ਕੇ ਜਾਂਦਾ ਵਾ ਤਾਂ ਤਕਲੀਫ ਤਾਂ ਜ਼ਰੂਰ ਹੁੰਦੀ ਆ, ਤੇ ਉਸ ਟਾਈਮ ਦਾ ਜਿਹੜਾ ਦਰਦ ਹੁੰਦਾ ਉਹ ਕਹਿ ਕੇ ਨਹੀਂ ਬਿਆਨ ਕਰ ਸਕਦਾ। ਸੋ ਫੋਟੋਆਂ ਦੇ ਵਿੱਚ ਵੀ ਦੇਖ ਰਹੇ ਹਾਂ ਜੀ ਲੋਕ ਕਿੱਦਾਂ ਘਰ ਤੋਂ ਬੇਘਰ ਹੋ ਰਹੇ ਆ, ਤੇ ਆਪਣੀ ਜਿਹੜੀ ਫਸਲ ਆ ਪਾਲੀ ਹੋਈ ਕਿੱਦਾਂ ਉਸੇ ਤਰ੍ਹਾਂ ਛੱਡ ਕੇ ਜਾ ਰਹੇ ਆ। ਸੋ ਇਹ ਤਰਾਸਦੀ ਤਾਂ ਹੈਗੀ ਆ ਜੀ, ਚਲੋ ਦੇਖੋ ਪਰਮਾਤਮਾ ਸਭ ਭਲੀ ਕਰੇ। ਤੇ ਅੱਗੇ ਜੀ ਸੁਖਵਿੰਦਰ ਸੌਂ ਪ੍ਰੋਗਰਾਮ ਦੇ ਵਿਚ ਆਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਆ ਜੀ। ਤੇ ਅੱਗੇ ਜੀ ਤਰਸੇਮ ਰਠੌਲ, ਅੱਜ ਦੇਖੋ ਮੈਨੂੰ ਕਿਹੜਾ ਸਵਾਲ ਪੁੱਛਦੇ ਆ, ਹਨਾ ਲਾਸਟ ਟਾਈਮ ਤਾਂ ਪੁੱਛਦੇ ਸੀਗੇ, ਕਹਿੰਦੇ ਸੀਗੇ ਕਿ ਇੰਨੀਆਂ ਗੱਲਾਂ ਦੀ ਤੁਸੀਂ ਤਿਆਰੀ ਕਰਕੇ ਆਉਂਦੇ ਹੋ ਕਿ ਵੀ ਰੱਬ ਦੀ ਮਿਹਰ ਹੀ ਆ। ਤਰਸੇਮ ਜੀ ਵੈਸੇ ਰੱਬ ਦੀ ਮਿਹਰ ਹੀ ਆ, ਕਹੂ ਕਹਿੰਦੇ ਹੁੰਦੇ ਨਾ ਕਿ ਕਭੀ ਕਭੀ ਕੈਮੀਕਲ ਇਮਬੈਲੈਂਸ ਕੀ ਵਜ੍ਹਾ ਸੇ ਐਸੀ ਬਾਤੇ ਹੋ ਜਾਤੀ ਹੈ, ਸੋ ਏਦਾਂ ਦੀ ਗੱਲ ਆ, ਮਜ਼ਾਕ ਕਰਦੀ ਸੀਗੀ। ਸੋ ਕੀ ਲਿਖਦੇ ਆ ਜੀ ਅੱਜ, ਕਹਿੰਦੇ ਕਿ ਸਤਿ ਸ੍ਰੀ ਅਕਾਲ ਭੈਣ ਜੀ, ਲਿਖ ਤੁਮ ਤਰਸੇਮ ਸਿੰਘ ਰਠੌਲ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਆਸਟ੍ਰੇਲੀਆ ਦੀ ਪੀ ਆਰ ਕੈਂਸਲ ਕਰਕੇ ਵਾਪਸ ਪੰਜਾਬ ਜਾ ਰਿਹਾ ਹਾਂ, ਕਿਉਂਕਿ ਸੁਖਵੀਰ ਬਾਦਲ ਕਹਿ ਰਿਹਾ ਹੈ ਕਿ ਉਹ ਮੈਨੂੰ ਸਾਨੂੰ ਅਮਰੀਕਾ ਬਣਾ ਦੇਵੇਗਾ। ਮੈਨੂੰ ਤੇ ਪੂਰਾ ਯਕੀਨ ਹੈ ਆਪਣੇ ਵੀਰ ਸੁਖਵੀਰ ਤੇ, ਹਾਂ 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 ਚੱਲੋ ਫਿਰ ਚੱਲੀਏ। ਹਾਂਜੀ ਹਾਂਜੀ ਬਿਲਕੁਲ, ਤਦੇ ਤਾਂ ਕਿਹਾ ਬਾਬੀ ਹੁਣ ਅਸੀਂ ਤਾਂ ਅੰਮ੍ਰਿਤਸਰ ਨੂੰ ਬਿਲੋਂਗ ਨਹੀਂ ਕਰਦੇ, ਪਰ ਜੇ ਸਾਡੇ ਲਈ ਵੀ ਥੋੜੀ ਜਿਹੀ ਜਗ੍ਹਾ ਹੋਈ ਤਾਂ ਪਲੀਜ਼ ਸਾਨੂੰ ਵੀ ਦੱਸ ਦਿਓ, ਅਸੀਂ ਵੀ ਆ ਜਾਂਗੇ। ਤੇ ਤੁਸੀਂ ਕੈਂਸਲ ਕਰਵਾ ਕੇ ਕਿਉਂ ਜਾਣੀ ਆ, ਤੁਸੀਂ ਉਧਰ ਵੀ ਰਹੋ ਤੇ ਇਧਰ ਵੀ ਰਹੋ, ਈਜ਼ੀ ਆ ਨਾ। ਲਓ ਜੀ ਥੈਂਕ ਯੂ, ਪ੍ਰੋਗਰਾਮ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਸੀ ਤੁਸੀਂ ਇਸਦਾ ਮਾਣ ਰੱਖਿਆ, ਥੈਂਕਸ ਅਲੋਟ ਤਰਸੇਮ ਜੀ। ਤੇ ਬਾਕੀ ਵੈਸੇ ਮੈਂ ਤਾਂ ਨਾ ਸ਼ਸ਼ੋਬੰਜ ਚ ਹੀ ਪੈ ਗਈ ਸੀਗੀ ਕਿ ਤੁਸੀਂ ਲਿਖਿਆ ਕਿ ਆਸਟ੍ਰੇਲੀਆ ਦੀ ਪੀ ਆਰ ਕੈਂਸਲ ਕਰਕੇ ਵਾਪਸ ਪੰਜਾਬ ਜਾ ਰਿਹਾ, ਵੈਸੇ ਅਚੰਬਾ ਤਾਂ ਮੈਨੂੰ ਵੀ ਹੋ ਗਿਆ ਸੀ, ਬਾਅਦ ਚ ਜਦੋਂ ਸੁਖਵੀਰ ਬਾਦਲ ਦਾ ਨਾਂ ਚੜਿਆ ਫਿਰ ਮੈਨੂੰ ਇਕਦਮ ਚੇਤਾ ਆ ਗਿਆ ਕਿ ਹਾਂਜੀ ਗੱਪੀ ਦਾ ਗੱਪ ਸੁਣ ਕੇ ਹਾਸਾ ਤਾਂ ਆਉਣਾ ਹੀ ਸੀ, ਤੇ ਫਿਰ ਹੁਣ ਗੱਪਾਂ ਦੀ ਜਿਹੜੀ ਆਮਦ ਆ, ਜਿਹੜੀ ਗੱਪਾਂ ਦੀ ਗਿਣਤੀ ਆ, ਉਹਦੇ ਵਿੱਚ ਵਾਧਾ ਵੀ ਤਾਂ ਆਪਾਂ ਕਰਨਾ ਸੀ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਕੁੜੀਏ, ਤੁਸੀਂ ਕੁੜੀਏ ਕਹਿੰਦੇ ਹੋ ਨਾ, ਸੱਚੀ ਕਹਿੰਦੇ ਆ, ਬੜਾ ਹੀ ਵਧੀਆ ਲੱਗਦਾ ਵਾ ਹਨਾ, ਬੜਾ ਕਿਸੇ ਆਪਣੇ ਦਾ ਅਹਿਸਾਸ ਹੁੰਦਾ ਵਾ ਜਿੱਦਾਂ ਕੋਈ ਵੱਡਾ ਆਪਣਾ ਕਹਿ ਕੇ ਬੁਲਾਉਂਦਾ ਹੁੰਦਾ ਨਾ ਆਪਣੇ ਪਨ ਦਾ, ਸੋ ਬਹੁਤ ਵਧੀਆ ਲੱਗਦਾ ਵਾ ਭਾਜੀ, ਇਸੇ ਤਰ੍ਹਾਂ ਹੀ ਕੁੜੀਏ ਹੀ ਕਹਿਣਾ ਮੈਨੂੰ ਤਾਂ। ਕਹਿੰਦੇ ਇਸ ਵਾਰ ਇਸ ਜੰਗ ਦੇ ਨਤੀਜੇ ਭਾਰਤ ਲਈ ਬਹੁਤ ਘਾਤਕ ਸਿੱਧ ਹੋ ਸਕਦੇ ਨੇ, ਭੁੱਖਾ ਅੱਧ ਮਰਿਆ ਜ਼ਖਮੀ ਬੇਵਸ ਹਰਿਆ ਸ਼ੈਤਾਨ ਸਾਹਮਣੇ ਨੂੰ ਮਾਰਨ ਲਈ ਹਰ ਘਟਿਆ ਹਰਬਾ ਵਰਤੇਗਾ, ਰੱਬ ਖੈਰ ਕਰੇ। ਆਪਣਾ ਗੀਤ ਸੁਣਾ ਦਿਓ ਨੀਂਦਰਾਂ ਕੱਚੀਆਂ, ਗੁਰਦੀਪ ਸਵਰਦੀ ਤੇ ਸੱਤੇ ਵੈਰੋਵਾਲ ਦਾ, ਵਾਹ ਜੀ ਵਾਹ, ਕਿਆ ਗਾਣਾ, ਤੁਹਾਨੂੰ ਜ਼ਰੂਰ ਸੁਣਾਵਾਂਗੇ। ਵਾਕਈ ਜੀ ਇਸ ਜੰਗ ਦੇ ਲਈ ਤਾਂ ਹਰ ਕੋਈ ਚਿੰਤਤ ਆ, ਚਾਹੇ ਕੋਈ ਦੁਨੀਆਂ ਦੇ ਕਿਹੜੇ ਵੀ ਕੋਨੇ ਵਿੱਚ ਰਹਿੰਦਾ ਵਾ, ਪਰ ਜਿਹੜੀ ਇਹ ਲੜਾਈ ਆ, ਜਿਹੜੀ ਇਹ ਜੰਗ ਦਾ ਅਸੀਂ ਕਹਿ ਰਹੇ ਆ, ਵੈਸੇ ਤਾਂ ਸ਼ਬਦ ਹੀ ਮਾੜਾ ਵਾ, ਪਰਮਾਤਮਾ ਕਰੇ ਸਭ ਕੁਛ ਠੀਕ ਹੋ ਜਾਵੇ। ਤੇ ਲਓ ਫਿਰ ਆਪਾਂ ਗਾਣਾ ਸੁਣ ਲਈਏ ਜੀ, ਇੱਕ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ, ਅਗਰ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਤਾਂ ਗੁੱਸਾ ਨਾ ਕਰਿਓ, ਕਿਉਂਕਿ ਮੈਂ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਅੱਜ ਸਾਰੇ ਜਿਹੜੇ ਮੈਸੇਜ ਆ ਮੇਰੇ ਤੋਂ ਨਾ ਥੋੜੇ ਮਿਕਸ ਅਪ ਹੋ ਗਏ, ਮੈਂ ਕੋਸ਼ਿਸ਼ ਕੀਤੀ ਸੀ ਕਿ ਖ਼ਬਰਾਂ ਵਾਲੇ ਜਿਹੜੇ ਮੈਸੇਜ ਆ ਉਹ ਮੈਂ ਪਹਿਲਾਂ ਪੜ੍ਹਦੇ ਮਾਂ, ਤੇ ਜਿਹੜੇ ਬਾਕੀ ਸਾਨੂੰ ਆਲਰੇਡੀ ਪਹਿਲਾਂ ਵੀ ਆਏ ਹੋਏ ਸੀਗੇ ਤਾਂ ਕਰਕੇ ਥੋੜੇ ਮਿਕਸ ਅਪ ਹੋ ਗਏ ਸੀ। ਸੋ ਚਲੋ ਕੋਈ ਗੱਲ ਨੀ ਜੀ, ਮੈਂ ਟਰਾਈ ਕਰ ਰਹੀ ਹਾਂ, ਦੇਖ ਵੀ ਰਹੀ ਹਾਂ ਕਿ ਮੇਰੇ ਤੋਂ ਕੋਈ ਵੀ ਮੈਸੇਜ ਆ ਜਿਹੜਾ ਉਹ ਬਿਨਾਂ ਪੜ੍ਹੇ ਨਾ ਰਹਿ ਜਾਵੇ। ਤੇ ਆਪਾਂ ਗੱਪਾਂ ਦੀ ਗੱਲ ਕਰਦੇ ਸੀ ਜਿਸ ਦੇ ਵਿੱਚ ਵਾਅਦਾ ਕੀਤਾ ਵਾ ਤਰਸੇਮ ਰਠੌਲ ਜੀ ਨੇ, ਤੇ ਗੱਪਾਂ ਦੇ ਬਾਰੇ ਵਿੱਚ ਕਾਫੀ ਗੱਲਾਂ ਵੀ ਮਸ਼ਹੂਰ ਆ, ਕਹਿੰਦੇ ਹੁੰਦੇ ਆ ਨਾ ਗੱਪ ਸੱਪ ਵੀ ਮਾਰ ਦਿੰਦਾ, ਕਈ ਵਾਰੀ ਗੱਪ ਆਪਾਂ ਇਹੋ ਜਿਹਾ ਮਾਰਦੇ ਆ ਕਿ ਸਾਹਮਣੇ ਵਾਲਾ ਡਰ ਕੇ ਚਿੱਤ ਵੀ ਹੋ ਜਾਂਦਾ ਕਿ ਹੈ ਇਸ ਬੰਦੇ ਨੇ ਏਦਾਂ ਕੀਤਾ, ਪਰ ਗੱਪ ਮਾਰਨ ਦੀ ਵੀ ਕਲਾ ਹੋਣੀ ਚਾਹੀਦੀ ਆ, ਬੜੇ ਤਰੀਕੇ ਨਾਲ ਤੇ ਐਨ ਪੂਰੀ ਹਿੰਮਤ ਦੇ ਨਾਲ ਗੱਪ ਮਾਰੋ ਕਿ ਸਾਹਮਣੇ ਵਾਲੇ ਨੂੰ ਸੱਚ ਹੀ ਲੱਗੇ, ਪਰ ਇਹ ਨਾ ਸੋਚਿਓ ਕਿ ਬੋਬੀ ਕਿੱਦਾਂ ਦੀ ਗੱਲ ਦੱਸ ਰਹੀ ਆ, ਕਿੱਦਾਂ ਦੇ ਹਨਾ ਰਾਹ ਤੇ ਤੋਰ ਰਹੀ ਆ ਲੋਕਾਂ ਨੂੰ। ਗੱਪ ਮਾਰਿਓ ਪਰ ਉਸ ਗੱਪ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ, ਹਾਸੇ ਮਜ਼ਾਕ ਲਈ ਗੱਪ ਚੱਲਦੇ ਹੀ ਰਹਿੰਦੇ ਆ, ਪਰ ਉਹਨੂੰ ਕਿਸੇ ਦੇ ਨੁਕਸਾਨ ਲਈ ਗੱਪ ਨਾ ਵਰਤਿਓ ਪਲੀਜ਼। ਸੋ ਲਈਏ ਜੀ ਫਿਰ ਇੱਕ ਗਾਣੇ ਦਾ ਕਰੀਏ ਇੰਜੋਏ, ਸੁਣਦੇ ਹਾਂ ਇੱਕ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਉਭਰੂ ਹੁੰਦੇ ਹਾਂ ਤੁਹਾਡੇ।
ਮੁੰਡਾ ਬਹਿ ਜੀ ਨਾ ਗਵਾ ਕੇ ਕੋਹੇ ਨੂਰ ਵਰਗਾ,
ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ ਮੁੱਖ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਟਾਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਗਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਭੈਣ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰਵਿੰਦਰ ਗਰੇਵਾਲ ਦਾ ਗਾਇਆ ਹੋਇਆ ਕਰਮਾ ਵਾਲੀ ਤੇ ਫਰਮਾਇਸ਼ ਕੀਤੀ ਸੀ ਜਗਵੀਰ ਸੇਖੋਂ ਨੇ ਕੈਂਸ ਤੋਂ ਲਓ ਜੀ ਫਿਰ ਕੈਂਸ ਵਾਲਿਓ ਤੁਹਾਡੀ ਫਰਮਾਇਸ਼ ਤੇ ਗਾਣਾ ਤਾਂ ਪੂਰਾ ਹੋ ਗਿਆ ਹੁਣ ਇਹ ਵੀ ਦੱਸ ਦੋ ਕਿ ਤੁਹਾਡੀ ਬੇਬੇ ਨੇ ਤੁਹਾਨੂੰ ਕਿੰਨੀਆਂ ਸੁੱਖਾਂ ਸੁੱਖ ਸੁੱਖ ਕੇ ਲਿਆ ਸੀ ਕਿ ਨਹੀਂ ਬਿਲਕੁਲ ਜੀ ਲਿਆ ਹੋਏਗਾ ਵੈਸੇ ਮੇਰੇ ਘਰਦੇ ਨੇ ਵੀ ਸੁੱਖਾਂ ਸੁੱਖ ਕੇ ਲਿਆ ਹੋਇਆ ਸੀ ਚੱਕਰ ਪਤਾ ਕੀ ਸੀਗਾ ਕਿ ਮੇਰੇ ਡੈਡੀ ਹੁਣੀ 6 ਭਰਾ ਵਾ ਤੇ ਸਾਰਿਆਂ ਦੇ ਮਤਲਬ ਜਦੋਂ ਮੈਰਿਜ ਹੁੰਦੀ ਹੈ ਤਾਂ ਸਾਡੇ ਘਰ ਕੋਈ ਕੁੜੀ ਨਹੀਂ ਸੀਗੀ ਤੇ ਮੇਰੀ ਭੂਆ ਜੀ ਦੀ ਬੇਟੀ ਸਾਡੇ ਕੋਲ ਰਹਿੰਦੀ ਹੁੰਦੀ ਸੀ ਤੇ ਉਹਨੇ ਮਤਲਬ ਕਿੱਦਾਂ ਕਹਿਣਾ ਵੀ ਸਾਡੇ ਘਰੇ ਕੁੜੀ ਆ ਜਾਏਗੀ ਤੇ ਫਿਰ ਜਦੋਂ ਮਤਲਬ ਮੇਰੇ ਤਾਏ ਜੀ ਦੀ ਬੇਟੀ ਦਾ ਬਰਥ ਹੋਇਆ ਪਹਿਲਾਂ ਉਦੋਂ ਸਾਰੇ ਬੜੇ ਖੁਸ਼ ਹੋਏ ਕਿ ਚਲੋ ਕੁੜੀ ਆ ਗਈ ਘਰ ਦੇ ਵਿੱਚ ਕੋਈ ਕਹਿੰਦੇ ਹੁੰਦੇ ਨਾ ਕੰਨਿਆ ਆਈ ਤੇ ਉਸ ਤੋਂ ਬਾਅਦ ਜੀ ਮੇਰਾ ਬਰਥ ਹੋਇਆ ਤਾਂ ਫਿਰ ਮੇਰੇ ਦਾਦਾ ਜੀ ਉਹਨੇ ਹੱਸਦੇ ਸੀ ਉਹਨੂੰ ਕਹਿੰਦੇ ਹੁੰਦੇ ਸੀ ਕਿ ਲੈ ਫੜ ਆ ਗਈ ਤੇਰੀ ਰੀਬਨ ਵਾਲੀ ਬੰਨ ਲਾ ਰੀਬਨ ਕਿਉਂਕਿ ਉਹ ਸਾਡੇ ਨਾ ਪਿੰਡ ਦੇ ਵਿੱਚ ਇੱਕ ਜਗ੍ਹਾ ਹੁੰਦੀ ਸੀ ਉੱਥੇ ਉਹਨੇ ਰੀਬਨ ਸੁੱਖੇ ਸੀ ਕਿ ਮੈਂ ਰੀਬਨ ਚੜਾ ਕੇ ਜਾਊਂਗੀ ਜੇ ਸਾਡੇ ਘਰੇ ਇੱਕ ਗੁੜੀਆ ਆ ਜਾਵੇ ਪਿਆਰੀ ਜੀ ਸੋ ਬਾਕੀ ਮੇਰੀ ਭੈਣ ਨੇ ਉਸਨੇ ਸਾਨੂੰ ਸਾਂਭਿਆ ਬਹੁਤ ਬਹੁਤ ਪਿਆਰ ਕਰਦੀ ਹੁੰਦੀ ਸੀ ਉਹ ਤੇ ਬਾਕੀ ਤੁਹਾਨੂੰ ਕਿੱਦਾਂ ਦੀਆਂ ਸੁੱਖਾਂ ਸੁੱਖ ਕੇ ਲਿਆ ਉਹ ਦੱਸਿਓ ਜੀ ਬਾਕੀ ਸੁੱਖਾਂ ਸੁੱਖ ਕੇ ਜਿਹਨੂੰ ਮਿਲੇ ਹੁੰਦੇ ਆ ਨਾ ਕਈ ਵਾਰੀ ਮਹਿੰਗਾ ਵੀ ਕੰਮ ਪੈ ਜਾਂਦਾ ਵਾ ਹੁਣ ਤੁਸੀਂ ਪੁੱਛੋਗੇ ਉਹ ਕਿੱਦਾਂ ਇੱਕ ਵਾਰੀ ਕੀ ਹੁੰਦਾ ਨਾ ਇੱਕ ਬੱਚਾ ਆਪਦੀ ਮਾਂ ਦੇ ਨਾਲ ਨਾ ਨਾਰਾਜ਼ ਹੁੰਦਾ ਗੁੱਸੇ ਹੁੰਦਾ ਵਾ ਕਿਉਂਕਿ ਮਾਂ ਨੇ ਉਹਨੂੰ ਝਿਟਕਦਾ ਹੁੰਦਾ ਵਾ ਕਿਸੇ ਗੱਲ ਤੋਂ ਉਹ ਖਿਜਿਆ ਬੈਠਾ ਹੁੰਦਾ ਵਾ ਤੇ ਬੱਚਾ ਆਪਦੇ ਬਾਪ ਨੂੰ ਕਹਿੰਦਾ ਨਾ ਕਹਿੰਦਾ ਤੁਸੀਂ ਮੰਮੀ ਚ ਕੀ ਦੇਖਿਆ ਸੀ ਅਸੀਂ ਉਹਨੂੰ ਕਿਉਂ ਪਸੰਦ ਕੀਤਾ ਤਾਂ ਉਹ ਹੁਣ ਪਾਪਾ ਕੀ ਕਹਿੰਦਾ ਹਨਾ, ਚਲੋ ਕੀ ਕਹਿ ਸਕਦਾ ਸੀਗਾ। ਤਾਂ ਉਹ ਬੱਚੇ ਦੀ ਨਾ ਗੱਲ ਤੇ ਛੋਟਾ ਜਿਹਾ ਤੇਲ ਸੀ, ਉਹ ਕਹਿੰਦਾ ਕਿ ਬੱਚੇ ਉਹਦੀ ਗੱਲ ਤੇ ਛੋਟਾ ਜਿਹਾ ਪਿਆਰਾ ਜਿਹਾ ਤੇਲ ਸੀ ਤੇ ਮੈਨੂੰ ਉਹੀ ਵਧੀਆ ਲੱਗਾ। ਤਾਂ ਬੱਚਾ ਕਹਿੰਦਾ ਕਮਾਲ ਆ, ਇੰਨੀ ਛੋਟੀ ਚੀਜ਼ ਦੀ ਖਾਤਰ ਕਹਿੰਦਾ ਤੁਸੀਂ ਇੰਨੀ ਵੱਡੀ ਮੁਸੀਬਤ ਮੁੱਲ ਲੈ ਲਈ। ਸੋ ਏਦਾਂ ਦੀ ਗੱਲ ਹੁੰਦੀ ਆ ਕਰਮਾਂ ਵਾਲੇ, ਉਹ ਕਰਮ ਵਾਲੀ ਵੀ ਕਈ ਵਾਰੀ ਔਖਾ ਹੋ ਜਾਂਦਾ ਵਾ ਕੰਮ। ਚਲੋ ਕੋਈ ਗੱਲ ਨੀ, ਇਹ ਤਾਂ ਸਭ ਤਾਣੇ ਬਣੇ ਜੀ, ਮਜ਼ਾਕ ਕਰਦੀ ਸੀਗੀ, ਪਰ ਰਿਸ਼ਤੇ ਆ ਜੀ ਇਸੇ ਤਰ੍ਹਾਂ ਹੀ ਚੱਲਦੇ। ਅੱਗੇ ਦਲਪਿੰਦਰ ਸੰਧੂ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਕਹਿੰਦੇ ਮੈਂ ਵੀ ਬਾਰਡਰ ਏਰੀਏ ਨੂੰ ਬਿਲੋਂਗ ਕਰਦਾ ਵਾ। ਕਹਿੰਦੇ ਪਿੰਡ, ਉਹਨਾਂ ਨੇ ਆਪਣੇ ਪਿੰਡ ਦਾ ਨਾਮ ਦੱਸਿਆ ਜਿਹੜੇ ਕਿ ਕਹਿੰਦੇ ਕਿ 1 ਕਿਲੋਮੀਟਰ ਦੂਰ ਆ ਬਾਰਡਰ ਤੋਂ। ਕਹਿੰਦੇ ਤੁਹਾਨੂੰ ਸਭ ਨੂੰ ਪਤਾ ਹੀ ਹੈ, ਪਤਾ ਹੀ ਹੈ ਜੋ ਹੁੰਦਾ ਪਿਆ, ਬਟ ਜੇ ਇਸ ਵਾਰ ਫੇਰ ਮਾਈਨਸ ਲਗਾ ਦਿੱਤੀਆਂ ਤਾਂ ਇਟ ਵਿਲ ਬੀ ਵੈਰੀ ਬੈਡ ਫਾਰ ਆਲ ਆਫ ਅਸ ਹੂ ਬਿਲੋਂਗਸ ਟੂ ਦੀਜ਼ ਏਰੀਆਸ। ਐਸ ਯੂ ਨੋ ਦੈਟ ਕਿ ਹੁਣ ਝੋਨਾ ਪੱਕਾ ਹੋਇਆ ਵਾ, ਹੋਪਫੁਲੀ ਐਵਰੀਥਿੰਗ ਵੀ ਫਾਈਨ। ਹਾਂਜੀ ਦਲਪਿੰਦਰ ਜੀ, ਇਹ ਵੈਸੇ ਹੈਗੀ ਤਾਂ ਚਲੋ ਮਾੜੀ ਗੱਲ, ਅਸੀਂ ਆਲਰੇਡੀ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਲੜਾਈ ਕਿਸੇ ਵੀ ਚੀਜ਼ ਦਾ ਸੋਲਿਊਸ਼ਨ ਨਹੀਂ ਹੁੰਦਾ ਗਾ। ਕਿਤੇ ਉੱਥੇ ਜਿਹੜੇ ਲੋਕ ਉਸ ਬਾਰਡਰ ਏਰੀਏ ਦੇ ਨੇੜੇ ਤੇੜੇ ਰਹਿ ਰਹੇ ਆ, ਸਪੈਸ਼ਲੀ ਉਹਨਾਂ ਲਈ ਆਪਣਾ ਘਰ ਪਰਿਵਾਰ ਤੇ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਛੱਡ ਕੇ ਜਾਣੀਆਂ ਬਹੁਤ ਔਖੀਆਂ ਹੁੰਦੀਆਂ ਨੇ, ਤੇ ਇਹ ਉਸ ਕਿਸਾਨ ਨੂੰ ਹੀ ਪਤਾ ਹੁੰਦਾ ਜਦੋਂ ਉਹ ਆਪਣਾ ਇਹ ਸਾਰਾ ਕੁਛ ਪਿੱਛੇ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਰਿਹਾ ਹੁੰਦਾ ਆਪਣੀ ਜਾਨ ਨੂੰ ਬਚਾਉਣ ਖਾਤਰ। ਕਹਿ ਤਾਂ ਦਿੰਦੇ ਹਾਂ ਅਸੀਂ ਕਿ ਉਹ ਆਪਣੀ ਜਾਨ ਬਚਾਉਣ ਖਾਤਰ ਕਿਸੇ ਸੇਫ ਜਗ੍ਹਾ ਤੇ ਜਾ ਰਿਹਾ ਵਾ, ਪਰ ਅਸਲੀਅਤ ਇਹ ਹੁੰਦੀ ਆ ਕਿ ਉਹ ਆਪਣੀ ਇੱਕ ਤਰ੍ਹਾਂ ਦੀ ਲਾਸ਼ ਹੀ ਲੈ ਕੇ ਜਾ ਰਿਹਾ ਹੁੰਦਾ, ਨਾਲ ਜਾਨ ਤਾਂ ਉਹਦੀ ਉਹਦੇ ਘਰ ਤੇ ਉਹਦੇ ਖੇਤਾਂ ਦੇ ਵਿੱਚ ਹੀ ਹੁੰਦੀ ਆ, ਜਾਨ ਤਾਂ ਉਹ ਆਪਣੇ ਪਿੱਛੇ ਹੀ ਛੱਡ ਜਾਂਦਾ ਵਾ। ਸੋ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਜੀ, ਇਹ ਜਿਹੜੀ ਅਣਹੋਣੀ ਆ ਟਲ ਜਾਵੇ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਕਹਿੰਦੇ ਇੱਕ ਦਰਖਤ ਦੇ ਥੱਲੇ 4 ਜਨਾਨੀਆਂ ਬਿਲਕੁਲ ਚੁੱਪ ਚਾਪ ਬੈਠੀਆਂ ਹਨ। ਕਿਆ ਬਾਤ ਆ ਜੀ, ਤੁਸੀਂ ਤਾਂ ਗੱਪਾਂ ਹੀ ਕਮਾਲ ਹੀ ਕਰਦੇ ਜੀ। 4 ਜਨਾਨੀਆਂ ਇੱਕ ਦਰਖਤ ਦੇ ਹੇਠਾਂ ਚੁੱਪ ਚਾਪ, ਵਾਕਈ ਜੀ ਤੁਹਾਡਾ ਗੱਪ ਤਾਂ ਵਾਕਈ ਬਿਲਕੁਲ ਬਹੁਤ ਵਧੀਆ ਵਾ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਬਚਿੱਤਰ ਮੋੜ ਭੁੱਲਰ ਕਹਿੰਦੇ ਸਤਿ ਸ੍ਰੀ ਅਕਾਲ ਹਲਮਨ ਰੇਡੀਓ ਸਟੇਸ਼ਨ ਨੂੰ ਤੇ ਪਰਿਵਾਰ ਨੂੰ ਵੀ, ਹੋਰ ਗੁੱਡੋ ਭੈਣ ਚਾਹ, ਕਹਿੰਦੇ ਹੋਰ ਗੁੱਡੋ ਭੈਣ ਚਾਹ ਬਣਾਈ ਬਣ ਗਈ ਆ ਤਾਂ ਸਾਨੂੰ ਵੀ ਫੜਾ ਦੋ। ਓਏ ਹੋਏ ਹੋਏ ਹੋਏ, ਕਿਆ ਬਾਤ ਆ, ਚਾਹ ਪੀਣੀ ਆ ਤੁਸੀਂ? ਹਾਂਜੀ, ਵੈਸੇ ਇੰਡੀਆ ਦੇ ਵਿੱਚ ਤਾਂ ਬਚਿੱਤਰ ਜੀ ਉਹ ਕਹਿੰਦੇ ਹੁੰਦੇ ਨਾ ਕਾਫੀ ਮੋਰਨਿੰਗ ਆ ਤੇ ਚਾਹ ਬਣਨੀ ਹੋਈ ਆ, ਹਨਾ, ਚਾਹ ਬਣ ਗਈ ਆ ਜੀ, ਗੁੱਡੋ ਭੈਣ ਚਾਹ ਵੀ ਤੁਹਾਨੂੰ ਜ਼ਰੂਰ ਫੜਾ ਦੂਗੀ। ਤੇ ਬਸ ਨਾਲ ਇੰਨਾ ਦੱਸ ਦੋ ਵੀ ਚਾਹ ਦੇ ਨਾਲ ਬਿਸਕਟ ਵਗੈਰਾ ਵੀ ਖਾਣੇ ਆ, ਕਿਉਂਕਿ ਮੇਲੇ ਤੇ ਉਹ ਕਾਫੀ ਜ਼ਿਆਦਾ ਚੱਲ ਰਹੇ ਆ ਤੇ ਮਾਹੌਲ ਨੂੰ ਥੋੜਾ ਚੇਂਜ ਕਰ ਦਈਏ ਜੀ। ਥੈਂਕ ਯੂ, ਤੁਸੀਂ ਸਾਰੇ ਵੀ ਵਿੱਚ ਇਸੇ ਤਰ੍ਹਾਂ ਕੰਟਰੀਬਿਊਸ਼ਨ ਕਰ ਰਹੇ ਹੋ ਕਿ ਅੱਜ ਦਾ ਜਿਹੜਾ ਥੋੜਾ ਗਹਿਮਾ ਗਾਮੀ ਵਾਲਾ ਥੋੜਾ ਜ਼ਿਆਦਾ ਸਟ੍ਰੈਸ ਵਾਲਾ ਮਾਹੌਲ ਆ, ਥੋੜਾ ਉਹਨੂੰ ਚੇਂਜ ਕਰਨ ਦੇ ਵਿੱਚ ਮੇਰਾ ਸਾਥ ਦੇ ਰਹੇ ਹੋ। ਸੋ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਲਈ ਮੇਰਾ ਸਾਥ ਦਿੰਦੇ ਰਹਿਣਾ। ਤੇ ਦਰਸੇਮ ਰਠੌਲ ਜੀ ਕਹਿੰਦੇ ਭੈਣ ਜੀ ਗਾਣਾ ਲਾ ਦਿਓ, ਟੁੱਟ ਜਾਣਾ ਹੱਦਾਂ ਰੌਲੇ ਮੁੱਕੇ ਕਸ਼ਮੀਰ ਦਾ, ਦਿਲ ਸ਼ਾਸਤਰ ਦਾ ਵਾਕਈ ਗਾਣਾ ਬਹੁਤ ਵਧੀਆ ਵਾ ਜੀ, ਬਹੁਤ ਸੋਹਣੀ ਦੁਆ ਕੀਤੀ ਆ ਤੁਸੀਂ ਇਹ। ਤੇ ਤਰਸੇਮ ਜੀ ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾਵਾਂਗੇ, ਪਹਿਲਾਂ ਮੈਂ ਵੀ ਸੋਚਿਆ ਸੀ ਕਿ ਗਾਣਾ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਲਾਇਆ ਜਾਵੇ, ਪਰ ਫਿਰ ਸੋਚਿਆ ਨਹੀਂ ਮਾਹੌਲ ਬਹੁਤ ਉਹ ਆ, ਪਰ ਇੱਕ ਦੁਆ ਵਾ ਜੀ ਜੋ ਸਭ ਦੇ ਲਈ ਆ। ਸੋ ਗਾਣਾ ਇਹ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਪਲੇ ਕਰਾਂਗੇ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਜੀ ਉਹ ਵੀ ਖਤਮ ਹੋ ਚੁੱਕਾ ਵਾ। ਤੇ ਮੈਨੂੰ ਪਤਾ ਅੱਜ ਸਾਰੇ ਜੋ ਕਿ ਚੱਲ ਰਿਹਾ ਵਾ, ਜੋ ਚੱਲ ਰਿਹਾ ਵਾ ਭਾਰਤ ਦੇ ਵਿੱਚ ਜੋ ਹੋ ਰਿਹਾ ਉਹਦੇ ਕਰਕੇ ਸਾਰੇ ਬਹੁਤ ਦੁਖੀ ਆ, ਮੈਨੂੰ ਪਤਾ ਵਾ। ਮੈਂ ਵੀ ਬਹੁਤ ਅਪਸੈਟ ਸੀਗੀ ਮੋਰਨਿੰਗ ਤੱਕ ਦਾ, ਕਿਉਂਕਿ ਰਾਤ ਸਾਰਾ ਕੁਛ ਪੜਿਆ ਵੀ ਦੇਖਿਆ ਵੀ, ਤੇ ਰਾਤ ਨੂੰ ਨੀਂਦ ਵੀ ਪ੍ਰੋਪਰ ਨਹੀਂ ਆਈ ਚੈਨ ਨਾਲ, ਕਿਉਂਕਿ ਉਹ ਸਾਰਾ ਕੁਛ 47 ਵੇਲੇ ਦਾ ਜੋ ਜੋ ਕੁਛ ਵੀ ਹੋਇਆ ਸੀ ਉਹ ਫਿਲਮਾਂ ਦੇ ਵਿੱਚ ਦੇਖਿਆ ਸੀ, ਤੇ ਉਹ ਸਾਰਾ ਕੁਛ ਹਕੀਕਤ ਦੇ ਵਿੱਚ ਹੁੰਦਾ ਨਜ਼ਰ ਆਇਆ। ਤੇ ਅੰਮ੍ਰਿਤਾ ਪ੍ਰੀਤਮ ਦੀ ਇੱਕ ਲਿਖੀ ਹੋਈ ਕਵਿਤਾ ਲਿਖੀ ਸੀਗੀ ਉਹਨਾਂ ਨੇ, ਉਹ ਵੀ ਬੜੀ ਯਾਦ ਆਈ। ਉਹਦੇ ਵਿੱਚ ਉਸਨੇ ਔਰਤ ਦੀ ਦੁਰਦਿਸ਼ਾ ਦਾ ਵੀ ਬਿਆਨ ਕੀਤਾ ਸੀ, ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਤੱਤੀ ਤੀ ਪੰਜਾਬ ਦੀ, ਮੇਰੇ ਲੁੱਟੇ ਦੇਖ ਨਸੀਬ, ਕੀਕਣ ਦੱਸਾਂ ਬੋਲ ਕੇ ਟੁੱਕੀ ਗਈ ਮੇਰੀ ਜੀਭ, ਜੁੜੇ ਹੋਏ ਮੇਰੇ ਹੱਥ ਵੇ, ਨੁੜੇ ਹੋਏ ਮੇਰੇ ਪੈਰ, ਕਿਹਾ ਕਿ ਢਿੱਠਾ ਜ਼ੁਲਮ ਦੇ ਕੋਈ, ਕਿਹਾ ਕਿ ਢਿੱਠਾ ਕਹਿਰ, ਕਿੱਥੇ ਰਾਣੀ ਮਾਂ ਨੀ ਕਿੱਥੇ ਰਾਜਾ ਬਾਪ, ਕਿਸੇ ਨਾ ਪੜੀਆਂ ਖੋਲੀਆਂ ਮੀਡੀਆਂ ਤੇ ਮੇਰੇ ਕਿਸੇ ਨਾ ਪੜਿਆ ਕਾਜ, ਸ਼ਰੇ ਬਾਜ਼ਾਰੀ ਰੋਲੀ ਵੇ ਇੱਕ ਉੱਚੇ ਘਰ ਦੀ ਲਾਜ। ਸੋ ਜਿਹੜੀ ਜੰਗ ਆ ਉਹ ਕਿਸੇ ਵੀ ਸੋਲਿਊਸ਼ਨ ਦਾ ਹੱਲ ਨੀ ਹੈਗੀ, ਸੋ ਕਿਤੇ ਨਾ ਕਿਤੇ ਇਨਸਾਨੀਅਤ ਦੀ ਖੱਜਲ ਖੁਆਰੀ ਵੀ ਹੁੰਦੀ ਆ। ਸੋ ਪਰਮਾਤਮਾ ਕਰੇ ਇਹ ਜਿਹੜੀ ਬਲਾ ਵਾ ਇਹ ਟਲ ਜਾਵੇ, ਤੇ ਸਭ ਦੇ ਮਨਾਂ ਦੇ ਵਿੱਚ ਜੋ ਇਹ ਵਲਵਲੇ ਉੱਠੇ ਆ ਸਭ ਨੂੰ ਸ਼ਾਂਤੀ ਮਿਲੇ, ਤੇ ਸਾਰੇ ਹੱਸਦੇ ਖੇਡਦੇ ਆਪਣੇ ਪਰਿਵਾਰਾਂ ਦੇ ਵਿੱਚ ਰਹਿਣ। ਸੋ ਇਸੇ ਹੀ ਦੁਆ ਦੇ ਨਾਲ ਮੈਂ ਤੁਹਾਤੋਂ ਅਲਵਿਦਾ ਲੈਣੀ ਆ, ਤੇ ਤੁਸੀਂ ਆਪਣਾ ਵੀਕਐਂਡ ਮਾਣੋ, ਪਰ ਨਾਲ ਦੀ ਨਾਲ ਤੁਹਾਡੇ ਫਰਮਾਇਸ਼ਾਂ ਦੇ ਗਾਣੇ ਆ ਜਿਹੜੇ ਉਹ ਵੀ ਛੱਡ ਕੇ ਜਾ ਰਹੀ ਆ। ਤੇ ਇੱਕ ਇੰਟਰਵਿਊ ਜਿੱਦਾਂ ਕਿ ਅਸੀਂ ਦੱਸਿਆ ਸੀਗਾ ਕਿ ਇੱਕ ਯੰਗ ਸਿੱਖ ਪੋਇਟ ਜਿਹੜੇ ਕਿ ਅਮੈਰੀਕਾ ਤੋਂ ਆਪਣੇ ਕਿਸੇ ਸਟੱਡੀ ਪ੍ਰੋਜੈਕਟ ਲਈ ਆਸਟ੍ਰੇਲੀਆ ਆਏ ਸਨ, ਆਏ ਹੋਏ ਸਨ ਤੇ ਹੁਣ ਵਾਪਸ ਵੀ ਜਾ ਰਹੇ ਹਨ। ਪਾਹੁਲਮੀਤ ਸਿੰਘ ਉਹਨਾਂ ਦੇ ਨਾਲ ਸਾਡੇ ਪ੍ਰੈਜ਼ੈਂਟਰ ਸਾਥੀ ਅਮਰਦੀਪ ਕੌਰ ਜੀ ਨੇ ਇੱਕ ਇੰਟਰਵਿਊ ਕੀਤੀ ਆ, ਉਹ ਇੰਟਰਵਿਊ ਵੀ ਜ਼ਰੂਰ ਪਲੇ ਕਰਾਂ।
ਹਰਮਨ ਰੇਡੀਓ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਇੱਕ ਬਹੁਤ ਹੀ ਪਿਆਰੀ ਜਿਹੀ ਸ਼ਖਸੀਅਤ, ਯਾਨੀ ਕਿ ਇੱਕ ਗੁਰਸਿੱਖ ਨੌਜਵਾਨ ਜਿਹੜੀ ਆਵਾਜ਼ ਤੇ ਜਿਹਦਾ ਅੰਦਾਜ਼ ਵੀ ਬਾ ਕਮਾਲ ਹੈ। ਸੋ ਉਹ ਗੁਰਸਿੱਖ ਨੌਜਵਾਨ ਜਿਹੜਾ ਜੀ ਉਹ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਇੱਕ ਮਹਿਮਾਨ ਹੈ, ਕਿਉਂਕਿ ਉਹ ਅਮਰੀਕਾ ਤੋਂ ਸਟੱਡੀ ਬੇਸ ਤੇ ਇੱਕ ਪ੍ਰੋਜੈਕਟ ਲੈ ਕੇ ਆਸਟ੍ਰੇਲੀਆ ਚ ਆਏ ਸੀ ਤੇ ਹੁਣ ਉਹਨਾਂ ਨੇ ਚਲੇ ਜਾਣਾ ਜੀ ਆਸਟ੍ਰੇਲੀਆ ਤੋਂ ਵਾਪਸ। ਪਰ ਅਸੀਂ ਚਾਹਿਆ ਕਿਉਂਕਿ ਮੈਂ ਉਹਨਾਂ ਦੀ ਆਵਾਜ਼ ਜਿਹੜੀ ਸੀ ਸੁਣੀ ਸੀ, ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਸੁਰਜੀਤ ਪਾਤਰ ਸਾਹਿਬ ਦਾ ਇੱਕ ਕਲਾਮ ਜਿਹੜਾ ਸੀ ਇੱਕ ਸਮਾਰੋਹ ਤੇ ਸੁਣਨ ਦਾ ਮੈਨੂੰ ਮੌਕਾ ਮਿਲਿਆ। ਸੋ ਉਸ ਆਵਾਜ਼ ਨੇ ਮੈਨੂੰ ਖੁਦ ਵੀ ਛੋਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਜ਼ਰੂਰ ਉਹ ਆਵਾਜ਼ ਜਿਹੜੀ ਹੈ ਜ਼ਰੂਰ ਛੂਹੇਗੀ। ਸੋ ਉਸ ਆਵਾਜ਼ ਨੂੰ ਅੱਜ ਤੁਹਾਡੇ ਮੁਖਾਤਬ ਕਰਨ ਜਾ ਰਹੇ ਹਾਂ। ਸੋ ਮੇਰੀ ਮੁਰਾਦ ਹੈ ਜੀ ਪਾਹੁਲਮੀਤ ਸਿੰਘ। ਸੋ ਇਹ ਸਿੱਖ ਨੌਜਵਾਨ ਬਹੁਤ ਹੀ ਖੂਬਸੂਰਤ ਅੰਦਾਜ਼ ਤੇ ਆਵਾਜ਼ ਦਾ ਮਾਲਕ ਹੈ, ਇਸ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਹਰਮਨ ਰੇਡੀਓ ਤੇ। ਸੋ ਪਾਹੁਲਮੀਤ ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ।
ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ
ਜੀ। ਤੇ ਪਾਹੁਲ, ਤੁਹਾਡੇ ਲਈ ਮੇਰਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ, ਤੁਸੀਂ ਅਮਰੀਕਾ ਦੇ ਵਿੱਚ ਇਸ ਵੇਲੇ ਸਟੱਡੀ ਕਰ ਰਹੇ ਹੋ, ਹਨਾ? ਸੋ ਇੱਕ ਖਾਸ ਪ੍ਰੋਜੈਕਟ ਨੂੰ ਲੈ ਕੇ ਤੁਹਾਡਾ ਆਸਟ੍ਰੇਲੀਆ ਆਉਣਾ ਹੋਇਆ, ਤੁਹਾਡਾ ਪੰਜਾਬੀ ਦੇ ਨਾਲ ਨਾਤਾ ਜਿਹੜਾ ਜੀ ਉਹ ਬਹੁਤ ਗੂੜਾ ਮੈਨੂੰ ਲੱਗਿਆ। ਸੋ ਤੁਹਾਡੀ ਆਵਾਜ਼ ਤੋਂ, ਤੁਹਾਡੇ ਉਸ ਅੰਦਾਜ਼ ਤੋਂ, ਹਨਾ? ਸੋ ਥੋੜਾ ਜਿਹਾ ਸਾਨੂੰ ਆਪਣੇ ਪਿਛੋਕੜ ਦੇ ਵਿੱਚ ਲੈ ਕੇ ਜਾਓ, ਸਾਡੇ ਸਰੋਤਿਆਂ ਨੂੰ ਆਪਣੇ ਪਿਛੋਕੜ ਦੇ ਨਾਲ ਜਾਣੂ ਕਰਵਾਓ।
ਠੀਕ ਹੈ, ਪੰਜਾਬੀ ਨਾਲ ਨਾਤਾ ਮੇਰਾ ਮੇਰੇ ਜੰਮਣ ਤੋਂ ਪਹਿਲਾਂ ਦਾ ਹੀ ਆ। ਮੇਰੇ ਮਾਤਾ ਜੀ ਜਦੋਂ ਪ੍ਰੈਗਨੈਂਟ ਸੀ ਤੇ ਉਹ MA ਪੰਜਾਬੀ ਦੀ ਪੜ੍ਹਾ ਰਹੇ ਸੀਗੇ। ਬਟਾਲੇ ਵਿੱਚ ਇੱਕ ਗੁਰੂ ਨਾਨਕ ਕਾਲਜ ਹੈਗਾ, ਸੋ ਪੰਜਾਬੀ ਦੇ ਪ੍ਰੋਫੈਸਰ ਸੀ। ਫਿਰ ਜਿਸ ਹਸਪਤਾਲ ਵਿੱਚ ਮੇਰਾ ਜਨਮ ਹੋਇਆ ਬਟਾਲੇ, ਡਾਕਟਰ ਰਵਿੰਦਰ, ਉਹ ਇੱਕ ਸ਼ਾਇਰ ਸੀਗੇ ਤੇ ਬਟਾਲਾ ਸ਼ਹਿਰ ਸ਼ਿਵ ਕੁਮਾਰ ਬਟਾਲਵੀ ਦਾ ਉਹ ਸ਼ਾਇਰ। ਫਿਰ ਮੇਰੇ ਪਿਤਾ ਜੀ ਨੂੰ ਪੰਜਾਬੀ ਦਾ ਬਹੁਤ ਸ਼ੌਂਕ ਆ ਔਰ ਕਵਿਤਾ ਦਾ, ਲਿਟਰੇਚਰ ਦਾ ਸ਼ੌਂਕ ਆ। ਔਰ 4 ਸਾਲ ਦੀ ਉਮਰ ਵਿੱਚ ਮੈਂ ਪਹਿਲੀ ਵਾਰੀ ਸਟੇਜ ਤੇ ਕਵਿਤਾ ਬੋਲੀ ਤੇ ਉਸ ਤੋਂ ਬਾਅਦ ਫਿਰ ਇੱਕ ਤੰਦੋਈ ਦੇ ਮਾਸਟਰ ਸੀਗੇ ਸਰਦਾਰ ਬਲਵੰਤ ਸਿੰਘ ਦਰਦੀ, ਉਹਨਾਂ ਨੇ ਤਕਰੀਬਨ ਮੈਨੂੰ 6 ਸਾਲ ਦੀ ਉਮਰ ਤੋਂ ਲੈ ਕੇ ਮੇਰੀ 16 ਸਾਲ ਦੀ ਉਮਰ ਤੱਕ ਬਹੁਤ ਕਵਿਤਾ ਦੇ ਨਾਲ ਜੋੜ ਕੇ ਰੱਖਿਆ। ਉਹ ਕਵੀ ਵੀ ਸੀਗੇ ਖੁਦ ਤੇ ਮੈਨੂੰ ਵੀ ਇਹਨਾਂ ਨੇ ਕਵਿਤਾ ਬੋਲਣ ਦਾ, ਕਵਿਤਾ ਲਿਖਣ ਦਾ ਅੰਦਾਜ਼ ਸਿਖਾਇਆ। ਉਸ ਤੋਂ ਬਾਅਦ ਮੈਂ ਜਦੋਂ US ਚਲਾ ਗਿਆ ਕੈਲੀਫੋਰਨੀਆ ਤੇ ਉੱਥੇ ਮੇਰੀ ਐਡਮਿਸ਼ਨ ਹੋਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਵਿੱਚ ਤੇ ਉੱਥੇ ਮੈਨੂੰ ਜਾ ਕੇ ਪਤਾ ਲੱਗਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀ ਬਾਬੇ ਉਸ ਯੂਨੀਵਰਸਿਟੀ ਵਿੱਚ ਪੜ੍ਹਦੇ ਰਹੇ ਸੀ ਤੇ ਉਹਨਾਂ ਉੱਤੋਂ ਫਿਰ ਮੈਨੂੰ ਹੋ ਰਿਹਾ ਕਿ ਮੈਨੂੰ ਇੱਥੋਂ ਰਹਿ ਕੇ ਟੁੱਟਣਾ ਨਹੀਂ ਚਾਹੀਦਾ, ਆਪਣੇ ਸਾਹਿਤ ਨਾਲ ਜੁੜੇ ਰਹਿਣਾ ਚਾਹੀਦਾ। ਤੇ ਕਮਾਲ ਦੀ ਗੱਲ ਹੈ ਕਿ ਉੱਥੇ ਪੰਜਾਬੀ ਦਾ ਬਹੁਤ ਜ਼ਿਆਦਾ ਲਿਟਰੇਚਰ ਸੀ ਯੂਨੀਵਰਸਿਟੀ ਚ ਤੇ ਮਹਾਨ ਕੋਸ਼ ਤੇ ਪੰਜਾਬੀ ਦੇ ਸ਼ਾਇਰ ਤੇ ਲੇਖਕ ਸਾਰੇ। ਸੋ ਇਸ ਤਰ੍ਹਾਂ ਸਾਰੀ ਜ਼ਿੰਦਗੀ ਪੰਜਾਬੀ ਨਾਲ ਮੇਰਾ ਬਣਿਆ ਰਿਹਾ
ਜੀ। ਪਾਹੁਲ, ਇੱਕ ਗੱਲ ਹੋਰ ਜਿਹੜੀ ਤੁਹਾਡੀ ਸ਼ਖਸੀਅਤ ਵੱਲ ਦੇਖ ਕੇ ਮੈਨੂੰ ਟੁੰਬੀ ਹੈ, ਹਨਾ, ਉਹ ਹੈ ਕਿ ਤੁਸੀਂ ਬੜੇ ਹੀ ਸਾਦਾ ਜੇ ਪਹਿਰਾਵੇ ਦੇ ਵਿੱਚ ਮੈਂ ਤੁਹਾਨੂੰ ਦੇਖਿਆ। ਸੋ ਦੂਜੀ ਗੱਲ ਇਹ ਕਿ ਸਿੱਖੀ ਜਿਹੜੀ ਆ ਉਹ ਵੀ ਤੁਸੀਂ ਸੰਭਾਲ ਕੇ ਰੱਖੀ ਹੋਈ ਆ, ਪੰਜਾਬੀ ਦੇ ਨਾਲ ਜਿਹੜਾ ਨਾਤਾ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਬੜਾ ਗੂੜੀ ਤਰ੍ਹਾਂ ਜੁੜਿਆ ਹੋਇਆ, ਹਨਾ? ਸੋ ਕਈ ਵਾਰ ਹੁੰਦਾ ਕਿ ਤੁਸੀਂ ਜਦੋਂ ਵਿਦੇਸ਼ਾਂ ਚ ਚਲੇ ਜਾਂਦੇ ਹੋ, ਹਨਾ, ਪੰਜਾਬ ਦੀ ਧਰਤੀ ਤੋਂ, ਬਹੁਤੇ ਵਿਦਿਆਰਥੀ ਕੀ ਕਰਦੇ ਆ, ਮੂਵ ਹੁੰਦੇ ਆ ਸਾਰ ਆਪਣੀ ਜਿਹੜੀ ਪਛਾਣ ਆ ਉਹ ਖਤਮ ਕਰ ਦਿੰਦੇ ਆ, ਜਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਜੀ ਮੇਰੇ ਲਈ ਪੱਗ ਬੰਨਣੀ ਮੁਸ਼ਕਲ ਹੁੰਦੀ ਹੈ, ਹਨਾ, ਸੋ ਮੇਰਾ ਜਿਹੜਾ ਸਮਾਂ ਉਹ ਬਰਬਾਦ ਹੁੰਦਾ, ਤੇ ਤੁਸੀਂ ਕਿੱਦਾਂ ਸੋਚਦੇ ਹੋ? ਤੁਹਾਨੂੰ ਮੈਂ ਸਿੱਖੀ ਸਰੂਪ ਚ ਦੇਖ ਰਹੀ ਹਾਂ।
ਹਾਂਜੀ, ਨਹੀਂ ਮੈਨੂੰ ਇਦਾਂ ਲੱਗਦਾ ਕਿ ਬਹੁਤ ਦੇਰ ਪਹਿਲਾਂ ਜੇ ਆਪਾਂ ਕਰਤਾਰ ਸਿੰਘ ਸਰਾਭਾ ਹੁਣਾਂ ਦੀ ਗੱਲ ਕਰ ਲਈਏ, ਉਹ 1912 ਦੇ ਵਿੱਚ ਬਰਕਲੀ ਗਏ ਸੀਗੇ ਸਰਦਾਰ ਸੂਣ ਸਿੰਘ ਭਕਨਾ ਹੁਣੀ, ਉਹ ਉਸ ਵੇਲੇ ਰੇਸਿਜ਼ਮ ਦੀ ਅੱਤ ਸੀਗੀ ਬਾਹਰਲੇ ਮੁਲਕਾਂ ਚ, ਉਹ ਉਸ ਵੇਲੇ ਪੱਗਾਂ ਸਜਾਉਂਦੇ ਸੀ, ਦਸਤਾਰਾਂ ਸਜਾਉਂਦੇ ਸੀ, ਤੇ ਅੱਜ ਕੱਲ ਇਹ ਕਹਿਣਾ ਕਿ ਉੱਥੇ ਰੇਸਿਜ਼ਮ ਹੈ ਇਸ ਕਰਕੇ ਅਸੀਂ ਦਸਤਾਰ ਨਹੀਂ ਬੰਨਣੀ, ਜਾਂ ਕਹਿਣਾ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ, ਮੇਰੇ ਖਿਆਲ ਨਾਲ ਇਹ ਇੱਕ ਬਹਾਨਾ ਆ। ਪਰ ਜੇ ਤੁਹਾਨੂੰ ਨਹੀਂ ਪੱਗ ਚੰਗੀ ਲੱਗਦੀ ਤੇ ਕੋਈ ਹੋਰ ਗੱਲ ਕਹਿ ਦੋ ਕਿ ਮੈਨੂੰ ਨਹੀਂ ਚੰਗੀ ਲੱਗਦੀ, ਇਹ ਗੱਲ ਕਹਿਣੀ ਕਿ ਇਹਦੇ ਨਾਲ ਮੈਂ ਰੇਸਿਜ਼ਮ ਦਾ ਸ਼ਿਕਾਰ ਹੁੰਦਾ ਜਾਂ ਇਹਦੇ ਨਾਲ ਮੇਰਾ ਟਾਈਮ ਬਰਬਾਦ ਹੁੰਦਾ, ਉਹ ਮੇਰੇ ਮਨ ਚ ਨਹੀਂ ਆਉਂਦੀ ਗੱਲ
ਜੀ। ਤੇ ਇਹਦਾ ਮਤਲਬ ਕਈ ਵਾਰ ਜਿਹੜਾ ਇਹ ਬਹਾਨਾ ਜਿਹੜਾ ਲਗਾਇਆ ਜਾਂਦਾ ਆਮ ਤੌਰ ਤੇ। ਤੁਹਾਨੂੰ ਕਦੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੋਵੇ ਜਾਂ ਫਿਰ ਕਿਸੇ ਤਰ੍ਹਾਂ ਦਾ ਜਿਹੜਾ ਰੇਸਿਜ਼ਮ ਵਾਲਾ ਯੂਨੀਵਰਸਿਟੀ ਚ ਵਿਚਰਦਿਆਂ ਕੋਈ ਮਾਹੌਲ ਇਹੋ ਜਿਹਾ ਮਿਲਿਆ ਹੋਵੇ?
ਨਹੀਂ, ਯੂਜਲੀ ਮੇਰੇ ਨਾਲ ਜਿੰਨੇ ਵੀ ਪੜ੍ਹਦੇ ਨੇ ਨਾ ਬੱਚੇ ਜਿਹੜੇ ਦਸਤਾਰ ਸਜਾਉਂਦੇ ਨੇ, ਉਹਨਾਂ ਨੂੰ ਮਜ਼ਾ ਆਉਂਦਾ ਕਹਿਣ ਵਿੱਚ ਕਿ ਉਹ ਸ਼ਿਕਾਰ ਹੋਏ ਰੇਸਿਜ਼ਮ ਦਾ। ਪਰ ਮੇਰੇ ਨਾਲ ਕੁਦਰਤੀ ਤਕਰੀਬਨ 5-6 ਸਾਲ ਹੋ ਗਏ ਨੇ ਮੈਨੂੰ ਟਰੈਵਲ ਕਰਦਿਆਂ, ਈਵਨ ਏਅਰਪੋਰਟਸ ਤੇ ਯੂਨੀਵਰਸਿਟੀਜ਼ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਈ, ਸਗੋਂ ਲੋਕ ਸਪੈਸ਼ਲ ਰਿਸਪੈਕਟ ਕਰਦੇ ਨੇ। ਤੇ ਜੇ ਕੋਈ ਤੁਹਾਨੂੰ ਪੁੱਛ ਲੈਂਦਾ ਆ ਕੇ ਕੀ ਚੀਜ਼ ਹੈ, ਤੇ ਇਹ ਉਹਨਾਂ ਦਾ ਇੱਕ ਹੱਕ ਆ, ਉਹਨਾਂ ਨੂੰ ਨਹੀਂ ਪਤਾ ਜਿਸ ਚੀਜ਼ ਦਾ ਉਹ ਪੁੱਛਦੇ ਨੇ, ਤੇ ਉਸ ਗੱਲ ਦਾ ਗੁੱਸਾ ਕਰਨ ਦੀ ਬਜਾਏ ਉਹਨਾਂ ਨੂੰ ਪਿਆਰ ਨਾਲ ਸਮਝਾ ਦੋ, ਤੇ ਕਦੀ ਸਮੱਸਿਆ ਨਹੀਂ ਆਉਂਦੀ
ਜੀ। ਤੇ ਚਲੋ ਪਾਹੁਲ, ਇਹ ਤਾਂ ਇੱਕ ਪਛਾਣ ਦੀ ਗੱਲ ਹੋ ਗਈ, ਪਰ ਤੁਹਾਡੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਲਿਖਦੇ ਵੀ ਬਹੁਤ ਸੋਹਣਾ। ਸੋ ਤੁਹਾਡੀਆਂ ਲਿਖਤਾਂ ਵੱਲ ਵੀ ਆਉਂਦੇ ਆ, ਪਰ ਤੁਹਾਡੀ ਆਵਾਜ਼ ਚ ਪਹਿਲਾਂ ਜਿਵੇਂ ਮੈਂ ਉਦਣ ਸੁਣਿਆ ਸੀ ਪਾਤਰ ਸਾਹਿਬ ਦਾ ਕਲਾਮ, ਸੋ ਅੱਜ 2-17 ਸਾਨੂੰ ਜ਼ਰੂਰ ਸੁਣਾਓ, ਤੇ ਉਸ ਤੋਂ ਬਾਅਦ ਅਸੀਂ ਚੱਲਦੇ ਆਂ ਜੀ ਤੁਹਾਡੀ ਲਿਖਣੀ ਵੱਲ।
ਠੀਕ ਹੈ ਜੀ। ਇਹ ਸੁਰਜੀਤ ਪਾਤਰ ਸਾਹਿਬ ਦੀ ਗਜ਼ਲ ਆ, ਜੇ ਆਈ ਪੱਤ ਝੜ ਤਾਂ ਫੇਰ ਹੀ। ਜੇ ਆਈ ਪੱਤ ਝੜ ਤਾਂ ਫੇਰ ਕੀ ਏ, ਜੇ ਆਈ ਪੱਤ ਝੜ ਤਾਂ ਫੇਰ ਕੀ ਏ, ਤੂੰ ਆਉਂਦੀ ਰੁੱਤ ਚ ਯਕੀਨ ਰੱਖੀ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਜੇ ਆਈ ਪੱਤ ਝੜ ਤਾਂ ਫੇਰ ਕੀ ਏ।
ਵਾਹ ਜੀ ਵਾਹ, ਬਹੁਤ ਖੂਬ ਜੀ। ਪਾਹੁਲ, ਲਿਖਣਾ ਕਦੋਂ ਸ਼ੁਰੂ ਕੀਤਾ?
ਲਿਖਣਾ ਮੇਰੇ ਮਾਮਾ ਜੀ ਮੈਨੂੰ ਬਹੁਤ ਪਿਆਰ ਕਰਦੇ ਸੀਗੇ, ਜੇ ਇੱਥੇ ਜਿਨ੍ਹਾਂ ਕੋਲ ਮੈਂ ਰਹਿ ਰਿਹਾ ਆਸਟ੍ਰੇਲੀਆ ਚ, ਤੇ ਮੇਰੇ ਖਿਆਲ ਨਾਲ ਮੈਂ 6-7 ਸਾਲ ਦਾ ਸੀਗਾ ਜਦੋਂ ਉਹ ਸਾਨੂੰ ਛੱਡ ਕੇ ਤੇ ਦੁਬਈ ਚਲੇ ਗਏ ਉਹਨਾਂ ਦੀ ਸ਼ਾਦੀ ਤੋਂ ਬਾਅਦ, ਤੇ ਮੈਂ ਬਹੁਤ ਉਦਾਸ ਹੋਇਆ, ਬਹੁਤ ਰੋਇਆ, ਤੇ ਪਹਿਲੀ ਕਵਿਤਾ ਉਹਨਾਂ ਵਾਸਤੇ ਲਿਖੀ ਸੀ ਮੈਂ। ਹਾਂਜੀ, ਇੰਨੀ ਛੋਟੀ ਜਿਹੀ ਉਮਰ ਦੇ ਵਿੱਚ,
ਤੇ
ਮੇਰੇ ਖਿਆਲ ਨਾਲ 6-7 ਸਾਲ ਦਾ ਹੋਣਾ। ਹਾਂਜੀ, ਤੇ ਉਹ ਜਸਟ ਇਮੋਸ਼ਨ ਸੀਗੇ ਇੱਕ ਬੱਚੇ ਦੇ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਪੜ੍ਹਨ ਦਾ ਸ਼ੌਂਕ ਪਿਆ, ਤੇ ਮੇਨ ਅੱਜ ਕੱਲ ਲਿਖਣਾ ਮੈਂ ਸ਼ੁਰੂ ਕੀਤਾ ਜਿਹੜਾ ਸਮਾਜਿਕ ਮੁੱਦਿਆਂ ਦੇ ਬਾਰੇ, ਉਹ ਤਕਰੀਬਨ 3-4 ਸਾਲਾਂ ਤੋਂ ਲਿਖਣਾ ਸ਼ੁਰੂ ਕੀਤਾ ਮੈਂ, ਹੁਣ ਉਦੋਂ ਮੈਂ 16 ਸਾਲ ਦਾ ਸੀਗਾ।
ਠੀਕ ਹੈ, ਤੇ ਸਮਾਜਿਕ ਮੁੱਦਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਜਿਹੜੇ ਆ ਤੁਹਾਡੀ ਕਵਿਤਾ ਦਾ ਸ਼ਿੰਗਾਰ ਬਣੇ ਆ?
ਇਹਦੇ ਵਿੱਚ ਮੈਂ ਨਸ਼ਿਆਂ ਦੀ ਵੀ ਗੱਲ ਕਰਦਾ, ਕਿਸਾਨਾਂ ਦੀ ਵੀ ਗੱਲ ਕਰਦਾ, ਔਰ ਵਾਤਾਵਰਣ ਦੀ ਗੱਲ ਕਰਦਾ, ਸਿਆਸਤ ਦੀ ਗੱਲ ਕਰਦਾ, ਪਰ ਇਲਜ਼ਾਮ ਦੇਣ ਦੀ ਬਜਾਏ ਮੈਂ ਇਲਜ਼ਾਮ ਕੋਸ਼ਿਸ਼ ਕਰਦਾ ਆਪਣੇ ਆਪ ਤੇ ਲਵਾਂ ਕਿ ਇੱਕ ਆਮ ਨਾਗਰਿਕ ਦੀ, ਆਮ ਇਨਸਾਨ ਦੀ ਕਿੱਥੇ ਥੋੜ ਰਹਿ ਗਈ, ਉਸ ਚੀਜ਼ ਦੇ ਬਾਰੇ ਲਿਖਦਾ। ਤੇ ਮੈਨੂੰ ਇਹ ਹੁੰਦਾ ਕਿ ਅਸੀਂ ਗਲਤ ਚੀਜ਼ਾਂ ਦੱਸੀ ਜਾਂਦੇ ਹਾਂ, ਪਰ ਉਹਦੀ ਸਮੱਸਿਆ ਦਾ ਸਮਾਧਾਨ ਕੋਈ ਨਹੀਂ ਦੱਸਦਾ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਮੈਂ ਸਮੱਸਿਆ ਦੱਸਾਂ ਤੇ ਇੱਕ ਅੱਧਾ ਆਪਟੀਮਿਸਟਿਕ ਜਾਂ ਸਕਾਰਾਤਮਕ ਸੋਚ ਵਾਲਾ ਸ਼ੇਅਰ ਵੀ ਵਿੱਚ ਹੋਵੇ, ਇਸ ਤਰ੍ਹਾਂ ਦੀਆਂ
ਜੀ। ਪਾਹੁਲ, ਆਪਣੀਆਂ ਲਿਖੀਆਂ ਕਵਿਤਾਵਾਂ ਦੇ ਵਿੱਚੋਂ ਕੋਈ ਕਵਿਤਾ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
ਠੀਕ ਹੈ ਜੀ, ਇੱਕ ਮੈਂ ਗਾ ਕੇ ਸੁਣਾ ਦਿਆਂ? ਠੀਕ ਹੈ ਜੀ। ਤੂੰ ਜਿਸ ਨੂੰ ਫੂਕਾਂ ਮਾਰੀਆਂ, ਤੂੰ ਜਿਸ ਨੂੰ ਫੂਕਾਂ ਮਾਰੀਆਂ, ਕੋਲੇ ਨਹੀਂ ਸਵਾਸੀਓ, ਤੂੰ ਜਿਸ ਨੂੰ ਸੂਲੀ ਟੰਗਿਆ, ਕਾਤਿਲ ਨਹੀਂ ਗਵਾਸੀਓ, ਤੂੰ ਜਿਸ ਨੂੰ ਫੂਕਾਂ ਮਾਰੀਆਂ, ਤੇਰੀ ਰੋਟੀ ਜਿੱਥੋਂ ਆਉਂਦੀ ਏ, ਉਸ ਘਰ ਦਾ ਚੁੱਲ੍ਹਾ ਠੰਡਾ ਏ, ਤੇਰੀ ਰੋਟੀ ਜਿੱਥੋਂ ਆਉਂਦੀ ਏ, ਉਸ ਘਰ ਦਾ ਚੁੱਲ੍ਹਾ ਠੰਡਾ ਏ, ਤੂੰ ਜਿਸ ਦਾ ਬੇੜਾ ਡੋਬ ਦਿੱਤਾ, ਤੇਰਾ ਹੀ ਮਲਾ ਸੀ ਓ, ਤੂੰ ਜਿਸ ਨੂੰ ਸੂਲੀ ਟੰਗਿਆ, ਇੱਕ ਮੈਂ ਲਫ਼ ਯੂਜ਼ ਕੀਤਾ ਦੂਰਬੀਨ ਤੇ ਇੰਟਰਨੈਟ ਵਟਸਐਪ ਦੇ ਵਾਸਤੇ ਮੈਂ ਚਿੰਨ ਯੂਜ਼ ਕੀਤਾ ਦੂਰਬੀਨ ਨਾ ਟੁੱਟਦਾ ਵੇਖਿਆ ਜੋ ਕੱਲ ਤਾਂ ਟਿਮਟਮਾਉਂਦਾ ਸੀ ਦੂਰਬੀਨ ਨਾ ਟੁੱਟਦਾ ਵੇਖਿਆ ਜੋ ਕੱਲ ਤਾਂ ਟਿਮਟਮਾਉਂਦਾ ਸੀ ਸਭ ਦਾ ਅੱਜ ਤਮਾਸ਼ਾ ਹੋਇਆ ਤੇਰਾ ਮੇਰਾ ਗਵਾਹ ਸੀ ਉਹ ਤੂੰ ਜਿਸ ਨੂੰ ਸੂਲੀ ਟੰਗਿਆ ਮੇਰਾ ਸੁਨਹਿਰੀ ਸੋਹਣਾ ਪਿੰਡਾ ਸੜ ਸੜ ਚਿੱਟਾ ਹੋਇਆ ਵੇ ਮੇਰਾ ਸੁਨਹਿਰੀ ਸੋਹਣਾ ਪਿੰਡਾ ਸੜ ਸੜ ਚਿੱਟਾ ਹੋਇਆ ਵੇ ਤੇਰੇ ਲਈ ਜੋ ਗਜ਼ਲ ਬਣਿਆ ਮੇਰਾ ਅੰਤਲਾ ਸਾਸੀ ਓ ਤੂੰ ਜਿਸ ਨੂੰ ਸੂਲੀ ਟੰਗਿਆ ਤੇ ਲਾਸ਼ੇਰਾ ਕੇ ਬੰਦ ਬੂਹਿਓਂ ਵੀ ਲੰਘ ਆਇਆ ਸੀ ਨੇਰਾ ਚੁੱਪ ਚਪੀਤੇ ਹੀ ਬੰਦ ਬੂਹਿਓਂ ਵੀ ਲੰਘ ਆਇਆ ਸੀ ਨੇਰਾ ਚੁੱਪ ਚਪੀਤੇ ਹੀ ਨੇਰੇ ਵਿੱਚ ਹੀ ਚਾਨਣ ਹੁੰਦਾ ਦਿੰਦਾ ਇਹ ਸਲਾਹ ਸੀ ਓ ਤੂੰ ਜਿਸ ਨੂੰ ਫੂਕਾਂ ਮਾਰੀਆਂ ਤੂੰ ਜਿਸ ਨੂੰ ਫੂਕਾਂ ਮਾਰੀਆਂ
ਵਾਹ ਜੀ ਵਾਹ ਬਹੁਤ ਖੂਬ ਪਾਹੁਲ ਸੋ ਤੁਹਾਡੀ ਆਪਣੀ ਲਿਖੀ ਕਵਿਤਾ ਤੋਂ ਵੀ ਬੜਾ ਭਲੀ ਭਾਂਤ ਇਹ ਸਪਸ਼ਟ ਹੁੰਦਾ ਕਿ ਜਿੰਨੀ ਉੱਚੀ ਸੁੱਚੀ ਸੋਚ ਜਿਹੜੀ ਹੈ ਸੋ ਜਿੰਨਾ ਸੰਜੀਦਾ ਤੁਸੀਂ ਸੋਚਦੇ ਹੋ ਲਿਖਦੇ ਹੋ ਹਨਾ ਸੋ ਅੱਜ ਦੇ ਨੌਜਵਾਨ ਦੇ ਲਈ ਬਹੁਤ ਵੱਡੀ ਲੋੜ ਹੈ ਪੰਜਾਬ ਦੇ ਵਿੱਚ ਜਿਹੜੇ ਵਿਚਰਦੇ ਨੇ ਰਹਿੰਦੇ ਨੇ ਨੌਜਵਾਨ ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡਾ ਸੁਨੇਹਾ ਸੋ ਪੰਜਾਬ ਜਾਣ ਦਾ ਮੌਕਾ ਵੀ ਤੁਹਾਨੂੰ ਮਿਲਦਾ ਰਹਿੰਦਾ ਹੋਣਾ ਹਨਾ ਸੋ ਉੱਥੇ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਵੇਖ ਰਹੇ ਹੋ ਜਿਸ ਤਰ੍ਹਾਂ ਅੱਜ ਕੱਲ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਜ਼ਿਆਦਾਤਰ ਚਿੰਤਤ ਹੁੰਦੇ ਹਾਂ ਇਹਨਾਂ ਚੀਜ਼ਾਂ ਦੇ ਲਈ ਕਿ ਨਸ਼ਿਆਂ ਦੀ ਭਰਮਾਰ ਬਹੁਤ ਜ਼ਿਆਦਾ ਹੋ ਗਈ ਹੈ ਨੌਜਵਾਨ ਜਿਹੜੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਹੁਤ ਭੱਜ ਰਹੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ
ਮੈਨੂੰ ਇਹ ਲੱਗਦਾ ਕਿ ਨੌਜਵਾਨ ਬਹੁਤ ਵਿਹਲਾ ਹੋ ਗਿਆ ਪੰਜਾਬ ਦਾ ਉਹਨਾਂ ਕੋਲ ਇੰਟਰਨੈਟ ਆ ਗਿਆ ਵਟਸਐਪ ਆ ਗਿਆ ਫੇਸਬੁੱਕ ਆ ਗਈ ਪਰ ਉਸ ਦੀ ਚੰਗੀ ਤਰ੍ਹਾਂ ਯੂਜ਼ ਨਹੀਂ ਕਰ ਰਹੇ ਔਰ ਉਹ ਗਲਤ ਕੰਮਾਂ ਵਿੱਚ ਲੱਗੇ ਰਹਿੰਦੇ ਨੇ ਬਹੁਤ ਜ਼ਿਆਦਾ ਉਹ ਡਿਸਕਰੇਜ ਵੀ ਹੋਏ ਪਏ ਨੇ ਤੇ ਬਹੁਤ ਸਾਰੇ ਲੋਕ ਨਸ਼ਾ ਕਰ ਰਹੇ ਨੇ ਬਹੁਤ ਸਾਰੇ ਬੱਚੇ ਮੇਰੇ ਆਪਣੇ ਪਿੰਡ ਵਿੱਚ ਹੀ ਸਰਦਾਰ ਕਿਸ਼ਨ ਸਿੰਘ ਇੱਕ ਪਹਿਲਵਾਨ ਸੀਗੇ ਉਹਨਾਂ ਨੇ ਤਾਰਾ ਸਿੰਘ ਨੂੰ 3 ਵਾਰ ਕੁਸ਼ਤੀ ਚ ਹਰਾਇਆ ਸੀ ਤੇ ਅੱਜ ਉਸ ਪਿੰਡ ਵਿੱਚ ਜਿੱਥੇ ਪਲੇ ਗਰਾਊਂਡ ਹੁੰਦੀ ਸੀ ਨਾ ਉਹਦੇ ਲਾਗੇ ਇੱਕ ਛੋਟਾ ਜਿਹਾ ਕਮਰਾ ਆ ਤੇ ਮੈਂ ਦਸੰਬਰ ਵਿੱਚ ਉੱਥੇ ਗਿਆ ਸੀਗਾ ਦੇਖਣ ਕੇ ਕੀ ਪਿੰਡ ਦੇ ਹਾਲਾਤ ਕੀ ਨੇ ਸੋ ਉੱਥੇ ਬਹੁਤ ਸਾਰੇ ਇੰਜੈਕਸ਼ਨ ਪਏ ਹੋਏ ਸੀਗੇ ਤੰਬਾਕੂ ਦੀਆਂ ਪੁੜੀਆਂ ਜਿਹਤੇ ਸਿਗਰਟਸ ਬਹੁਤ ਪਈਆਂ ਸੀਗੀਆਂ ਜਿਹਤੇ ਹੈਰੋਇਨ ਸਮੈਕ ਪੀਂਦੇ ਆ ਫੋਇਲਸ ਬਹੁਤ ਸਾਰੀਆਂ ਪਈਆਂ ਹੋਈਆਂ ਸੀਗੀਆਂ ਪਰ ਕਿਤੇ ਕਿਤੇ ਬਹੁਤ ਥੋੜੀਆਂ ਜਗ੍ਹਾਵਾਂ ਵਿੱਚ ਜਿੱਦਾਂ ਇੱਕ ਲਾਗੀ ਕਸਬਾ ਆ ਨੰਗਲ ਘੁਮਾਣ ਉੱਥੇ ਕੁਝ ਯੂਥ ਹੈਗਾ ਜਿਹੜਾ ਸਪੋਰਟਸ ਦੇ ਨਾਲ ਜੁੜ ਰਿਹਾ ਸਪੋਰਟਸ ਦੇ ਨਾਲ ਕਿਉਂਕਿ ਜਦੋਂ ਇੰਟਰਨੈਟ ਆਇਆ ਤੇ ਇਹਦੇ ਨਾਲ ਇੰਟਰਨੈਸ਼ਨਲ ਲੈਵਲ ਦੀ ਸਪੋਰਟਸ ਵੀ ਦੇਖ ਰਹੇ ਨੇ ਕੁਛ ਲੋਕ ਸੋ ਉਹ ਲੋਕ ਉਧਰ ਜੁੜ ਰਹੇ ਨੇ ਪਰ ਬਹੁਤ ਸਾਰੇ ਲੋਕ ਦੇਖੋ ਪਲੱਸ 1 ਪਲੱਸ 2 ਵਿੱਚੋਂ ਇੰਜੀਨੀਅਰਿੰਗ ਵੱਲ ਜਾਣਾ ਸ਼ੁਰੂ ਕਰ ਦਿੰਦੇ ਫੇਰ ਉਹਦੇ ਵਿੱਚ ਡਿਮਾਂਡ ਹੈ ਨੀ ਗੀ ਤੇ ਬਾਅਦ ਵਿੱਚ ਉਹ ਵਿਹਲੇ ਹੁੰਦੇ ਨੇ ਜਦੋਂ ਤੇ ਉਦੋਂ ਡਿਸਕਰੇਜ ਹੋ ਕੇ ਤੇ ਗਲਤ ਕੰਮਾਂ ਵੱਲ ਰੁਝਾਨ ਰਹਿੰਦਾ ਉਹਨਾਂ ਦਾ
ਸੋ ਪਾਹੁਲ ਤੁਹਾਡਾ ਕੀ ਸੁਪਨਾ ਕਿਉਂਕਿ ਤੁਸੀਂ ਇਸ ਵੇਲੇ ਪੜ੍ਹਾਈ ਵੀ ਕਰ ਰਹੇ ਹੋ ਉੱਚ ਸਿੱਖਿਆ ਜਿਹੜੀ ਇਸ ਵੇਲੇ ਪ੍ਰਾਪਤ ਕਰ ਰਹੇ ਹੋ ਹਨਾ ਤੇ ਨਾਲ ਹੀ ਨਾਲ ਇਹ ਜਿਹੜੀਆਂ ਸੂਖਮ ਕਲਾਵਾਂ ਇਹਨਾਂ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ ਹਨਾ ਬਹੁਤ ਨੇੜਤਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪਾਹੁਲ ਕੀ ਸੋਚਦਾ ਕਿਸ ਪਾਸੇ ਵੱਲ ਰੁਖ ਕਰਨਾ
ਦੇਖੋ ਮੈਂ ਇੱਕ ਪਿੰਡ ਵਿੱਚੋਂ ਨਿਕਲਿਆ ਤੇ ਮੇਰਾ ਪਿਛੋਕੜ ਕੋਈ ਪੈਸੇ ਦੇ ਪੱਖੋਂ ਜਾਂ ਜਾਇਦਾਦ ਪੱਖੋਂ ਜ਼ਿਆਦਾ ਸਟਰੋਂਗ ਨਹੀਂ ਸੀਗਾ ਬਟ ਸਟਿਲ ਜਿਹੜੀ ਯੂਨੀਵਰਸਿਟੀ ਵਿੱਚ ਮੈਂ ਪੜ੍ਹ ਰਿਹਾ ਬਰਕਲੀ ਯੂਨੀਵਰਸਿਟੀ ਵਿੱਚ ਉਹ ਵਰਲਡ ਦੀ ਨੰਬਰ 3 ਜਾਂ 4 ਆ ਤੇ ਉੱਥੇ ਮੇਰੀ ਸਕਾਲਰਸ਼ਿਪ ਲੱਗੀ ਹੋਈ ਆ ਮੈਂ ਆਪਣੀ ਨਹੀਂ ਗੱਲ ਕਰ ਰਿਹਾ ਮੈਂ ਕਹਿਣਾ ਇਹ ਚਾਹ ਰਿਹਾ ਕਿ ਮੈਨੂੰ ਇਹ ਲੱਗਦਾ ਕਿ